please visit ontario.ca/reopening schools. Paid for by the Government of Ontario.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬਾਡੀ, ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ ਹੈਲਥ ਨਾਲ ਰਿਲੇਟਡ ਇੱਕ ਬਹੁਤ ਵੱਡਾ ਮੈਡੀਕਲ ਸੈਂਟਰ ਹੈ, ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਐਗਜੈਕਟ ਨੁੱਕਰ ਦੇ ਉੱਪਰ, ਉਸ ਦੀ ਇੰਟਰਸੈਕਸ਼ਨ ਦੇ ਉੱਪਰ ਇਹ ਸਥਿਤ ਹੈ। ਅੰਡਰ ਦਾ ਸੇਮ ਰੂਫ, ਇੱਕੋ ਛੱਤ ਦੇ ਥੱਲੇ ਇੱਕੋ ਗੇਟ ਹੈ ਸਾਡਾ, ਅਤੇ ਉਹਦੇ ਵਿੱਚ ਹੈਲਥ ਨਾਲ ਰਿਲੇਟਡ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਫਾਰ ਐਗਜ਼ਾਮਪਲ, ਇੱਥੇ ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਪ੍ਰਕਾਰ ਦੀ ਹੈਲਥ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਸਾਡੇ ਕੋਲ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿਕ ਹੈ, ਫੈਮਲੀ ਪ੍ਰੈਕਟਿਸ ਹੈ, ਕੌਂਸਲਿੰਗ ਦੀਆਂ ਸਰਵਿਸਿਜ਼ ਨੇ, ਬਲੱਡ ਲੈਬ ਹੈ, ਫਾਰਮੇਸੀ ਹੈ, 365 ਦੇ 365 ਦਿਨ ਖੁੱਲ੍ਹਦੀ। ਕੱਲ੍ਹ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਵੀ ਸਾਡਾ ਇਹ ਅਰਜੈਂਟ ਕੇਅਰ ਹੈ। ਬਰੈਂਪਟਨ ਦੇ ਵਿੱਚ ਤਕਰੀਬਨ ਸਾਰੀਆਂ ਹੀ ਕਲੀਨਿਕਸ ਬੰਦ ਹੋਣਗੀਆਂ, ਪਰ ਸਾਡੀ ਇਹ BNC ਜਿਹੜੀ ਅਰਜੈਂਟ ਕੇਅਰ ਹੈ, ਜਿਹੜੀ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ, ਇਹ 11 ਵਜੇ ਤੋਂ ਲੈ ਕੇ 2 ਵਜੇ ਤੱਕ ਫਾਰਮੇਸੀ ਵੀ ਅਤੇ ਅਰਜੈਂਟ ਕੇਅਰ ਖੁੱਲ੍ਹੀ ਰਹਿੰਦੀ ਹੈ। ਸੋ ਤੁਸੀਂ ਜੇ ਕੋਈ ਤੁਹਾਨੂੰ ਅਚਾਨਕ ਪ੍ਰੋਬਲਮ ਆ ਗਈ, ਹਸਪਤਾਲ 'ਚ ਕੱਲ੍ਹ ਨੂੰ ਲੰਬੀਆਂ ਲਾਈਨਾਂ ਲੱਗਣੀਆਂ ਨੇ ਅਤੇ 7-7-8 ਘੰਟੇ ਵੇਟ ਹੋਣੀ ਹੈ, ਅਤੇ ਤੁਸੀਂ ਸਾਡੇ ਕੋਲ ਇਸ 3 ਘੰਟਿਆਂ ਦੇ ਦਰਮਿਆਨ 11 ਤੋਂ ਲੈ ਕੇ 2 ਵਜੇ ਤੱਕ ਤੁਸੀਂ ਉੱਥੇ ਜਾ ਸਕਦੇ ਹੋ। ਕੋਈ ਤੁਹਾਡੇ ਹੱਡੀ ਪਸਲੀ ਦੀ ਕੋਈ ਪ੍ਰੋਬਲਮ ਹੈ, ਕੋਈ ECG ਦੀ ਪ੍ਰੋਬਲਮ ਹੈ, ਕੋਈ ਐਲਰਜੀ ਦੀ ਪ੍ਰੋਬਲਮ ਹੈ, ਕੋਈ ਹੋਰ ਹੈਲਥ ਨਾਲ ਰਿਲੇਟਡ ਪ੍ਰੋਗਰਾਮ ਹੈ, ਕੋਈ ਦਵਾਈ ਪਿੱਕ ਕਰਨੀ ਹੈ, ਤਾਂ ਤੁਸੀਂ ਸਾਡੇ ਕੋਲ BNC ਮੈਡੀਕਲ ਸੈਂਟਰ ਦੇ ਉੱਤੇ ਆ ਸਕਦੇ ਹੋ। BNC ਦਾ ਮਤਲਬ ਇਹੀ ਹੈ, B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ, ਜਿੱਥੇ ਬ੍ਰੈਂਪਟਨ ਦੇ ਵਿੱਚ 2 ਰੋਡਸ ਮਿਲਦੀਆਂ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ, ਦੂਜੀ ਨੂੰ ਕੰਟਰੀ ਸਾਈਡ। ਉਸ ਐਗਜੈਕਟ ਨੁੱਕਰ ਦੇ ਉੱਪਰ ਗੈਸ ਸਟੇਸ਼ਨ ਹੈ, ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਇਹ ਸਾਡਾ ਮੈਡੀਕਲ ਸੈਂਟਰ ਹੈ। ਇਸ ਮੈਡੀਕਲ ਸੈਂਟਰ ਦੇ ਵਿੱਚ ਖੂੰਜੇ ਦੇ ਵਿੱਚ ਇੱਕ ਬਹੁਤ ਵਧੀਆ ਖੂਬਸੂਰਤ ਮਾਡਰਨ ਡਿਜ਼ਾਈਨ ਦੇ ਨਾਲ ਵਿਜ਼ਨ ਸੈਂਟਰ ਵੀ ਬਣਿਆ ਹੋਇਆ, ਜਿਹਨੂੰ ਆਪਾਂ ਐਨਕਾਂ ਦੀ ਦੁਕਾਨ ਕਹਿੰਦੇ ਹਾਂ। ਉਹ ਹੁਣ ਅਸੀਂ ਬੰਦ ਕਰਨ ਜਾ ਰਹੇ ਹਾਂ, ਅਤੇ ਉਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ ਅਤੇ ਚਾਹੇ ਉਹ ਨੌਨ ਬ੍ਰੈਂਡਡ ਨੇ, ਉਹ ਬਹੁਤ ਸਸਤੇ ਰੇਟ 'ਤੇ ਵੇਚੀਆਂ ਜਾ ਰਹੀਆਂ, ਜਿਹਨੂੰ ਕਹਿੰਦੇ ਨਾ ਲੁੱਟ ਲਓ। ਉਹ ਗੱਲ ਹੋਈ ਵੀ ਹੈ ਕਿ ਜਿਹੜੀ ਤੁਹਾਨੂੰ ਬਾਜ਼ਾਰ ਦੇ ਵਿੱਚ 400, 500 ਜਾਂ 300 ਦੀ ਮਿਲਦੀ ਹੈ, ਉਹ ਸਾਡੇ ਕੋਲ 120, 140, 150 ਡਾਲਰ ਦੀ ਮਿਲ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜੀਆਂ ਨੌਨ ਬ੍ਰੈਂਡਡ ਨੇ, ਉਹ 100 ਦੀਆਂ 2 ਨੇ ਅਤੇ 1 60 ਡਾਲਰ ਦੀ ਹੈ, ਇਸੇ ਤਰ੍ਹਾਂ 100 ਦੀਆਂ 3 ਨੇ, 1 50 ਡਾਲਰ ਦੀ ਹੈ, ਇਸੇ ਤਰ੍ਹਾਂ 100 ਦੀਆਂ 4 ਨੇ, ਜਿਹੜੀ ਕਿ 30-35 ਡਾਲਰ ਦੀ ਹੈ, ਇਸੇ ਤਰ੍ਹਾਂ 100 ਦੀਆਂ 5 ਨੇ, ਜਿਹੜੀ ਕਿ 1 ਡਾਲਰ ਦੀ ਮਿਲਦੀ ਹੈ, ਸੋਰੀ 1 ਡਾਲਰ ਦੀ ਨਹੀਂ, 20 ਡਾਲਰ ਦੀ 1 ਮਿਲਦੀ ਹੈ। ਸੋ ਇਸੇ ਤਰ੍ਹਾਂ ਜਿੰਨੇ ਸ਼ੀਸ਼ੇ ਪਵਾਉਣੇ ਨੇ, ਚਾਹੇ ਉਹ ਦੂਰ ਦੇ ਨੇ, ਨੇੜੇ ਦੇ ਨੇ, ਬਾਈਫੋਕਲ ਨੇ, ਪ੍ਰੋਗਰੈਸਿਵ ਨੇ, ਮੈਂ ਪ੍ਰਾਈਸ ਨਹੀਂ ਦੱਸਦਾ, ਤੁਸੀਂ ਜਿੱਥੇ ਮਰਜ਼ੀ ਚੈੱਕ ਕਰ ਲਓ, ਤੁਸੀਂ ਢੇਰ ਸਾਰੇ ਕਾਫੀ ਸਾਰੇ ਪੈਸੇ ਬਚਾਓਗੇ, ਇਸ ਗੱਲ ਦੀ ਗਰੰਟੀ ਹੈ। ਪਰ ਟਾਈਮਿੰਗ ਮੈਂ ਤੁਹਾਨੂੰ ਦੱਸ ਦੇਣਾ, ਟਾਈਮਿੰਗ ਜਿਹੜਾ ਹੈਗਾ ਉਹ 4 ਦਿਨ ਅਸੀਂ ਖੋਲ੍ਹਦੇ ਹਾਂ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ ਖੋਲ੍ਹਦੇ ਹਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਹੁੰਦੀ ਹੈ ਛੁੱਟੀ, ਬੰਦ ਹੁੰਦਾ। ਸੈਚਰਡੇ ਅਤੇ ਸੰਡੇ ਅਸੀਂ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਕੱਲ੍ਹ ਨੂੰ ਕਿਉਂਕਿ ਲੌਂਗ ਵੀਕਐਂਡ ਹੈ, ਇਸ ਕਰਕੇ ਨਹੀਂ ਖੁੱਲ੍ਹਾ ਹੋਵੇਗਾ, ਤੁਸੀਂ ਮੰਗਲਵਾਰ ਨੂੰ ਆ ਸਕਦੇ ਹੋ 12 ਤੋਂ ਲੈ ਕੇ 5 ਵਜੇ ਤੱਕ। ਫਾਇਦਾ ਇਹ ਹੈ, ਜਿੰਨੀ ਛੇਤੀ ਆਉਂਗੇ ਤੁਹਾਡੀ ਚੋਇਸ ਵਧੀਆ ਹੋਜੂਗੀ, ਫਿਰ ਜਿਹੜੀ ਚੀਜ਼ ਮੁੱਕੀ ਜਾਂਦੀ ਹੈ ਉਹ ਮੁੱਕੀ ਜਾਂਦੀ ਹੈ, ਫਿਰ ਉਹਦੇ ਵਿੱਚ ਤੁਸੀਂ ਨਵੀਂ ਤਾਂ ਹੋਰ ਮੰਗਾਉਣੀ ਨਹੀਂ। ਸੋ ਜਿੰਨੀ ਜਲਦੀ ਆਉਂਗੇ ਤੁਹਾਡਾ ਕਾਫੀ ਫਾਇਦਾ ਹੋਊਗਾ। ਜੇ ਸੋਚਦੇ ਹੋ ਕੱਲ੍ਹ ਨੂੰ ਚਲੇ ਜਾਵਾਂਗੇ, ਪਰਸੋਂ ਚਲੇ ਜਾਵਾਂਗੇ, ਮੈਨੂੰ ਯਾਦ ਹੈ ਕਿ ਕੱਲ੍ਹ ਕੋਈ ਭਾਈ ਸਾਹਿਬ ਆਏ ਸੀਗੇ ਰੈਕਸਡੇਲ ਤੋਂ, ਉਹ ਕਹਿੰਦੇ ਅਸੀਂ ਪਿਛਲੇ 1 ਵੀਕ ਤੋਂ ਦੇਖਦੇ ਆ ਰਹੇ ਹਾਂ, ਸਾਡੀ ਬੇਟੀ ਲੈ ਗਈ ਸੀ ਉਹਦੇ ਨਾਲ ਦੀਆਂ, ਉਹਦੇ ਕੋਲ ਉਦੋਂ ਐਨਕਾਂ ਪਈਆਂ ਸੀਗੀਆਂ ਗੁੱਚੀ ਦੀਆਂ, ਪਰ ਅੱਜ ਉਹ ਡਿਜ਼ਾਈਨ ਦੀਆਂ ਹੈ ਨਹੀਂ। ਮੈਂ ਕਿਹਾ ਤੁਸੀਂ ਹਫ਼ਤਾ ਪਹਿਲਾਂ ਦੇਖੀਆਂ ਸੀ, ਉਹਨੀ ਲੈ ਲੈਣੀ ਸੀਗੀ। ਸੋ ਇਸ ਕਰਕੇ ਮੈਂ ਭੈਣ ਭਰਾਵਾਂ ਨੂੰ ਰਿਕੁਐਸਟ ਕਰੂੰਗਾ, ਇਸ ਕਰਕੇ ਨਹੀਂ ਬਿਜ਼ਨਸ ਦੇ ਵਿੱਚ ਤੁਹਾਨੂੰ ਕੋਈ ਠੱਗਣਾ ਜਾਂ ਕੋਈ ਹੇਰਾ ਫੇਰੀ ਕਰਨੀ ਹੈ। ਜੇ ਤੁਸੀਂ ਲੈਣੀਆਂ ਨੇ ਤਾਂ ਤੁਸੀਂ ਛੇਤੀ ਆ ਕੇ ਆਪਣੀਆਂ ਐਨਕਾਂ ਲੈ ਸਕਦੇ ਹੋ, ਅਤੇ ਜਿਹੜੀ ਡਾਕਟਰ ਦੀ ਗੱਲ ਹੈ, ਜਿੱਥੋਂ ਮਰਜ਼ੀ ਤੁਸੀਂ ਡਾਕਟਰ ਤੋਂ ਚੈੱਕ ਕਰਾ ਕੇ ਪ੍ਰਿਸਕ੍ਰਿਪਸ਼ਨ ਲੈ ਆਓ ਜਾਂ ਬਾਅਦ 'ਚ ਲੈ ਆਈਓ, ਕੋਈ ਵੀ ਡਾਕਟਰ ਤੁਹਾਨੂੰ ਰੋਕ ਨਹੀਂ ਸਕਦਾ। ਲੀਗਲੀ ਵੀ ਅਤੇ ਐਥੀਕਲੀ ਵੀ ਤੁਸੀਂ ਪ੍ਰਿਸਕ੍ਰਿਪਸ਼ਨ ਲੈ ਕੇ ਐਨਕਾਂ, ਭਾਵੇਂ ਤੁਸੀਂ ਜਲੰਧਰ ਤੋਂ ਲਓ, ਚਾਹੇ ਲੁਧਿਆਣੇ ਤੋਂ ਲਓ, ਚਾਹੇ ਬਰਨਾਲੇ ਤੋਂ ਲਓ, ਚਾਹੇ ਲਾਹੌਰ ਤੋਂ ਲਓ, ਚਾਹੇ ਇਸਲਾਮਾਬਾਦ ਤੋਂ ਲਓ, ਤੁਹਾਨੂੰ ਕੋਈ ਨਹੀਂ ਰੋਕਦਾ। ਡਾਕਟਰ ਦਾ ਕੰਮ ਸਿਰਫ ਤੁਹਾਨੂੰ ਪ੍ਰਿਸਕ੍ਰਿਪਸ਼ਨ ਦੇਣਾ, ਐਨਕਾਂ ਜਿੱਥੋਂ ਮਰਜ਼ੀ ਲੈ ਸਕਦੇ ਹੋ ਤੁਸੀਂ। ਸੋ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਉਹ ਜਿਸ ਤਰ੍ਹਾਂ ਮੈਂ ਪਿਛਲੇ ਵੀ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਮੀਰਾਬਾਈ ਤੇ ਜਿਹੜੇ ਕਿ ਇੱਕ ਲੇਡੀ ਸੇਂਟ ਹੋਏ ਨੇ ਪਿਆਰ ਦੇ ਉੱਤੇ ਉਹਨਾਂ ਨੇ ਕ੍ਰਿਸ਼ਨ ਜੀ ਦੇ ਨਾਲ ਗਿਰਧਰ ਕ੍ਰਿਸ਼ਨ ਜੀ ਨੂੰ ਕਹਿ ਲਓ ਗਿਰਧਰ ਕਹਿ ਲਓ ਇੱਕੋ ਹੀ ਨਾਂ ਹੈ ਜੇ ਪਰਮਾਤਮਾ ਦੇ ਉਹਨਾਂ ਨੂੰ ਅੰਦਰੂਨੀ ਰੂਹਾਨੀ ਪਿਆਰ ਕੀਤਾ ਸੀ। ਅੱਜ ਵੈਸੇ ਵੀ ਵੈਲੇਨਟਾਈਨ ਦਾ ਡੇ ਹੈ, ਵੈਲੇਨਟਾਈਨ ਨੂੰ ਅੱਜ ਜਿਹੜੇ ਲੋਕ ਪਿਆਰ ਕਰਦੇ ਨੇ ਰੂਹਾਨੀ ਤਾਂ ਮੈਨੂੰ ਦਿਸਦਾ ਨਹੀਂ ਕਿਉਂਕਿ ਸਾਨੂੰ ਫੁੱਲ ਲੈ ਕੇ ਜਾਣੇ ਪੈਂਦੇ ਨੇ, ਖਾਣਿਆਂ 'ਤੇ ਲੈ ਕੇ ਜਾਣੇ ਪੈਂਦੇ ਆ ਅਤੇ ਹੋਰ ਕੀ ਕੁਛ ਉਫਾ ਕਰਨੇ ਅਸੀਂ। ਮੈਂ ਤਾਂ ਕਹਿੰਦਾ ਜਿਹੜਾ ਰੂਹਾਨੀ ਪਿਆਰ ਹੁੰਦਾ ਉਹਦੇ ਵਿੱਚ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੁੰਦੀ, ਉਹਦਾ ਰੂਹਾਨੀ ਪਿਆਰ ਕਹਿੰਦੇ ਕਿਹਨੂੰ ਨੇ ਵੈਸੇ ਤਾਂ ਪਿਆਰ ਇਹ ਕਹਿੰਦੇ ਨੇ ਉਦਾਸੀ, ਜਦੋਂ ਤੁਹਾਡਾ ਕੋਈ ਪਿਆਰਾ ਦੋ ਚਾਰ ਘੰਟਿਆਂ ਲਈ ਵੀ ਇੱਧਰ ਉੱਧਰ ਚਲਿਆ ਜਾਂਦਾ ਅਤੇ ਤੁਸੀਂ ਉਦਾਸ ਹੋ ਜਾਂਦੇ ਹੋ, ਉਹਨੂੰ ਕਹਿੰਦੇ ਨੇ ਪਿਆਰ ਅੰਦਰੋਂ। ਸੋ ਜਿਹੜਾ ਅੰਦਰਲਾ ਪਿਆਰ ਹੈ ਮੀਰਾਬਾਈ ਦਾ ਸੀ ਉਹਦੇ ਉੱਤੇ ਅਸੀਂ ਗੱਲ ਕਰਾਂਗੇ। ਸੋ ਮੀਰਾਬਾਈ ਦੇ ਬਾਰੇ ਕਈ ਆਸਪੈਕਟ ਤੋਂ ਅਸੀਂ ਗੱਲ ਕਰ ਸਕਦੇ ਹਾਂ, ਬਹੁਤ ਸਾਰੀਆਂ ਬੁੱਕਸ ਲਿਖੀਆਂ ਹੋਈਆਂ ਨੇ, ਪਰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਆਪਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਮਿਊਚੁਅਲ ਜੀ ਗੱਲ ਕੱਢ ਕੇ ਅਸੀਂ ਕੋਈ ਉਹਦੇ ਉੱਤੇ ਪੋਲੀਟੀਕਲ ਨਹੀਂ ਗੱਲ ਕਰਾਂਗੇ, ਥੋੜ੍ਹਾ ਜਿਹਾ ਟੱਚ ਕਰਾਂਗੇ ਵੀ ਮੀਰਾਬਾਈ ਕਿੱਥੋਂ ਦੀ ਰਹਿਣ ਵਾਲੀ ਸੀ, ਮਾਂ ਬਾਪ ਕੀ ਸੀ, ਕਿਵੇਂ ਵੀ ਹੋਇਆ ਸਾਰਾ ਕੁਛ, ਉਸ ਤੋਂ ਬਾਅਦ ਅਸੀਂ ਰੂਹਾਨੀਅਤ 'ਤੇ ਆ ਜਾਵਾਂਗੇ। ਸਿੱਧੀ ਗੱਲ ਸਾਡਾ ਜਿਹੜਾ ਮੇਨ ਫੋਕਸ ਹੁੰਦਾ ਉਹ ਰੂਹਾਨੀਅਤ ਹੁੰਦਾ। ਸੋ ਬਿਫੋਰ ਵੀ ਸਟਾਰਟ ਦਿਸ ਮੀਰਾਬਾਈ ਹਿਸਟਰੀ ਬਾਇਓਗ੍ਰਾਫੀ ਐਂਡ ਸਪਿਰਚੁਅਲਿਟੀ, ਲੈਟਸ ਲਿਸਨ ਵਨ ਸੌਂਗ ਅਤੇ ਲਈ ਫਿਰ ਮਾਹੌਲ ਬਣ ਜਾਏਗਾ, ਫਿਰ ਸੌਂਗ ਤੋਂ ਬਾਅਦ ਰਾਈਟ ਵੇ ਆਪਾਂ ਮੀਰਾਬਾਈ ਦੇ ਉੱਪਰ ਗੱਲਬਾਤ ਕਰਾਂਗੇ। ਸੋ ਲਿਸਨ ਵੈਲਕਮ ਬੈਕ। ਤੁਹਾਨੂੰ ਇੱਕ ਤਾਂ ਗੱਲ ਹੁਣ ਆਪਾਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਆਪਾਂ ਮੀਰਾਬਾਈ ਜੀ ਦੇ ਉੱਪਰ ਗੱਲਬਾਤ ਕਰਨੇ ਹਾਂ ਕਿ ਮੇਰੇ ਤੋਂ ਗਿਰਧਰ ਗੋਪਾਲ ਦੂਸਰਾ ਨਹੀਂ ਕੋਈ, ਕਿ ਇੱਕ ਸਿਰਫ ਇੱਕੋ ਅਤੇ ਇੱਕ ਉਹ ਰੂਹਾਨੀ ਪਿਆਰ ਕਰਦੇ ਨੇ ਗਿਰਧਰ ਨੂੰ, ਕ੍ਰਿਸ਼ਨ ਭਗਵਾਨ ਨੂੰ। ਸੋ ਉਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਮੀਰਾਬਾਈ ਦੇ ਬਾਰੇ ਪਹਿਲਾਂ ਥੋੜ੍ਹੀ ਜਿਹੀ ਆਪਾਂ ਹਿਸਟਰੀ ਦੇ ਬਾਰੇ ਜਾਣ ਲਈਏ ਕਿ ਮੀਰਾਬਾਈ ਜਿਹੜੀ ਸੀਗੀ ਇਹ ਰਾਜਸਥਾਨ ਦੇ ਵਿੱਚ ਪੈਦਾ ਹੋਈ ਸੀ। ਫਾਦਰ ਸੀਗੇ ਰਤਨ ਸਿੰਘ ਅਤੇ ਉਹਨਾਂ ਦੇ ਰਤਨ ਸਿੰਘ ਜਿਹੜੇ ਐਕਚੁਅਲੀ ਸੀਗੇ ਉਹ ਉਹਨਾਂ ਦੇ ਉਹ ਪੰਜ ਭਰਾ ਸੀਗੇ ਅਤੇ ਉਹਨਾਂ ਦਾ ਰਤਨ ਸਿੰਘ ਜਿਹੜਾ ਫਾਦਰ ਸੀ ਜਾਂ ਮੀਰਾ ਦਾ ਜਿਹੜਾ ਦਾਦਾ ਸੀਗਾ ਉਹ ਦੁੱਧਾ, ਇੱਕ ਤਾਂ ਦਾਊਦ ਹੁੰਦਾ ਨੇ ਦੁੱਧਾ ਰਾਓ ਸੀਗੇ ਅਤੇ ਦਾਦੀ ਸੀਗੇ। ਮੀਰਾ ਦੇ ਜਨਮ ਹੋਣ ਸਾਰ ਹੀ ਇਹਦੀ ਮਦਰ ਦੀ ਡੈਥ ਹੋ ਗਈ ਸੀ, ਇਸ ਕਰਕੇ ਇਹਦਾ ਪਾਲਣ ਪੋਸ਼ਣ ਹੈ ਉਹ ਇਹਦੇ ਦਾਦਾ ਨੇ ਕੀਤਾ ਸੀਗਾ। ਦੁੱਧਾ ਕਹਿੰਦੇ ਨੇ, ਦਾਦਾ ਅਤੇ ਦੁੱਧਾ ਯਾਦ ਰੱਖੋ, ਦੁੱਧਾ ਰਾਓ ਨੇ ਕੀਤਾ ਸੀਗਾ। ਅਤੇ ਰਾਜਸਥਾਨ ਦੇ ਵਿੱਚ ਤਿੰਨ ਮੇਨ ਸਟੇਟਸ ਨੇ, ਇੱਕ ਚਿਤੌੜ ਦੀ ਹੈ ਜਿੱਥੇ ਕਿ ਰਤਨ ਸਿੰਘ ਜਾਂ ਮੀਰਾਬਾਈ ਇਹਨਾਂ ਦੀ ਸਟੇਟ ਸੀਗੀ, ਛੋਟੀਆਂ ਛੋਟੀਆਂ ਸਟੇਟਾਂ ਨੇ, ਅਤੇ ਜਿੱਥੇ ਇਹ ਵਿਆਹੀ ਗਈ ਸੀਗੀ ਰਾਣਾ ਸਾਂਘਾ, ਉਸ ਜਾਂ ਇਹਦਾ ਘਰਵਾਲੇ ਦਾ ਨਾਂ ਸੀ ਭੋਜਰਾਜ ਕਹਿ ਲਓ, ਜਾਂ ਇਹਦੇ ਸਹੁਰਾ ਰਾਣਾ ਸਾਂਘਾ ਉਸ ਵੇਲੇ ਉੱਥੋਂ ਦਾ ਰਾਜਾ ਸੀਗਾ, ਉਹ ਮਵਾੜ ਦਾ ਸੀਗਾ। ਅਤੇ ਤੀਜਾ ਇੱਕ ਹੋਰ ਰਿਆਸਤ ਜਿਹੜੀ ਹੈਗੀ ਉਹ ਜਲਮੇਰ ਹੈ, ਜਿਹਨੂੰ ਅਜਮੇਰ ਕਹਿ ਦਿੰਦੇ ਹੁਣ, ਉਦੋਂ ਜਲਮੇਰ ਹੁੰਦੀ ਸੀਗੀ। ਸੋ ਉਹ ਵੀ ਇੰਪੋਰਟੈਂਟ ਹੈ। ਸੋ ਦੱਸਣ ਦੀ ਗੱਲ ਇਹ ਹੈ ਵੀ ਜਦੋਂ ਮੀਰਾਬਾਈ ਪੈਦਾ ਹੋਈ ਤਾਂ ਬਹੁਤ ਜਲਦੀ ਇਹਦੀ ਮਦਰ ਜਿਹੜੀ ਸੀ ਵੀਰ ਕੁਮਾਰੀ ਉਹਦੀ ਡੈਥ ਹੋ ਗਈ ਸੀ। ਸੋ ਇਹਦਾ ਪਾਲਣ ਪੋਸ਼ਣ ਦਾਦੂ ਜਿਹੜਾ ਇਹਦਾ ਦਾਦਾ ਜੀ ਸੀਗੇ ਦੁੱਧਾ ਰਾਓ ਉਹ ਲੈ ਗਏ ਇਹਨੂੰ ਅਤੇ ਉੱਥੇ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਕਹਿੰਦੇ ਨੇ ਵੀ ਜਦੋਂ 3 ਸਾਲ ਦੀ ਸੀਗੀ, 2.5 ਸਾਲ ਦੀ ਜੇ ਹੋਣੀ ਹੈ ਜਾਂ 3 ਸਾਲ ਦੀ ਹੋਣੀ ਹੈ, ਸੋ ਇਹਨਾਂ ਦੇ ਦਾਦਾ ਦੇ ਘਰ ਇੱਕ ਸੰਤ ਮਹਾਤਮਾ ਮਹਾਂਪੁਰਸ਼ ਆਏ ਅਤੇ ਉਹਨੇ ਬੱਚੀ ਨੂੰ ਦੇਖ ਕੇ ਉਹਨੂੰ ਇੱਕ ਪੱਥਰ ਦੀ ਛੋਟੀ ਜਿਹੀ ਮੂਰਤ ਕ੍ਰਿਸ਼ਨ ਜੀ ਦੀ ਦਿੱਤੀ ਅਤੇ ਨਾਲ ਹੀ ਇਹ ਗੱਲ ਦੱਸਤੀ ਵੀ ਇਹ ਜਿਹੜੀ ਮੂਰਤ ਹੈ ਕ੍ਰਿਸ਼ਨ ਜੀ ਨੂੰ ਮੈਂ ਕ੍ਰਿਸ਼ਨ ਜੀ ਦੀ ਮੂਰਤ ਦਿੱਤੀ ਹੈ ਤੂੰ ਇਹਨੂੰ ਪਿਆਰ ਕਰ ਅਤੇ ਇਹਦੇ ਨਾਲ ਤੂੰ ਇਹਦੇ ਨਾਲ ਇੱਕ ਮਿੱਕ ਹੋ ਜਾਏਗੀ। ਉਹ ਜੋ ਸਾਧੂ ਨੇ 3 ਸਾਲ ਦੀ ਉਮਰ ਦੇ ਵਿੱਚ ਮੀਰਾਬਾਈ ਨੂੰ ਕ੍ਰਿਸ਼ਨ ਜੀ ਦੀ ਜਿਹੜੀ ਡੋਲ ਦਿੱਤੀ ਸੀ ਪੱਥਰ ਦੀ ਉਹਦੇ ਨਾਲ ਉਹ ਸਵੇਰੇ ਉੱਠਣਾ ਉਹਦੇ ਨਾਲ ਹੀ ਸੌਣਾ ਉਹਦੇ ਨਾਲ ਹੀ ਸਵੇਰੇ ਨਵਾਉਣਾ ਉਹਨੂੰ ਫਿਰ ਜਦੋਂ ਆਪ ਖਾਣਾ ਉਹਦੇ ਨਾਲ ਭੋਗ ਲਾਉਣਾ ਪ੍ਰਸ਼ਾਦ ਲਾਉਣਾ ਬੱਚੇ ਹੁੰਦੇ ਨੇ ਜਿੱਧਰ ਦਿਲ ਮਿਲ ਗਿਆ ਮਿਲ ਗਿਆ ਇਹ ਤਾਂ ਪਤਾ ਹੀ ਹੈ ਬੱਚੇ ਮੰਨ ਕੇ ਸੱਚੇ ਇਸੇ ਕਰਕੇ ਕਿਹਾ ਜਾਂਦਾ ਹਾਂਜੀ ਉਹ ਬੱਚਾ ਮਨ ਦਾ ਸਾਫ਼ ਸੀਗਾ ਪੁਰਾਣੇ ਕੋਈ ਸੰਸਕਾਰ ਸੀਗੇ ਹਰ ਵਕਤ ਉਹਨੂੰ ਨਾਲ ਲੈ ਕੇ ਸੌਣਾ ਨਾਲ ਲੈ ਕੇ ਖੇਡਣਾ ਨਾਲ ਲੈ ਕੇ ਉਹਨੂੰ ਨਵਾਉਣਾ ਵੀ ਕੱਪੜੇ ਪਾਉਣੇ ਹੋਰ ਕਰਨੇ ਕਹਿੰਦੇ ਉਹਨੂੰ ਪਿਆਰ ਕਰਦੀ ਸੀ ਪੂਰਾ ਜਦੋਂ ਕੋਈ 4 ਸਾਲ ਦੀ ਹੋਈ ਕਹਿੰਦੇ ਉਹਨਾਂ ਦੇ ਉੱਥੋਂ ਦੀ ਕੋਈ ਬਰਾਤ ਨਿਕਲੀ ਅਤੇ ਮੀਰਾ ਅਤੇ ਉਹਦੀ ਦਾਦੀ ਦੇਖ ਰਹੀ ਸੀ ਵੈਸੇ ਤਾਂ ਉਹਦਾ ਵੀ ਮਾਂ ਉਹ ਦਾਦੀ ਨੂੰ ਮਾਂ ਹੀ ਕਹਿੰਦੀ ਸੀਗੀ ਕਿਉਂਕਿ ਮੈਂ ਉਹਨੂੰ ਕਾਫ਼ੀ ਰਿਸਰਚ ਕੀਤੀ ਹੈ ਡਿਫਰੈਂਟ ਹਿਸਟੋਰੀਅਨਸ ਦੀ ਜੇ ਮੇਰੇ ਫਰੈਂਡ ਕਿਉਂਕਿ ਹਿਸਟਰੀ ਦੇ ਉਹ ਜਿਹੜੇ ਕਹਿ ਸਕਦੇ ਨੇ ਪੂਰੇ ਪ੍ਰੋਫੈਸਰ ਐਂਡ ਹੈੱਡ ਰਹੇ ਨੇ ਡਾਕਟਰ ਢਿੱਲੋਂ ਉਹਨਾਂ ਦੀ ਵਾਈਫ ਸੁਖਨਿੰਦਰ ਢਿੱਲੋਂ ਜੇ ਮੇਰਾ ਪ੍ਰੋਗਰਾਮ ਉਹ ਸੁਣ ਵੀ ਰਹੇ ਹੋਣਗੇ ਸੋ ਮੈਂ ਇੱਕ ਕੋਮਨ ਜੀ ਗੱਲ ਲਈ ਹੈ ਕਿ ਵਿਦਾਊਟ ਐਨੀ ਕੰਟਰਾਡਿਕਸ਼ਨ ਸੋ ਮੀਰਾਬਾਈ ਜਦੋਂ 4 ਸਾਲ ਦੀ ਸੀ ਕਹਿੰਦੀ ਉੱਥੋਂ ਦੀ ਬਰਾਤ ਨਿਕਲੀ ਅਤੇ ਉਹਨੇ ਆਪਣੀ ਦਾਦੀ ਨੂੰ ਪੁੱਛਿਆ ਵੀ ਆਹ ਕੀ ਹੈ ਉਹ ਕਹਿੰਦੀ ਬੇਟਾ ਇਹ ਬਰਾਤ ਹੈ ਕਹਿੰਦੀ ਇਹ ਘੋੜੀ ਦੇ ਉੱਤੇ ਕੌਣ ਬੈਠਾ ਕਹਿੰਦੀ ਇਹ ਦੁੱਲਾ ਬੈਠਾ ਇਹ ਵਿਆਹੁਣ ਚੱਲਿਆ ਇਹਦਾ ਵਿਆਹ ਹੋਊਗਾ ਇਹ ਆਪਣੀ ਵਾਈਫ ਨੂੰ ਲੈਣ ਚੱਲਿਆ ਕਹਿੰਦੀ ਫਿਰ ਮੇਰਾ ਵੀ ਵਿਆਹ ਹੋਊਗਾ ਕਹਿੰਦੀ ਹਾਂ ਤੇਰਾ ਵੀ ਸ਼ੋਰ ਵਿਆਹ ਹੋਊਗਾ ਕਹਿੰਦੀ ਫਿਰ ਮੇਰਾ ਦੁੱਲਾ ਕੌਣ ਹੋਊਗਾ ਬੱਚੇ ਛੋਟੇ ਛੋਟੇ ਸਵਾਲ ਪੁੱਛਦੇ ਨੇ ਬੜੇ ਇਨੋਸੈਂਟ ਹੁੰਦੇ ਨੇ ਅਤੇ ਉਹਦੀ ਦਾਦੀ ਨੇ ਉਹ ਜਿਹੜੀ ਪੱਥਰ ਦੀ ਮੂਰਤ ਉਹਦੇ ਗੋਦੇ ਚੱਕੀ ਵੀ ਸੀਗੀ ਕਹਿੰਦੀ ਤੇਰਾ ਦੁੱਲਾ ਇਹ ਕ੍ਰਿਸ਼ਨ ਭਗਵਾਨ ਹੋਊਗਾ ਗਿਰਧਰ ਹੋਊਗਾ ਸੋ ਉਹਨੇ ਉਸ ਦਿਨ ਤੋਂ ਹੀ ਬੱਚੇ ਨੇ ਦਿਮਾਗ 'ਚ ਬਿਠਾ ਲਈ ਵੀ ਸੱਚੀ ਵਿੱਚੀ ਗੱਲ ਹੈ ਵੀ ਇਹਦੇ ਨਾਲ ਹੀ ਮੇਰੀ ਸ਼ਾਦੀ ਹੋ ਉਹ ਵੱਡੀ ਹੁੰਦੀ ਗਈ ਉਸੇ ਤਰ੍ਹਾਂ ਹੀ ਵੱਡੀ ਹੁੰਦੀ ਗਈ ਫਿਰ ਉਹਦਾ ਕਹਿੰਦੇ ਜਦੋਂ 18 ਸਾਲ ਦੀ ਉਮਰ ਸੀਗੀ ਉਹਦੀ ਤਾਂ ਉਹਦੀ ਜਿਹੜੀ ਮੈਰਿਜ ਹੈ ਰਾਣਾ ਸਾਂਘਾ ਦੇ ਜਿਹੜਾ ਪੁੱਤਰ ਸੀ ਵੱਡਾ ਪੁੱਤਰ ਭੋਜ ਰਾਜ ਉਹਦੇ ਨਾਲ ਹੋਈ ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਇੱਕ ਮਿੰਟ ਦੇ ਵਿੱਚ ਗੱਲ ਮੁਕਾਉਣੀ ਚਾਹੁੰਦਾ ਵੀ ਕਿਉਂ ਹੋਈ ਰਾਣਾ ਸਾਂਘਾ ਅਤੇ ਰਤਨ ਸਿੰਘ ਉਹ ਜਿਹੜੇ ਸੀਗੇ ਰਤਨ ਸਿੰਘ ਸੀ ਚਿਤੌੜ ਦੇ ਅਤੇ ਰਾਣਾ ਜਿਹੜਾ ਸੀਗਾ ਸਾਂਘਾ ਉਹ ਸੀਗੇ ਮਵਾੜ ਦੇ ਇਹ ਦੋਨਾਂ ਦੀ ਵੈਸੇ ਦੁਸ਼ਮਣੀ ਸੀਗੀ ਪੂਰੀ ਪਰ ਕਿਉਂਕਿ ਅਕਬਰ ਦਿੱਲੀ ਦੇ ਉੱਤੇ ਕਾਬਜ਼ ਹੋ ਚੁੱਕਿਆ ਸੀਗਾ ਇਹ ਛੋਟੀਆਂ ਛੋਟੀਆਂ ਰਾਜਸਥਾਨ ਦੇ ਵਿੱਚ ਰਿਆਸਤਾਂ ਸੀਗੀਆਂ ਆਪਸੀ ਚੀਜ਼ ਲੜੀ ਜਾਂਦੀਆਂ ਸੀ ਤਾਂ ਇਹਨਾਂ ਨੇ ਰਾਣਾ ਸਾਂਘਾ ਨੇ ਸੋਚਿਆ ਵੀ ਜੇ ਆਪਾਂ ਇਹੀ ਲੜਦੇ ਰਹੇ ਤਾਂ ਅਕਬਰ ਨੇ ਸਾਨੂੰ ਖਾ ਜਾਣਾ ਸੋ ਕਿਉਂ ਨਾ ਆਪਾਂ ਆਪਣੀ ਦੁਸ਼ਮਣੀ ਨੂੰ ਭੁਲਾ ਕੇ ਇਹਨੂੰ ਰਿਸ਼ਤੇਦਾਰੀ 'ਚ ਬਦਲ ਲਈਏ ਇਸ ਕਰਕੇ ਉਹਨਾਂ ਨੇ ਮੀਰਾ ਦੇ ਨਾਲ ਆਪਣੇ ਵੱਡੇ ਬੇਟੇ ਭੋਜ ਰਾਜ ਦਾ ਰਿਸ਼ਤਾ ਕੀਤਾ ਵੈਸੇ ਜਿਹੜੀ ਮੀਰਾ ਸੀਗੀ ਉਹਦੀ ਕਾਸਟ ਸੀਗੀ ਰਠੌਰ ਅਤੇ ਜਿਹੜਾ ਭੋਜ ਰਾਜ ਸੀਗਾ ਉਹਦੀ ਕਾਸਟ ਸੀ ਸਸ਼ੋਧੀਆ ਤੁਹਾਨੂੰ ਪਤਾ ਦਿੱਲੀ ਦੇ ਹੁਣ ਜਿਹੜੇ ਡਿਪਟੀ ਚੀਫ ਮਿਨਿਸਟਰ ਨੇ ਮਨੀਸ਼ ਸਸ਼ੋਧੀਆ ਇਹ ਸਸ਼ੋਧੀਆ ਉੱਥੋਂ ਹੀ ਗੋਦ ਚੱਲ ਕੇ ਆਇਆ ਹੋਇਆ ਸੋ ਰਠੌਰ ਸੀ ਮੀਰਾ ਦੀ ਕਾਸਟ ਅਤੇ ਭੋਜ ਰਾਜ ਦੀ ਜਾਂ ਰਾਣਾ ਸਾਂਘਾ ਦੀ ਸੀ ਸਸ਼ੋਧੀਆ ਸੋ ਜਿਹੜਾ ਮੈਂ ਰਾਣਾ ਸਾਂਘਾ ਦੇ ਬਾਰੇ ਵੀ ਇੱਕ ਵਾਰੀ ਦੱਸਦਾ ਕਿ ਰਾਣਾ ਸਾਂਘਾ ਦੇ 3 ਪੁੱਤਰ ਸੀਗੇ ਭੋਜ ਰਾਜ ਵੱਡਾ ਸੀਗਾ ਅਤੇ ਉਸ ਤੋਂ ਬਾਅਦ ਜਿਹੜਾ ਵਿਚਾਰੜਾ ਸੀਗਾ ਉਹਦੀ ਪਹਿਲਾਂ ਹੀ ਡੈਥ ਹੋ ਗਈ ਅਤੇ ਇੱਕ ਛੋਟਾ ਸੀ ਬਿਕਰਮ ਸਿੰਘ ਜਿਹਦੀ ਆਪਾਂ ਆਮ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਵੀ ਰਾਣਾ ਜੀ ਨੇ ਜ਼ਹਿਰ ਭੇਜਤੀ ਉਹ ਭੇਜਤੀ ਉਹ ਬਿਕਰਮ ਸਿੰਘ ਸੀਗਾ ਜਦੋਂ ਕਿ ਭੋਜ ਰਾਜ ਦੀ ਜਦੋਂ ਡੈਥ ਹੋਈ ਤਾਂ ਬਿਕਰਮ ਸਿੰਘ ਉਹਦੇ ਰਾਣਾ ਸਾਂਘਾ ਦੀ ਵੀ ਡੈਥ ਹੋ ਗਈ ਭੋਜ ਰਾਜ ਦੀ ਵੀ ਡੈਥ ਹੋ ਗਈ ਅਤੇ ਬਿਕਰਮ ਬਣ ਗਿਆ ਰਾਜਾ ਅਤੇ ਉਹਨੇ ਫਿਰ ਮੀਰਾਬਾਈ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਸੋ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਸੀਗਾ ਵੀ 18 ਸਾਲ ਦੀ ਉਮਰ ਦੇ ਵਿੱਚ ਹੀ ਮੀਰਾਬਾਈ ਦਾ ਭੋਜ ਰਾਜ ਦੇ ਨਾਲ ਵਿਆਹ ਕਰ ਦਿੱਤਾ ਗਿਆ ਸੋ ਜਦੋਂ ਵਿਆਹ ਹੋਇਆ ਇਹ ਐਗਰੀ ਨਹੀਂ ਕਰਦੀ ਸੀ ਵਿਆਹ ਕਰਾਉਣ ਨੂੰ ਉਹ ਵੀ ਇੱਕ ਸਟੋਰੀ ਹੈ ਜੇ ਤੁਸੀਂ ਕਹੋ ਮੈਂ ਇੱਕ ਮਿੰਟ 'ਚ ਮੁਕਾ ਦਿੰਦਾ ਕਿ ਰਤਨ ਸਿੰਘ ਦੀਆਂ 3 ਬੱਚੇ ਸੀਗੇ ਹੁਣ ਮੈਂ ਜ਼ਿਆਦਾ ਡਿਟੇਲ 3 ਬੱਚੇ ਸੀ ਇੱਕ ਤਾਂ ਵੱਡੀ ਬੇਟੀ ਸੀ ਕ੍ਰਿਸ਼ਨਾ ਫਿਰ ਉਹਦਾ ਸੀਗਾ ਇੱਕ ਬੇਟਾ ਸੀਗਾ ਨੌ ਮੇਰੇ ਖਿਆਲ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਕੀ ਸੀਗਾ ਜੋ ਵੀ ਸੀ ਨਾਂ ਅਤੇ ਤੀਸਰੀ ਸੀਗੀ ਮੀਰਾ ਐਕਚੁਅਲੀ ਤਾਂ ਜਿਹੜੀ ਉਹਦੀ ਵੱਡੀ ਬੇਟੀ ਕ੍ਰਿਸ਼ਨਾ ਸੀਗੀ ਨਾ ਉਹ ਜਦੋਂ ਰਾਣਾ ਸਾਂਘਾ ਨੇ ਰਤਨ ਸਿੰਘ ਨੂੰ ਮੀਰਾ ਦੇ ਫਾਦਰ ਨੂੰ ਰਾਣਾ ਰਤਨ ਸਿੰਘ ਨੂੰ ਕਿਹਾ ਵੀ ਆਪਾਂ ਰਿਸ਼ਤੇਦਾਰੀ 'ਚ ਬਦਲ ਰਿਸ਼ਤੇਦਾਰੀ ਬਣਾ ਲੈਂਦੇ ਹਾਂ ਉਸ ਵੇਲੇ ਉਹਨੇ ਮੀਰਾ ਦਾ ਨਹੀਂ ਮੰਗਿਆ ਸੀ ਰਿਸ਼ਤਾ ਉਦੋਂ ਕ੍ਰਿਸ਼ਨਾ ਦਾ ਮੰਗਿਆ ਸੀ ਸੋ ਰਤਨ ਸਿੰਘ ਨੇ ਹਾਂ ਕਰਤੀ ਵੀ ਭੋਜ ਰਾਜ ਨਾਲ ਕ੍ਰਿਸ਼ਨਾ ਦੀ ਸ਼ਾਦੀ ਹੋ ਗਈ ਦੂਜੇ ਪਾਸੇ ਰਤਨ ਸਿੰਘ ਦਾ ਜਿਹੜਾ ਮੁੰਡਾ ਸੀਗਾ ਉਹਨੇ ਜਲਮੇਰ ਦੇ ਰਾਜਕੁਮਾਰ ਨਾਲ ਵਾਅਦਾ ਕਰ ਲਿਆ ਕਿ ਅਸੀਂ ਤੇਰੀ ਕ੍ਰਿਸ਼ਨਾ ਦੇ ਨਾਲ ਮੇਰੀ ਭੈਣ ਦੇ ਨਾਲ ਸ਼ਾਦੀ ਕਰਦੇ ਹਾਂ ਕਿਉਂਕਿ ਉਹ ਵੀ ਇਕੱਠੇ ਹੋਣਾ ਚਾਹੁੰਦੇ ਸੀ ਪਰ ਜਿਹੜਾ ਜਲਮੇਰ ਸੀਗਾ ਉਹ ਤਕੜੀ ਫੋਰਸ ਸੀ ਦੋਨਾਂ ਤੋਂ ਰਤਨ ਸਿੰਘ ਤੋਂ ਵੀ ਅਤੇ ਰਾਣਾ ਸਾਂਘਾ ਤੋਂ ਵੀ ਦੋਨਾਂ ਤੋਂ ਤਕੜੇ ਸੀਗੇ ਅਤੇ ਇਸ ਕਰਕੇ ਜਦੋਂ ਬਰਾਤਾਂ ਆਈਆਂ ਬਰਾਤ ਦੋਨੇ ਹੀ ਆ ਗਈਆਂ ਉੱਧਰੋਂ ਰਾਣਾ ਸਾਂਘਾ ਦੀ ਪਾਰਟੀ ਦੀ ਵੀ ਆ ਗਈ ਉੱਧਰੋਂ ਜਲਮੇਰ ਦਾ ਵੀ ਆ ਗਈ ਅਤੇ ਜਲਮੇਰ ਵਾਲੇ ਤਕੜੇ ਸੀਗੇ ਉਹਨੇ ਕਿਹਾ ਕ੍ਰਿਸ਼ਨ ਨਾਲ ਸ਼ਾਦੀ ਕਰੋ ਉਹ ਕਹਿੰਦਾ ਵੀ ਮੈਂ ਅਸੀਂ ਤਾਂ ਮੇਰੇ ਫਾਦਰ ਨੇ ਤਾਂ ਉੱਧਰ ਰਾਣਾ ਸਾਂਘਾ ਨੂੰ ਬਚਨ ਦਿੱਤਾ ਔਰ ਤੈਨੂੰ ਅਸੀਂ ਸੁਨੇਹਾ ਭੇਜਤਾ ਸੀਗਾ ਵੀ ਸ਼ਾਦੀ ਕੈਂਸਲ ਕੀਤੀ ਜਾਵੇ ਪਰ ਉਹ ਕਹਿੰਦਾ ਨਹੀਂ ਜੇ ਤੁਸੀਂ ਕ੍ਰਿਸ਼ਨਾ ਨਾਲ ਮੇਰੀ ਸ਼ਾਦੀ ਨਹੀਂ ਕੀਤੀ ਤਾਂ ਮੈਂ ਰਾਜਾ ਭੋਜ ਨੂੰ ਵੀ ਅਤੇ ਰਾਣਾ ਸਾਂਗਾ ਦੋਨਾਂ ਨੂੰ ਮਾਰ ਦੂੰਗਾ। ਜਦੋਂ ਇਹ ਗੱਲ ਉਹਦੀ ਕ੍ਰਿਸ਼ਨਾ ਨੇ ਸੁਣੀ ਤਾਂ ਉਹਨੇ ਕਿਹਾ ਵੀ ਇਹਦਾ ਕੰਮ ਖਰਾਬ ਹੈ, ਮੇਰਾ ਉਹ ਵਿਆਹ ਹੋਊਗਾ ਰਾਜਾ ਭੋਜ ਦੇ ਨਾਲ ਅਤੇ ਨਾਲ ਹੀ ਉਹਨੂੰ ਮਾਰ ਦੇਣਗੇ, ਨਾਲੇ ਉਹਦੇ ਫਾਦਰ ਨੂੰ ਮਾਰਨ ਕਿਉਂਕਿ ਤਕੜੇ ਨੇ। ਸੋ ਉਹਨੇ ਉਸ ਟਾਈਮ ਜ਼ਹਿਰ ਕੱਢ ਕੇ ਖਾ ਲਈ, ਸੋ ਪ੍ਰੋਬਲਮ ਇਸ ਤਰ੍ਹਾਂ ਸੋਲਵ ਹੋ ਗਈ। ਸੋ ਉਹ ਬਰਾਤ ਮੁੜ ਗਈ, ਇੱਧਰੋਂ ਕ੍ਰਿਸ਼ਨਾ ਮਰ ਗਈ। ਸੋ ਮੀਰਾ ਨੂੰ ਜਿਹੜੀ ਆ ਸ਼ਾਦੀ ਉਹ ਫਿਰ ਭੋਜ ਰਾਜ ਨਾਲ ਕੀਤੀ, ਹਾਲਾਂਕਿ ਮੀਰਾ ਮੰਨ ਨਹੀਂ ਰਹੀ ਸੀ। ਉਹ ਕਹਿੰਦੀ ਮੇਰੀ ਤਾਂ ਸ਼ਾਦੀ ਹੋਈ ਵੀ ਹੈ, ਕਿਉਂਕਿ ਉਹਦੇ ਦਿਮਾਗ 'ਚ ਪੱਕੇ ਤੌਰ 'ਤੇ ਬੈਠਾ ਸੀਗਾ ਕਿ ਮੇਰੀ ਤਾਂ ਕ੍ਰਿਸ਼ਨ ਭਗਵਾਨ ਦੇ ਨਾਲ ਸ਼ਾਦੀ ਹੋ ਚੁੱਕੀ ਹੈ। ਪਰ ਪੇਰੈਂਟਸ ਨੇ, ਦਾਦਾ ਦਾਦੀ ਨੇ ਸਮਝਾਇਆ ਵੀ ਨਹੀਂ, ਤੇਰੀ ਉਹਨਾਂ ਨਾਲ ਸ਼ਾਦੀ ਰੂਹਾਨੀ ਹੋਈ ਆ, ਆਤਮਾ ਦਾ ਸ਼ਾਦੀ ਹੈ, ਪਰ ਜਿਹੜੀ ਸਰੀਰਕ ਸ਼ਾਦੀ ਹੈ ਇਹ ਤਾਂ ਸਾਰਿਆਂ ਨੂੰ ਕਰਨੀ ਪੈਂਦੀ ਹੈ। ਸੋ ਇਸ ਕਰਕੇ ਉਹ ਮੰਨ ਗਈ। ਸੋ ਮੰਨ ਕੇ ਉਹਦਾ ਵਿਆਹ ਹੋਇਆ। ਵਿਆਹ ਦੇ ਵਿੱਚ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਜਦੋਂ ਫੇਰੇ ਹੋਏ ਤਾਂ ਮੀਰਾਬਾਈ ਨੇ ਕ੍ਰਿਸ਼ਨ ਜੀ ਦੀ ਮੂਰਤ ਨੂੰ ਨਾਲ ਰੱਖ ਕੇ ਫੇਰੇ ਲਏ, ਅਤੇ ਜਦੋਂ ਉਹ ਸਹੁਰੇ ਘਰ ਜਾਣ ਲੱਗੀ ਤਾਂ ਕ੍ਰਿਸ਼ਨ ਜੀ ਦੀ ਉਹੀ ਮੂਰਤ ਨਾਲ ਲੈ ਕੇ ਗਈ। ਅਤੇ ਨਾਲ ਉਦੋਂ ਰਿਵਾਜ਼ ਹੁੰਦਾ ਸੀਗਾ ਵੀ ਇੱਕ ਕੋਈ ਦਾਸੀ ਨੂੰ ਸਹੇਲੀ ਨੂੰ ਨਾਲ ਭੇਜ ਦਿੰਦੇ ਸੀਗੇ, ਉਹਦਾ ਨਾਮ ਲਲਿਤਾ ਸੀਗੀ। ਲਲਿਤਾ ਵੀ ਸਹੁਰੇ ਘਰ ਮੀਰਾ ਦੇ ਨਾਲ ਹੀ ਗਈ। ਸੋ ਮੀਰਾ ਇਕੱਲੀ ਨਹੀਂ ਗਈ ਭੋਜਰਾਜ ਨਾਲ ਵਿਆਹ ਕੇ, ਉਹਦੇ ਨਾਲ ਕ੍ਰਿਸ਼ਨ ਭਗਵਾਨ ਦੀ ਮੂਰਤ ਗਈ, ਜਿਹਨੂੰ ਕਿ ਉਹ ਸੱਚਾ ਸਮਝਦੀ ਸੀਗੀ, ਆਪਣੇ ਦਿਲ ਦੇ ਨਾਲ ਨਾਲ ਰੱਖਦੀ ਸੀਗੀ, ਅਤੇ ਨਾਲ ਲਲਿਤਾ ਗਈ। ਅਤੇ ਜਦੋਂ ਕਹਿੰਦੇ ਨੇ ਉਹ ਰੱਬ ਸਾਡਾ ਭਲਾ ਕਰੇ, ਉਹ ਮਵਾੜ ਵਿੱਚ ਪਹੁੰਚੀ, ਬੋਲਡ ਸੀਗੀ ਮੀਰਾਬਾਈ, ਇੰਨੀ ਬੋਲਡ ਵੀ ਸੀ ਜੋ ਉਹਨੂੰ ਪਤਾ ਸੀ ਵਟ ਇਜ਼ ਰਾਈਟ ਐਂਡ ਵਟ ਇਜ਼ ਰੋਂਗ। ਜਿੱਥੇ ਉਹ ਰਾਈਟ ਸੀਗੀ, ਜਿੱਥੇ ਉਹਨੂੰ ਲੱਗਦਾ ਸੀ ਮੈਂ ਠੀਕ ਹੈ, ਜਿੱਥੇ ਕੋਈ ਦੋਸਤੀ ਦੀ ਗੱਲ ਆਉਂਦੀ ਸੀ ਕ੍ਰਿਸ਼ਨ ਭਗਵਾਨ ਨਾਲ, ਉੱਥੇ 100% ਉਹ ਡਟ ਕੇ ਸਟੈਂਡ ਲੈਂਦੀ ਸੀ। ਕਹਿੰਦੇ ਨੇ ਵੀ ਜਦੋਂ ਉਹ ਪਹਿਲੀ ਰਾਤ ਨੂੰ ਸੁਹਾਗਰਾਤ ਕਹਿ ਲਓ, ਜਦੋਂ ਉਹ ਸੁਹਾਗਰਾਤ ਵਾਲੇ ਦਿਨ ਜਦੋਂ ਉਹਦਾ ਘਰ ਵਾਲਾ ਉਹਨੂੰ ਪੁੱਛੀ ਗੱਲ, ਕਿਉਂਕਿ ਰੋ ਰਹੀ ਸੀ ਬਹੁਤ, ਜਦੋਂ ਰੋ ਰਹੀ ਸੀ ਉਹਨੇ ਪੁੱਛਿਆ ਵੀ ਤੂੰ ਰੋ ਕਿਉਂ ਰਹੀ ਹੈ। ਉਹ ਕਹਿੰਦੀ ਦੇਖੋ ਜਿਹੜੀ ਮੇਰੀ ਭੈਣ ਕ੍ਰਿਸ਼ਨਾ ਸੀਗੀ, ਉਹਨੇ ਮੇਰੇ ਖਾਤਰ ਤੇਰੇ ਖਾਤਰ ਕੁਰਬਾਨੀ ਦਿੱਤੀ, ਉਹ ਵਿਚਾਰੀ ਨੇ ਜ਼ਹਿਰ ਖਾ ਕੇ ਮਰ ਗਈ, ਕਿਉਂਕਿ ਉਹਨੂੰ ਪਤਾ ਸੀਗਾ ਵੀ ਜੇ ਮੈਂ ਸ਼ਾਦੀ ਤੇਰੇ ਨਾਲ ਕਰਦੀ ਤਾਂ ਉਹਨੇ ਤੈਨੂੰ ਵੀ ਮਾਰ ਦੇਣਾ ਸੀ, ਤੇਰੇ ਫਾਦਰ ਨੂੰ ਵੀ ਮਾਰ ਦੇਣਾ ਸੀ। ਉਹਨੇ ਜ਼ਹਿਰ ਖਾ ਲਈ, ਉਹਨੇ ਵਿਚਾਰੀ ਨੇ ਕੀ ਕਸੂਰਤ, ਉਹ ਰੋ ਰਹੀ ਸੀਗੀ ਬਹੁਤ। ਉਹ ਕਹਿੰਦਾ ਵੀ ਤੂੰ ਮੈਨੂੰ ਗੱਲ ਦੱਸ, ਤੂੰ ਮੈਨੂੰ ਪਿਆਰ ਨਹੀਂ ਕਰਦੀ? ਉਹ ਮੀਰਾ ਨੂੰ ਆਪਣੀ ਮਤਲਬ ਵਾਈਫ ਨੂੰ ਪੁੱਛਦਾ ਭੋਜਰਾਜ, ਤੂੰ ਮੈਨੂੰ ਪਿਆਰ ਨਹੀਂ ਕਰਦੀ? ਨਹੀਂ, ਕਹਿੰਦੀ ਮੈਂ ਤੈਨੂੰ ਪਿਆਰ ਨਹੀਂ ਕਰਦੀ, ਮੈਂ ਤਾਂ ਕਿਸੇ ਨੂੰ ਹੋਰ ਪਿਆਰ ਕਰਦੀ ਹਾਂ। ਉਹ ਕਹਿੰਦਾ ਤੂੰ ਹੋਰ ਕਿਹਨੂੰ ਕਰਦੀ ਹੈ? ਉਹ ਰਠੌਰ ਹੈ ਕਿ ਸਿਸ਼ੋਦੀ ਹੈ? ਕਹਿੰਦੀ ਨਾ, ਉਹ ਰਠੌਰ ਹੈ ਨਾ ਉਹ ਸਿਸ਼ੋਦੀ ਹੈ। ਕਹਿੰਦਾ ਫਿਰ ਤੂੰ ਐਂ ਦੱਸ, ਫਿਰ ਤੂੰ ਕਿਹਨੂੰ ਪਿਆਰ ਕਰਦੀ ਹੈ? ਹੈਨਾ, ਕਹਿੰਦਾ ਮੈਂ ਕਹਿੰਦੀ ਕਿਸੇ ਨੂੰ ਕਰਦੀ ਹਾਂ ਪਿਆਰ? ਕਹਿੰਦਾ ਮੁੰਡਾ ਕੁੜੀ ਆ? ਕਹਿੰਦਾ ਦੋਨੇ ਹੀ ਹੈ। ਉਹ ਕਹਿੰਦਾ ਵੀ ਤੂੰ ਗੱਲ ਕਹਾਣੀਆਂ ਜਾਂ ਕਿਉਂ ਪਾਉਣੀ ਹੈ, ਤੂੰ ਮੈਨੂੰ ਸਿੱਧੀ ਤਰ੍ਹਾਂ ਦੱਸ। ਕਹਿੰਦੀ ਮੈਂ ਤਾਂ ਉਹਨੇ ਮੂਰਤ ਕੱਢ ਕੇ ਦਿਖਾਈ, ਕਹਿੰਦੀ ਮੈਂ ਤਾਂ ਇਹਨੂੰ ਪਿਆਰ ਕਰਦੀ ਹਾਂ। ਉਹ ਬੜਾ ਹੱਸਿਆ, ਕਹਿੰਦੀ ਨਹੀਂ, ਇਹੀ ਸਾਰਾ ਕੁਛ ਹੈ। ਭੋਜਰਾਜ ਕਹਿੰਦੇ ਹੀ ਵਾਜ਼ ਵੈਰੀ ਇੰਟੈਲੀਜੈਂਟ, ਹੀ ਵਾਜ਼ ਵੈਰੀ ਯੂ ਕੈਨ ਐਜ਼ ਫੇਸਫੁਲ ਟੂ ਮੀਰਾ। ਉਹਨੂੰ ਗੱਲ ਸਮਝ ਲੱਗ ਗਈ, ਕਹਿੰਦਾ ਠੀਕ ਹੈ, ਅੱਜ ਤੋਂ ਤੇਰੀ ਗੱਲ ਮੈਂ ਮੰਨ ਲਈ ਗੱਲ, ਕਿਉਂਕਿ ਉਹਦੇ ਬਾਰੇ ਸੁਣੀ ਵੀ ਗੱਲ ਪਹਿਲਾਂ ਸੀਗੀ। ਕਹਿੰਦਾ ਅੱਜ ਤੋਂ ਬਾਅਦ ਤੇਰਾ ਜਿਹੜਾ ਰੂਹਾਨੀ ਹਸਬੈਂਡ ਹੈ ਉਹ ਕ੍ਰਿਸ਼ਨ ਹੀ ਹੋਣਗੇ, ਪਰ ਸਰੀਰਕ ਤੌਰ 'ਤੇ ਮੈਂ ਹੋਊਂਗਾ, ਜਿੰਨਾ ਚਿਰ ਮੈਂ ਜੂਣਾ ਉਨਾ ਚਿਰ ਤੂੰ ਮੈਨੂੰ ਪਤੀ ਮੰਨੀ। ਕਹਿੰਦੇ ਨੇ ਵੀ ਉਹ ਇੱਕ ਬੈਸਟ ਫਰੈਂਡ ਦੇ ਤੌਰ 'ਤੇ ਰਿਹਾ, ਉਹਨਾਂ ਦਾ ਕਦੇ ਵੀ ਹਸਬੈਂਡ ਐਂਡ ਵਾਈਫ ਦਾ ਰਿਲੇਸ਼ਨ ਨਹੀਂ ਰਿਹਾ। ਹਾਂਜੀ, ਸੋ ਇਸ ਕਰਕੇ ਜਿਹੜੀ ਮੀਰਾ ਸੀ, ਬੇਸ਼ੱਕ ਉਹਦੀ ਸ਼ਾਦੀ ਹੋ ਗਈ ਪਰ ਉਹਨੇ ਹਸਬੈਂਡ ਦੇ ਨਾਲ ਕੋਈ ਵੀ ਸਰੀਰਕ ਸੰਬੰਧ ਨਹੀਂ ਕੀਤਾ ਸੀਗਾ। ਔਰ ਜਿਹੜਾ ਭੋਜਰਾ ਸੀ, ਹੀ ਇਜ਼ ਵਨ ਆਫ ਦਾ ਬੈਸਟ ਫਰੈਂਡ ਆਫ ਮੀਰਾ, ਉਹਨੂੰ ਸਮਝਦਾ ਸੀਗਾ। ਹੁਣ ਪ੍ਰੋਬਲਮ ਕੀ ਸੀਗੀ ਕਿ ਜਦੋਂ ਉਹ ਮਵਾੜ 'ਚ ਆਈ ਤਾਂ ਉੱਥੇ ਉਹ ਦੁਰਗਾ ਮਾਤਾ ਨੂੰ ਪੂਜਦੇ ਸੀਗੇ। ਹਰ ਸਾਲ ਉਹਨਾਂ ਦੀ ਬਲੀ ਦਿੱਤੀ ਜਾਂਦੀ, ਜਿਵੇਂ ਕਾਲੀ ਮਾਤਾ ਦੀ ਜਿਹੜੀ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਸੋ ਉੱਥੇ ਕ੍ਰਿਸ਼ਨ ਭਗਵਾਨ ਦੀ ਮੂਰਤ ਕੋਈ ਨਹੀਂ ਸੀਗੀ, ਅਤੇ ਇਹ ਆਪਣੀ ਉਹ ਜਿਹੜੀ ਪੱਥਰ ਦੀ ਜਿਹੜੀ ਮੂਰਤ ਉਹ ਨਾਲ ਲੈ ਕੇ ਹਰ ਵਕਤ ਉਹਦੇ ਨਾਲ ਰਹਿਣਾ, ਸਭ ਕੁਛ ਕਰਨਾ। ਸੋ ਉਹਨੇ ਕਹਿੰਦੇ ਨੇ ਭੋਜ ਰਾਜ ਨੇ ਆਪਣੇ ਫਾਦਰ ਰਾਣਾ ਸਾਂਗਾ ਨੂੰ ਕਹਾ ਕੇ, ਹੀ ਇਜ਼ ਆਲਸੋ ਨਾਈਸ ਪਰਸਨ, ਬੇਸ਼ੱਕ ਉਹਦੇ ਡਿਫਰੈਂਟ ਐਂਗਲ ਦਿੰਦੇ ਨੇ ਪਰ ਉਹ ਮੀਰਾ ਦੇ ਨਾਲ ਬੜਾ ਜਿਹੜਾ ਸੀਗਾ ਸਿੰਸੀਅਰ ਵਰਦੀ ਸੀਗਾ, ਬੜਾ ਲਗਾਓ ਰੱਖਦਾ ਸੀਗਾ। ਉਹਨੇ ਭੋਜ ਰਾਜ ਦੇ ਕਹਿਣ 'ਤੇ ਮੀਰਾ ਦੇ ਲਈ ਇੱਕ ਮੰਦਰ ਬਣਵਾਤਾ, ਕ੍ਰਿਸ਼ਨ ਦਾ ਬਹੁਤ ਵੱਡਾ ਮੰਦਰ ਬਣਵਾਇਆ, ਜਿਹੜਾ ਕਿ ਮਵਾੜ ਦੇ ਵਿੱਚ ਅੱਜ ਵੀ ਹੈ, ਉੱਥੇ ਲੋਕ ਦਰਸ਼ਨ ਕਰਨ ਜਾਂਦੇ ਨੇ। ਹਾਂਜੀ, ਹਾਲਾਂਕਿ ਇਹ ਗੱਲ ਮੰਨਣ ਵਾਲੀ ਹੈ ਕਿ ਜਿਹੜੇ ਸਿਸ਼ੋਦੀਏ ਸੀ ਜਾਂ ਜਿਹੜੇ ਰਾਣਾ ਸਾਂਘਾ ਉਹ ਸੀਗੇ, ਇਹ ਦੁਰਗਾ ਦੇ ਉਪਾਸਕ ਸੀਗੇ, ਕਾਲੀ ਮਾਤਾ ਦੇ ਉਪਾਸਕ ਸੀਗੇ, ਪਰ ਮੀਰਾ ਕਿਉਂਕਿ ਕ੍ਰਿਸ਼ਨ ਨੂੰ ਮੰਨਦੀ ਸੀਗੀ, ਸੋ ਇਸ ਕਰਕੇ ਉਹਨਾਂ ਨੇ ਕ੍ਰਿਸ਼ਨ ਦਾ ਮੰਦਰ ਬਣਵਾਤਾ। ਇੱਕ ਗੱਲ ਹੋਰ ਬੜੀ ਇੰਟਰਸਟਿੰਗ ਹੈ, ਉਹ ਇੰਟਰਸਟਿੰਗ ਕੀ ਹੈ ਕਿ ਜਿਵੇਂ ਆਪਣੇ ਹਿੰਦੂਆਂ ਦੇ, ਕਿਉਂਕਿ ਉਹ ਵੀ ਹਿੰਦੂ ਸੀਗੇ, ਰਿਵਾਜ਼ ਹੈ ਨਾ ਵੀ ਜਦੋਂ ਬਹੂ ਘਰ ਆਉਂਦੀ ਹੈ ਅਗਲੇ ਦਿਨ, ਜਦੋਂ ਅਗਲੇ ਦਿਨ ਉਹਨੂੰ ਚੌਂਕੇ ਚੜਾਉਂਦੇ ਨੇ ਵੀ ਤੂੰ ਖਾਣਾ ਬਣਾ, ਅੱਜ ਖਾਣਾ ਕਿਚਨ ਦੇ ਵਿੱਚ ਲੱਗਣਾ, ਖਾਣਾ ਤਿਆਰ ਕਰਕੇ ਸਾਰਿਆਂ ਨੂੰ ਵਰਤਾਉਣਾ, ਉਹ ਤਿਉਹਾਰ ਮੰਨਿਆ ਜਾਂਦਾ। ਸੋ ਇਸੇ ਤਰ੍ਹਾਂ ਹੀ ਜਿਹੜੇ ਸਿਸ਼ੋਦੀਆ ਪਰਿਵਾਰ ਸੀ ਜਾਂ ਰਾਣਾ ਸਾਂਘਾ ਦਾ ਪਰਿਵਾਰ ਸੀਗਾ ਜਾਂ ਭੋਜ ਰਾਜ ਦਾ ਪਰਿਵਾਰ ਸੀਗਾ, ਉਹਨਾਂ ਦੇ ਜਿਹੜਾ ਪੁਰੋਹਿਤ ਹੁੰਦਾ, ਪੰਡਿਤ ਹੁੰਦਾ, ਕੁਲ ਗੁਰੂ ਹੁੰਦਾ, ਉਹ ਫੰਕਸ਼ਨ ਕੀਤਾ ਜਾਂਦਾ ਵੱਡਾ, ਅਤੇ ਉਹਨਾਂ ਨੇ ਉਹਦੀ ਮਾਤਾ ਦੇ ਅੱਗੇ ਬੱਕਰੇ ਦੀ ਬਲੀ ਚੜ੍ਹਾਈ ਅਤੇ ਉਹਨੂੰ ਜਿਹੜੀ ਮੀਟ ਮੀਟ ਤਾਂ ਚਲੋ ਨਾ ਉਹਨਾਂ ਦੇ ਹਿਸਾਬ ਨਾਲ ਉਹ ਬੱਕਰੇ ਦਾ ਜਿਹੜਾ ਮਾਸ ਸੀਗਾ ਉਹ ਮੀਰਾ ਕੋਲ ਲੈ ਗਏ ਉਹਨਾਂ ਦੇ ਜਿਹੜੇ ਦਰਬਾਰੀ ਸੀਗੇ ਵੀ ਇਹਨੂੰ ਤੂੰ ਪਕਾ ਕੇ ਇਹਨੂੰ ਮਹਾਂਪ੍ਰਸ਼ਾਦ ਤਿਆਰ ਕਰ। ਜਦੋਂ ਮੀਰਾ ਨੂੰ ਪਤਾ ਲੱਗਿਆ ਉਹ ਕਹਿੰਦੀ ਨਹੀਂ 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 ਬਿਲਕੁਲ ਨਹੀਂ, ਉਹ ਸਟੈਂਡ ਲੈਣ ਵਾਲੀ ਸੀਗੀ। ਉਹ ਕਹਿੰਦੀ ਮੈਂ ਨਹੀਂ ਵੈਜੀ, ਕਿਸੇ ਬੰਦੇ ਦਾ ਕਿਸੇ ਜਾਨਵਰ ਦਾ ਨਿਰਦੋਸ਼ ਦਾ ਮਾਸਕ ਤੁਸੀਂ ਮਾਰ ਕੇ ਉਹਦਾ ਖੂਨ ਕੀਤਾ ਇਹਦਾ ਨਹੀਂ ਬਣਾਉਂਗੀ। ਔਰ ਦੂਸਰੀ ਗੱਲ ਇਹ ਹੈ ਕਿ ਖਾਣਾ ਤਾਂ ਮੈਂ ਤਿਆਰ ਕਰਨਾ, ਮੇਰੀ ਖੁਸ਼ੀ ਲਈ ਹੈ, ਜੋ ਕੁਛ ਮੈਂ ਪਰੋਸੂੰਗੀ ਉਹ ਕਰੂੰਗੀ, ਮੈਂ ਵੈਜੀਟੇਰੀਅਨ ਖਾਣਾ ਤਿਆਰ ਕਰੂੰਗੀ। ਸੋ ਉਹਨੇ ਉਸ ਟਾਈਮ ਵੀ 100% ਵੈਜੀਟੇਰੀਅਨ ਖਾਣਾ ਤਿਆਰ ਕੀਤਾ, ਬਾਕੀ ਸਾਰਿਆਂ ਨੇ ਰਿਫਿਊਜ਼ ਕਰਤਾ, ਪਰ ਰਾਣਾ ਸਾਂਘਾ ਅਤੇ ਭੋਜ ਰਾਜ ਨੇ ਖਾਧਾ, ਬਾਕੀ ਸਾਰੇ ਆਕੜ ਗਏ ਚਲੇ ਗਏ, ਕਿਉਂਕਿ ਇਹ ਜੀਵ ਦੇ ਚਸਕੇ ਹੁੰਦੇ ਨੇ, ਪਤਾ ਨਹੀਂ ਨਾ ਹੁੰਦਾ ਕੀ ਨਤੀਜਾ ਹੁੰਦਾ। ਸੋ ਇਹਦਾ ਮਤਲਬ ਇਹ ਹੈ ਕਿ ਮੀਰਾ ਬਾਈ ਬੋਲਡ ਵੀ ਸੀਗੀ। ਫਿਰ ਤੁਸੀਂ ਦੇਖੋ 5 ਸਾਲ ਤੋਂ ਬਾਅਦ ਭੋਜਰਾਜ ਦੀ ਡੈਥ ਹੋ ਗਈ। ਡੈਥ ਦੇ ਬਾਰੇ ਵੀ ਡਿਫਰੈਂਟ ਸਟੋਰੀਜ਼ ਨੇ, ਕੁਛ ਤਾਂ ਕਹਿੰਦੇ ਨੇ ਵੀ ਬਿਕਰਮ ਸਿੰਘ ਨੇ ਜਦੋਂ ਬਿਮਾਰ ਹੋਇਆ, ਉਹ ਜਿਹੜਾ ਬਿਕਰਮ ਉਹਦਾ ਛੋਟਾ ਭਰਾ ਸੀਗਾ, ਉਹਨੇ ਰਾਜਗੱਦੀ ਲੈਣ ਲਈ ਆਪਣੀ ਮਾਂ ਦੇ ਨਾਲ ਮਿਲ ਕੇ ਸਾਜੋ, ਇਹ ਤਾਂ ਸਦੀਆਂ ਤੋਂ ਚੱਲੀ ਆਉਂਦੀ ਹੈ, ਇਹੀ ਮਹਾਂਭਾਰਤ ਦੇ ਵਿੱਚ ਹੈ। ਹਾਂਜੀ, ਮਹਾਂਭਾਰਤ ਚ ਰਾਮਲੀਲਾ ਦੇ ਵਿੱਚ ਵੀ ਇਹੀ ਹੈ, ਕਕਈ ਦਾ ਕੀ ਰੋਲ ਸੀ, ਉਧਰੋਂ ਮਾਮੇ ਸ਼ਕੁਨੀ ਦਾ ਕੀ ਰੋਲ ਸੀ, ਇਸੇ ਤਰ੍ਹਾਂ ਹੀ ਇੱਧਰ ਵੀ ਇਹੀ ਗੱਲ ਬਣਾਇਆ ਜਾਂਦਾ ਵੀ ਬਿਕਰਮ ਸਿੰਘ ਨੇ ਆਪਣੇ ਭਰਾ ਨੂੰ ਜ਼ਹਿਰ ਦੇ ਕੇ, ਰਾਜ ਕੋ ਬਿਮਾਰ ਹੋਇਆ, ਰਾਜ ਵੈਦ ਨੂੰ ਗੰਢ ਕੇ ਥਰੈਟ ਕਰਕੇ ਜਾਂ ਉਹਨੂੰ ਰਿਸ਼ਵਤ ਦੇ ਕੇ ਉਹ ਜ਼ਹਿਰ ਦੇ ਕੇ ਉਹਨੂੰ ਮਾਰਤਾ। ਪਰ ਕਈ ਥਾਂ 'ਤੇ ਇਹ ਵੀ ਆਉਂਦਾ ਜਿਹੜਾ ਭੋਜ ਰਾਜ ਸੀਗਾ ਉਹ ਲੜਦਾ ਹੋਇਆ ਇੱਕ ਵਾਰੀ ਫੱਟੜ ਹੋ ਗਿਆ ਅਤੇ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ 5 ਸਾਲ ਤੋਂ ਬਾਅਦ। ਜਾਂ ਐਂ ਕਹਿ ਲਓ ਵੀ ਮੀਰਾਬਾਈ ਦੀ ਸ਼ਾਦੀ ਹੋਈ ਸੀ, 16 ਸਾਲ ਦੀ ਉਮਰ ਛੋਟੀ ਸੀਗੀ, 21 ਸਾਲ ਦੇ ਵਿੱਚ ਉਹਦੇ ਹਸਬੈਂਡ ਦੀ ਡੈਥ ਹੋ ਗਈ। ਜਦੋਂ ਡੈਥ ਹੋ ਗਈ, ਬਿਕਰਮ ਸਿੰਘ ਚਾਹੁੰਦਾ ਸੀਗਾ, ਉਹਨੇ ਇਹੋ ਜਿਹਾ ਪ੍ਰਸਤਾਵ ਰੱਖਿਆ ਵੀ ਕਿਉਂਕਿ ਇਹਦਾ ਹਸਬੈਂਡ ਦੀ ਡੈਥ ਹੋ ਗਈ ਸੋ ਇਸ ਕਰਕੇ ਇਹਨੂੰ ਵੀ ਮਰਨਾ ਪਊਗਾ, ਸਤੀ ਹੋਣਾ ਪਊਗਾ। ਪਰ ਮੀਰਾ ਨੇ ਉਦੋਂ ਫਿਰ ਸਟੈਂਡ ਲਿਆ ਵੀ ਮੈਂ ਸਤੀ ਕਿਉਂ ਹੋਵਾਂ, ਮੈਂ ਕਿਉਂ ਮਰਾਂ, ਕਿਉਂਕਿ ਮੇਰਾ ਤਾਂ ਪਤੀ ਜਿਉਂਦਾ, ਮੈਂ ਆਪਣੇ ਟਿੱਕਾ ਲਾਉਣੀ ਆ, ਮੈਂ ਆਪਣੇ ਮੰਗਲ ਸੂਤਰ ਪਾਉਣੀ ਆ, ਕਿਉਂਕਿ ਮੇਰੇ ਦਿਲ ਦੇ ਵਿੱਚ ਮੇਰਾ ਪਤੀ ਜਿਉਂਦਾ, ਜਿੰਨਾ ਚਿਰ ਮੇਰਾ ਪਤੀ ਜਿਉਂਦਾ ਤੇ ਮੈਂ ਕਿਉਂ ਸਤੀ ਹੋਵਾਂ। ਸੋ ਉਹਨੇ ਨਹੀਂ ਮੰਨੀ ਗੱਲ ਕਿਸੇ ਤਰੀਕੇ ਨਾਲ ਤੇ ਜਿੰਨਾ ਮਰਜ਼ੀ ਉਹਨਾਂ ਨੇ ਜ਼ੋਰ ਲਾਇਆ ਤੇ ਉਹ ਸਤੀ ਹੋਣ ਤੋਂ ਵੀ ਬਚ ਗਈ, ਇਹ ਉਹਦਾ ਸੋਚਣ ਦਾ ਨਜ਼ਰੀਆ ਸੀ। ਫਿਰ ਜਿੱਥੇ ਤੱਕ ਗੱਲ ਕਰੀਏ ਪ੍ਰੇਮ, ਹਰ ਵਕਤ ਉਹ ਪ੍ਰੇਮ ਦੇ ਵਿੱਚ ਨੱਚਦੀ ਰਹਿੰਦੀ ਸੀ। ਟੱਪ ਦੀ 1300 ਪੋਇੰਸ ਮੀਰਾਬਾਈ ਨੇ ਲਿਖੀਆਂ ਨੇ, ਕਈ ਲੋਕ ਕਹਿੰਦੇ ਨੇ ਬਾਅਦ 'ਚ ਲਿਖੀਆਂ ਗਈਆਂ ਨੇ, ਪਰ ਹਕੀਕਤ ਇਹ ਜਿਹੜੇ ਬਹੁਤ ਸਾਰੇ ਹਿਸਟੋਰੀਅਨਸ ਦੀਆਂ ਮੈਂ ਬੁੱਕਸ ਪੜ੍ਹੀਆਂ ਕਿ 1300 ਕਿਉਂਕਿ ਮੀਰਾ ਹਰ ਵਕਤ ਗਾਉਂਦੀ ਰਹਿੰਦੀ ਸੀ, ਦਿਨ ਦੇ ਵਿੱਚ 15-15-20 ਵਾਰ ਗਾਈ ਆ ਨਾ, ਉਹਨੇ ਗਾਈ ਆ ਨਾ, ਕਿਉਂਕਿ ਲਗਨ ਲੱਗੀ ਆ ਉਹਦੀ, ਜਦੋਂ ਲਗਨ ਲੱਗੀ ਹੈ ਅਤੇ ਉਹ ਕਵਿਤਾਵਾਂ ਲਿਖਦੀ ਰਹਿੰਦੀ ਸੀਗੀ, ਹਰ ਵਕਤ ਉੱਪਰ ਚੜ੍ਹਨ ਸੁਸਤ ਰਹਿੰਦੀ ਸੀ, ਬਸ ਇਹੀ ਹੁੰਦਾ ਸੀ ਕ੍ਰਿਸ਼ਨ ਭਗਵਾਨ ਪੱਥਰ ਦੇ ਵਿੱਚ ਪੱਥਰ ਨਾਲ ਹੀ ਗੱਲਾਂ ਕਰਦੀ ਰਹਿੰਦੀ ਸੀ। ਸੋ ਉਹਦੇ ਬਾਰੇ ਇੱਕ ਵਾਰੀ ਕਿਹਾ ਜਾਂਦਾ ਵੀ ਉਹਦੀ ਫਰੈਂਡ ਅਤੇ ਮੀਰਾਬਾਈ ਇੱਕ ਬਾਗ ਦੇ ਵਿੱਚ ਬੈਠੀਆਂ ਸੀਗੀਆਂ, ਅਚਾਨਕ ਕਾਲੇ ਜਿਹੜੇ ਕਾਲੇ ਹਨੇਰ ਕੋਪ ਬੱਦਲ ਆ ਗਏ, ਆਪਣੇ ਹੁਣ ਵੀ ਆਪਾਂ ਵੀ ਦੇਖਦੇ ਹਾਂ ਬੱਦਲ ਆ ਜਾਂਦੇ ਬੜੇ ਜ਼ੋਰ ਦੀ ਬੱਦਲ ਆ ਗਏ, ਅਤੇ ਮੀਰਾਬਾਈ ਇੱਕ ਟੱਕ ਲਾ ਕੇ ਬੱਦਲਾਂ ਵੱਲ ਦੇਖ ਰਹੀ ਹੈ, ਅਤੇ ਉਹਦੀ ਜਿਹੜੀ ਫਰੈਂਡ ਆ ਉਹ ਮੀਰਾਬਾਈ ਵੱਲ ਦੇਖਦੀ ਆ ਵੀ ਅੱਖ ਝਪਕ ਹੀ ਨਹੀਂ ਰਹੀ ਕੁਛ, ਇਹ ਬੱਦਲਾਂ ਕਰਨੀ ਕੰਟੀਨਿਊਸਲੀ ਉੱਪਰ ਦੇਖੀ ਜਾ ਰਹੀ ਹੈ, 1 ਮਿੰਟ 2 ਮਿੰਟ 3 ਮਿੰਟ 5 ਮਿੰਟ 10 ਮਿੰਟ 20 ਮਿੰਟ, ਅਤੇ ਅਚਾਨਕ ਮੀਰਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਣੇ ਸ਼ੁਰੂ ਹੋ ਗਏ। ਜਦੋਂ ਹੰਝੂ ਨਿਕਲਣੇ ਸ਼ੁਰੂ ਹੋ ਗਏ, ਉਹਦੀ ਜਿਹੜੀ ਫਰੈਂਡ ਸੀ ਲਲਿਤਾ, ਉਹਨੇ ਪੈਰ ਨੂੰ ਟੱਚ ਕਰਕੇ ਪੁੱਛਿਆ, ਕਹਿੰਦੇ ਮੀਰਾ ਵੀ ਤੂੰ ਰੋਣੀ ਕਿਉਂ ਆ, ਤੇਰੇ ਅੱਖਾਂ ਦੇ ਵਿੱਚ ਹੰਝੂ ਕਿਉਂ ਆ ਰਹੇ ਨੇ। ਉਹਨੇ ਝਾਕੀ ਨਹੀਂ, ਉਹ ਬੱਦਲਾਂ ਕਰਨੀ ਹੀ ਕੰਟੀਨਿਊਸਲੀ ਆਪਣੀ ਟਿਕ ਟਕੀ ਲਾ ਕੇ ਦੇਖ ਰਹੀ ਹੈ, ਕਹਿੰਦੀ ਲਲਿਤਾ ਉਹ ਦੇਖ ਕਾਲੇ ਬੱਦਲ ਤਾਂ ਆ ਗਏ ਨੇ, ਪਰ ਜਿਹੜਾ ਮੇਰਾ ਕ੍ਰਿਸ਼ਨ ਹੈ, ਜਿਹੜਾ ਮੇਰਾ ਸ਼ਾਮ ਹੈ, ਜਿਹੜਾ ਮੇਰਾ ਗਿਰਦਰ ਆ, ਉਹ ਵੀ ਤਾਂ ਕਾਲਾ, ਪਰ ਉਹ ਨਹੀਂ ਆਇਆ, ਉਹ ਪਤਾ ਨਹੀਂ ਕਿਉਂ ਨਹੀਂ ਆਇਆ। ਕਹਿੰਦੀ ਇਹ ਬੱਦਲਾਂ ਦਾ ਤਾਂ ਕਾਲੇ ਜਿਹੜੇ ਬੱਦਲ ਚੜ੍ਹੇ ਨੇ, ਇਹ ਤਾਂ ਪਤਾ ਨਹੀਂ ਵੀ ਇਹ ਮੀਂਹ ਪਾਉਣਗੇ ਕਿ ਨਹੀਂ ਪਾਉਣਗੇ, ਪਰ ਜਿਹੜਾ ਮੇਰਾ ਕ੍ਰਿਸ਼ਨ ਅੰਦਰ ਬੈਠਾ, ਉਹਦੇ ਪਿਆਰ ਦੇ ਵਿੱਚ ਉਹ ਪਾਣੀ ਨਿਕਲ ਰਿਹਾ, ਅਤੇ ਉਹੀ ਜਿਹੜਾ ਪਾਣੀ ਹੈ ਮੇਰੀਆਂ ਅੱਖਾਂ ਦੇ ਵਿੱਚ ਆ ਗਿਆ। ਇਹਨੂੰ ਕਹਿੰਦੇ ਨੇ ਪਿਆਰ, ਇਹਨੂੰ ਕਹਿੰਦੇ ਨੇ ਸੱਚਾ ਪਿਆਰ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ, ਬੁੱਲੇ ਸ਼ਾਹ ਨੇ ਕਿਹਾ ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਸ਼ੋ ਮੀਨਸ ਪਰਮਾਤਮਾ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ, ਤਾਂਹੀਓ ਜਾਨ ਜਦਾਈਆਂ ਸਹਿੰਦੀ ਹੈ। ਜਦੋਂ ਅੰਦਰਲੀ ਅੱਖ ਖੁੱਲ੍ਹ, ਜਦੋਂ ਅੰਦਰਲੀ ਲਗਨ ਲੱਗ ਜਾਵੇ, ਤਾਂ ਫਿਰ ਜਿਹੜਾ ਹੈਗਾ ਉਹ ਪਿਆਰ ਉਹ ਕਿਸੇ ਦੇ ਕੰਟਰੋਲ 'ਚ ਨਹੀਂ ਰਹਿੰਦਾ। 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਨੇ ਤਾਂਹੀਓ ਕਿਹਾ ਸੀ ਨਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ। ਜਿਹੜੇ ਪਿਆਰ ਕਰਦੇ ਨੇ ਪਰਮਾਤਮਾ ਉਹਨਾਂ ਨੂੰ ਹੀ ਮਿਲਦਾ, ਜਿਹੜਾ ਝੂਠਾ ਪਿਆਰ ਹੋਊ ਦਿਖਾਵੇ ਦਾ ਪਿਆਰ ਹੋਊਗਾ ਉਹ ਜਾਣੀ ਜਾ, ਉਹਨਾਂ ਨੂੰ ਪਤਾ। ਜਦੋਂ ਸੱਚਾ ਪਿਆਰ ਅਸੀਂ ਕਰਦੇ ਹਾਂ, ਤੜਫ ਰਹਿੰਦੀ ਆ ਹਰ ਵਕਤ, ਰਾਤ ਨੂੰ ਸੁੱਤੇ ਵੀ ਸੁਪਨੇ ਉਹਦੇ ਹੀ ਆਉਂਦੇ ਨੇ, ਹਾਂਜੀ ਬੈਠੇ ਵੀ ਸੁਪਨੇ ਉੱਧਰ ਆਉਂਦੇ ਨੇ, ਸਬਜ਼ੀ ਵੀ ਜੋ ਖਾਂਦੇ ਹਾਂ ਉਹ ਬੈਠਦੇ ਵੀ ਹਾਂ, ਟੀ ਵੀ ਦੇਖਣ ਨੂੰ ਜੀ ਕਰਦਾ, ਰੇਡੀਓ ਦੇਖਣ ਨੂੰ ਜੀ ਨਹੀਂ ਕਰਦਾ, ਫੋਨ ਚੱਕਣ ਨੂੰ ਜੀ ਨਹੀਂ ਕਰਦਾ, ਅਤੇ ਉੱਧਰ ਹੀ ਖਿਆਲ ਹੈ ਉਹਦੇ ਬਾਰੇ, ਸੋਚ 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 ਕੇ ਅੱਖਾਂ 'ਚੋਂ ਹੰਝੂ ਨਿਕਲੀ ਜਾਂਦੇ ਨੇ, ਉਹੀ ਸੱਚਾ ਪਿਆਰ ਹੈ। ਸੋ ਇਸੇ ਕਰਕੇ ਤਾਂ ਕਿਹਾ ਸੀ ਨਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਸੋ ਇਸ ਕਰਕੇ ਹਰ ਵਕਤ ਜਿਹੜੀ ਮੀਰਾ ਸੀਗੀ ਉਹ ਉਹਦੇ ਪਿਆਰ ਦੇ ਵਿੱਚ ਗੁਣਗੁਣਾਉਂਦੀ ਰਹਿੰਦੀ ਸੀਗੀ। ਸੋ प्रेम दे विच दीवानी सीगी। सो आपां गाना सुन लिए हुण मीरा बाई दा, एरी मैं तो प्रेम दीवानी मेरा दर्द ना जाने कोई।
As students return to classrooms, we have taken steps to help ensure schools have been made as safe as possible. Ontario's School Safety Plan has been developed in consultation with the Chief Medical Officer of Health. Further protections to prevent the spread of COVID-19 include strengthened masking requirements, enhanced cleaning, expanded targeted testing, and stricter student screening. To learn more about school health and safety measures, please visit ontario.ca/reopening schools.
Welcome back. ਇਹ ਸਾਡੀ ਐਡ ਸੀਗੀ ਕਿਉਂਕਿ ਅੰਟੈਰੀਓ ਗਵਰਨਮੈਂਟ ਨੇ ਸਕੂਲਾਂ ਦੇ ਲਈ ਲਗਾਈ ਹੈ। ਸੋ ਇਸ ਕਰਕੇ ਗਾਣਾ ਮੈਂ ਛੋਟਾ ਹੀ ਰੱਖਿਆ, ਇਹ ਰੀ ਮੈਂ ਤੋਂ ਪ੍ਰੇਮ ਦੀਵਾਨੀ ਤੇਰਾ ਦਰਦ ਮੇਰਾ ਦਰਦ ਨਾ ਜਾਣੇ ਕੋਏ। ਜਿਹੜੇ ਬੰਦੇ ਪਰਮਾਤਮਾ ਦੇ ਨਾਲ ਜਿਨ੍ਹਾਂ ਨੂੰ ਲਗਨ ਲੱਗ ਜਾਂਦੀ ਹੈ, ਉਹ ਫਿਰ ਉਹਨਾਂ ਨੂੰ ਕੋਈ ਵੀ ਚੀਜ਼ ਸਵਾਦ ਨਹੀਂ ਲੱਗਦੀ। ਉਹਨਾਂ ਜੀ ਕਰਦਾ ਚੌਂਕੜੀ ਮਾਰੀਏ, ਗੱਲਬਾਤ ਨਿੰਦਿਆ ਚੂਲੀ ਤੋਂ ਬਚੇ ਰਹਿੰਦੇ ਨੇ। ਜੋ ਕੁਛ ਹੋ ਰਿਹਾ, ਚੰਗਾ ਹੋ ਰਿਹਾ, ਮਾੜਾ ਹੋ ਰਿਹਾ, ਕੰਮ ਬਣਦਾ ਨਹੀਂ ਬਣਦਾ, ਨੌਕਰੀ ਮਿਲਦੀ ਹੈ ਨਹੀਂ ਮਿਲਦੀ, ਬੱਚੇ ਇੱਜ਼ਤ ਕਰਦੇ ਨੇ ਨਹੀਂ ਕਰਦੇ, ਕਦੇ ਕੋਈ ਬੇਇੱਜ਼ਤੀ ਵੀ ਹੋ ਜਾਂਦੀ ਹੈ, ਉਹ ਸਭ ਉਹਦਾ ਪ੍ਰਸ਼ਾਦ ਸਮਝਦੇ ਨੇ, ਉਹਦੀ ਨੇਕਨਾਮੀ ਸਮਝਦੇ ਨੇ। ਅਤੇ ਨਾਲੇ ਤੁਸੀਂ ਦੇਖ ਲਓ ਵੀ ਜਿਹੜੇ ਬੰਦੇ ਰੱਬ ਨੂੰ ਪਿਆਰ ਕਰਦੇ ਨੇ, ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ, ਉਹਨਾਂ ਨੂੰ ਤਾਂ ਇਤਿਹਾਸ ਯਾਦ ਰੱਖਦਾ। ਜਿਹੜੇ ਸੇਠ ਨੇ, ਸ਼ਾਹੂਕਾਰ ਨੇ, ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਮਾਲਕ ਨੇ, ਟਾਟੇ ਬਿਰਲੇ ਜੋ ਵੀ ਮਰਜ਼ੀ ਹੋਣ, ਹੋਰ ਦੁਨੀਆਂ ਦੇ ਹੋਣ, ਉਹਨਾਂ ਨੂੰ ਕੌਣ ਪੁੱਛਦਾ, ਉਹਨਾਂ ਨੂੰ ਕੌਣ ਯਾਦ ਰੱਖਦਾ। ਸੋ ਪ੍ਰੇਮ ਜਿਹੜਾ ਹੈਗਾ ਪਰਮਾਤਮਾ ਦੇ ਨਾਲ ਕਰਨਾ, ਉਹੀ ਇਤਿਹਾਸ ਸਿਰਜਦਾ। ਮੀਰਾ ਬਾਈ ਨੂੰ ਅੱਜ ਆਪਾਂ ਤਾਂ ਹੀ ਯਾਦ ਕਰਦੇ ਹਾਂ, ਕੋਈ ਵੀ ਆਪਾਂ ਮਹਿਫਲ 'ਚ ਬੈਠਦੇ ਹਾਂ, ਮੀਰਾ ਬਾਈ ਦੀਆਂ ਗੱਲਾਂ ਬਾਤਾਂ ਹੁੰਦੀਆਂ, ਉਹਨਾਂ ਦੇ ਸੌਂਗ ਕਹੇ ਜਾਂਦੇ ਨੇ। ਸੋ ਮੀਰਾ ਬਾਈ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਸੀ, ਜਿਵੇਂ ਮੈਂ ਨਟਸ਼ਲ ਇਸ ਗਾਣੇ ਤੋਂ ਪਹਿਲਾਂ ਕੀਤੀ ਹੈ ਕਿ ਮੀਰਾ ਬਾਈ ਜਿਹੜੀ ਸੀਗੀ ਉਹ ਰਾਣਾ ਸਾਂਘਾ ਦੇ ਵੱਡੇ ਬੇਟੇ ਭੋਜ ਰਾਜ ਨਾਲ ਵਿਆਹੀ ਸੀ, 5 ਸਾਲ ਮੈਰਿਜ ਹੋਈ ਅਤੇ ਉਹਦੇ ਹਸਬੈਂਡ ਦੀ ਡੈਥ ਹੋ ਗਈ। ਸੋ ਹਾਗ ਰਾਤ ਨੂੰ ਐਗਰੀਮੈਂਟ ਹੋ ਗਿਆ, ਉਹਦਾ ਹਸਬੈਂਡ ਸੀ ਬੜਾ ਫਰੈਂਡਲੀ ਸੀਗਾ, ਮੰਦਰ ਬਣਵਾ ਕੇ ਦਿੱਤਾ। ਹਾਂਜੀ, ਫਿਰ ਉਹ ਜਦੋਂ ਰੱਬ ਛੋੜਾ ਭਲਾ ਕਰੇ ਜਦੋਂ ਮੀਟ ਭੇਜਿਆ, ਉਹਨੇ ਉਹ ਰਿਫਿਊਜ਼ ਕਰਤਾ, ਕੜਾਹ ਪ੍ਰਸ਼ਾਦ ਸਬਜ਼ੀਆਂ ਬਣਾ ਕੇ ਭੇਜੀਆਂ। ਸੋ ਇਸੇ ਤਰ੍ਹਾਂ ਹੀ ਉਹ ਪ੍ਰੇਮ ਦੇ ਵਿੱਚ ਸੀਗੀ, ਬੱਦਲਾਂ ਨੂੰ ਦੇਖਿਆ ਬੱਦਲਾਂ ਦੇ ਵਿੱਚ ਹੀ ਰੱਬ ਸਮਝੀ ਜਾਂਦੀ ਹੈ। ਸਵੇਰੇ ਜੇ ਕਮਰੇ 'ਚ ਬੈਠੀ ਹੈ ਉਹਦੇ ਨਾਲ ਗੱਲਾਂ ਬਾਤਾਂ ਕਰੀ ਜਾਂਦੀਆਂ, ਬਾਹਰੋਂ ਵਾਲਾ ਸੁਣਦਾ ਪਤਾ ਨਹੀਂ ਕਿਹਦੇ ਨਾਲ ਲੱਗਦੇ, ਕਿਹੜਾ ਬੰਦਾ ਬੈਠਾ ਕਿਹੜਾ ਨਹੀਂ ਬੈਠਾ, ਉਹਦੇ ਨਾਲ ਹੀ ਹਰ ਵਕਤ, ਕਿਉਂਕਿ ਉਹਨੂੰ ਜਿਉਂਦਾ ਜਾਗਦਾ ਪਰਮਾਤਮਾ ਨਜ਼ਰ ਆਉਂਦਾ। ਕਹਿੰਦੇ ਨੇ ਵੀ ਉਸ ਟਾਈਮ ਦੇ ਵਿੱਚ ਇੱਕ ਅਕਬਰ ਦਾ ਵੀ ਬੜਾ ਰੋਲ ਆਉਂਦਾ। ਮੁਗਲ ਪਾਤਸ਼ਾਹ ਸੀਗਾ, ਇਸਲਾਮ ਸੀ, ਮੁਸਲਮਾਨ ਸੀਗਾ। ਅਕਬਰ ਨੇ, ਅਕਬਰ ਦੇ 9 ਰਤਨ ਸੀਗੇ, ਬੀਰਬਲ ਵੀ ਤੁਸੀਂ ਸੁਣਿਆ ਹੋਊਗਾ ਪਰ ਬੜਾ ਮਸ਼ਹੂਰ ਸੀਗਾ, ਇਸ ਤਰ੍ਹਾਂ ਤਾਨ ਸੈਨ ਹੋਰ ਵੀ ਬੜੇ ਸੀਗੇ। ਸੋ ਅਕਬਰ ਦੀ ਖਾਸੀਅਤ ਇਹ ਸੀ, ਬੇਸ਼ੱਕ ਉਹ ਇਸਲਾਮ ਨੂੰ ਮੰਨਦਾ ਸੀ, ਮੁਸਲਮਾਨ ਸੀਗਾ, ਉਹ ਬਹੁਤ ਉਸ ਟਾਈਮ ਬੜਾ ਤਾਕਤਵਰ ਮੁਗਲ ਸਮਰਾਟ ਹੋਇਆ, ਉਹ ਛੋਟੇ ਛੋਟੀਆਂ ਰਿਆਸਤਾਂ ਨੂੰ ਜਿੱਤੀ ਜਾਂਦਾ ਸੀਗਾ, ਪਰ ਉਹਨੇ ਮਹਿਸੂਸ ਕੀਤਾ ਵੀ ਕੋਈ ਇਹੋ ਜਿਹੀ ਰਿਆਸਤ ਬਣਾਈ ਜਾਵੇ ਜਿਹਦੇ ਵਿੱਚ ਨਾ ਹਿੰਦੂ ਹੋਵੇ, ਨਾ ਮੁਸਲਮਾਨ ਹੋਵੇ, ਨਾ ਕੋਈ ਈਸਾਈ ਹੋਵੇ, ਨਾ ਕੋਈ ਕ੍ਰਿਸਚਨ ਹੋਵੇ, ਕੋਈ ਸਾਂਝੀ ਸਾਰਿਆਂ ਦੇ ਵਿੱਚ ਪ੍ਰੇਮ ਪੈਦਾ ਹੋਵੇ। ਉਹਦੇ ਕਿਸੇ ਨਾ ਕਿਸੇ ਕਾਰਨਰ ਦੇ ਵਿੱਚ ਇਹ ਭਾਵਨਾ ਸੀਗੀ, ਕਿਉਂਕਿ ਉਹਦੀ ਜਿਹੜੀ ਵਾਈਫ ਸੀਗੀ ਜੋਧਾ ਬਾਈ, ਆਪਾਂ ਮੂਵੀ ਵੀ ਦੇਖੀ ਜੋਧਾ ਬਾਈ, ਉਹ ਹਿੰਦੂ ਸੀਗੀ। ਇਹ ਰਤਨ ਸਿੰਘ ਜਿਹੜੇ ਮੀਰਾਬਾਈ ਦੇ ਰਿਸ਼ਤੇਦਾਰਾਂ ਚੋਂ ਸੀਗੀ, ਉਹਦੇ ਨਾਲ ਪਿਆਰ ਕਰਦੀ ਸੀ, ਉਹਦੇ ਨਾਲ ਸ਼ਾਦੀ ਕੀਤੀ। ਸੋ ਅਕਬਰ ਜਿਹੜਾ ਸੀਗਾ ਮਿਊਜ਼ਿਕ ਦਾ ਬੜਾ ਸ਼ੌਕੀਨ ਸੀਗਾ, ਮਿਊਜ਼ਿਕ ਸੁਣਦਾ। ਇਹ ਨਹੀਂ ਉਹ ਡਾਂਸ ਡੂੰਸ ਵੀ ਹੁੰਦੇ ਹੋਣਗੇ ਮੈਨੂੰ ਪਤਾ ਨਹੀਂ, ਮੈਂ ਤੈਨੂੰ ਪੋਜ਼ਿਟਿਵ ਲੈਣਾ ਵੀ ਉਹ ਮਿਊਜ਼ਿਕ ਦਾ ਰੱਬ ਦਾ ਜਿਹੜਾ ਰੂਹਾਨੀ ਮਿਊਜ਼ਿਕ ਆ ਉਹਦਾ ਬੜਾ ਆਸ਼ਿਕ ਸੀਗਾ। ਜਦੋਂ ਉਹਨੂੰ ਪਤਾ ਲੱਗਿਆ ਵੀ ਰਾਜਸਥਾਨ ਦੇ ਵਿੱਚ ਕੋਈ ਮੀਰਾਬਾਈ ਨਾਂ ਦੀ ਲੜਕੀ ਹੈ, ਰਤਨ ਸਿੰਘ ਦੀ ਜਾਂ ਭੋਜਰਾਜ ਦੀ ਜਾਂ ਰਾਣਾ ਸੰਘਾ ਦੀ ਨੂੰਹ ਹੈ, ਉਹ ਕੋਈ ਬੜੀਆਂ ਉੱਚੀਆਂ ਗੱਲਾਂ ਕਰਦੀ ਹੈ, ਰੂਹਾਨੀ ਗੱਲਾਂ ਕਰਦੀ ਹੈ, ਉਹਦੀ ਬੜੀ ਅੰਦਰੋਂ ਠੰਡ ਪੈ ਜਾਂਦੀ ਜਦੋਂ ਉਹਦਾ ਕੋਈ ਮਿਊਜ਼ਿਕ ਸੁਣੋ। ਸੋ ਉਹ ਉਹਨੂੰ ਮਿਲਣਾ ਚਾਹੁੰਦਾ ਸੀਗਾ, ਉਹਦੀ ਕਿਉਂਕਿ ਪ੍ਰਸਿੱਧੀ ਮੀਰਾਬਾਈ ਦੀ ਬਹੁਤ ਹੋ ਚੁੱਕੀ ਸੀ। ਉਹਨੇ ਕਿਹਾ ਵੀ ਜੇ ਮੈਂ ਰਾਜਾ ਬਣ ਕੇ ਗਿਆ, ਮੁਗਲ ਬਣ ਕੇ ਗਿਆ, ਉਹ ਤੇ ਲੜਾਈ ਹੋ ਜਾਣੀ ਹੈ ਕਿਉਂਕਿ ਮੇਰਾ ਤਾਂ ਉਹਨਾਂ ਨਾਲ ਬਹਿਰ ਹੈ, ਉਹਦੇ ਸੱਸ ਸਹੁਰੇ ਨਾਲ। ਸੋ ਉਹਨੇ ਕੀ ਕੀਤਾ ਕਿ ਤਾਨਸੈਨ ਜਿਹੜਾ ਕਿ ਮਿਊਜ਼ਿਕ ਦਾ ਬੜਾ ਮਾਹਰ ਸੀਗਾ ਰਾਕਵਰ ਦੇ ਦਰਬਾਰ ਦੇ ਵਿੱਚ, ਉਹਦੇ ਨਾਲ ਸਾਧੂ ਦੇ ਭੇਸ਼ ਦੇ ਵਿੱਚ, ਕਈ ਤਾਂ ਕਹਿੰਦੇ ਨੇ ਵੀ ਭਿਖਾਰੀ ਦਾ ਭੇਸ਼ ਬਣਾਇਆ, ਚਲੋ ਜੋ ਵੀ ਹੋਇਆ ਮੈਂ ਤਾਂ ਉੱਥੇ ਹੈ ਨਹੀਂ ਸੀਗਾ, ਉਹ ਵੈਸੇ ਕਈ ਥਾਂ 'ਤੇ ਹੁੰਦਾ ਵੀ ਸਾਧੂ ਦੇ ਭੇਸ਼ 'ਚ ਜਾ ਕੇ ਉੱਥੇ ਜਿਹੜਾ ਮੀਰਾਬਾਈ ਦਾ ਮੰਦਰ ਸੀਗਾ ਉੱਥੇ ਚਲਿਆ ਗਿਆ। ਉੱਥੇ ਹੋਰ ਵੀ ਲੋਕ ਆਉਂਦੇ ਹੁੰਦੇ ਸੀਗੇ, ਅਤੇ ਜਦੋਂ ਮੀਰਾਬਾਈ ਨੇ ਭੈਰਵ ਰਾਗ, ਭੈਰਵ ਰਾਗ ਸੰਗੀਤ ਦਾ ਨਾਂ ਹੈ, ਉਹਦੇ ਵਿੱਚ ਪਰਮਾਤਮਾ ਦੇ ਵਿਯੋਗ ਦੇ ਵਿੱਚ ਐਨ ਇੱਕ ਇੱਕ ਉਹਦੇ ਕੋਲ ਤੁਸੀਂ ਦੇਖਿਆ ਜਿੰਨੀਆਂ ਵੀ ਮੀਰਾਬਾਈ ਦੀਆਂ ਸਟੈਚੂ ਨੇ ਉਹਦੇ ਵਿੱਚ ਤੁੰਬੀ ਹੁੰਦੀ ਹੈ, ਉਹਨੂੰ ਇੱਕ ਤਾਰਾ ਕਹਿੰਦੇ ਨੇ। ਮੈਂ ਇਹਦੇ ਬਾਰੇ ਵੀ ਭੁੱਲ ਗਿਆ ਸੀ, ਥੋੜ੍ਹੀ ਦੱਸਣਾ ਚਾਹੁੰਦਾ, ਇੱਕ ਤਾਰਾ ਉਹਨੂੰ ਰਵੀਦਾਸ ਨੇ ਦਿੱਤਾ ਸੀ, ਕਿਉਂਕਿ ਉਹਦੀ ਮਿਊਜ਼ਿਕ ਦੇ ਵਿੱਚ ਜਦੋਂ ਬੋਲਦੀ ਸੀ ਨਾ, ਉਹਨੂੰ ਕੋਈ ਆਪਣਾ ਤਾਂ ਪਤਾ ਨਹੀਂ ਜਾਂਦਾ ਸੀਗਾ, ਅੰਦਰ ਮਿਲ ਜਾਂ ਸੀ ਮੂੰਹ ਰੰਗ ਲਾਲ ਸਭ ਕੁਛ, ਕੋਈ ਪਤਾ ਨਹੀਂ, ਸੁੱਧ ਬੁੱਧ ਕੁਛ ਨਹੀਂ ਹੁੰਦੀ ਸੀਗੀ। ਸੋ ਉਹ ਪਰਮਾਤਮਾ ਨਾਲ ਉਸ ਵੇਲੇ ਲੀਨ ਹੁੰਦੀ ਸੀ, ਸੋ ਉਸ ਵੇਲੇ ਉਹਦੇ ਕੋਲ ਉਹਨੂੰ ਇੱਕ ਤਾਰਾ ਦਿੱਤੀ ਸੀ, ਉਹਨੂੰ ਤੁੰਬੀ ਕਹਿ ਲਓ। ਸੋ ਉਹ ਤੁੰਬੀ ਦੇ ਉੱਤੇ ਵਜਾਉਂਦੀ ਸੀ। ਕਹਿੰਦੇ ਜਦੋਂ ਅਕਬਰ ਅਤੇ ਤਾਨਸੈਨ ਉਹ ਮੰਦਿਰ ਦੇ ਵਿੱਚ ਗਏ, ਕਿਸੇ ਨੂੰ ਪਤਾ ਨਹੀਂ ਲੱਗਿਆ, ਕੱਪੜੇ ਦੀ ਬੁੱਕਲ ਮਾਰੀ ਵੀ ਸੀਗੀ ਅਤੇ ਸਾਧੂ ਦਾ ਭੇਸ ਧਾਰ ਰਿਹਾ ਵਾ ਸੀਗਾ, ਕੋਈ ਯਕੀਨ ਵੀ ਨਹੀਂ ਕਰ ਸਕਦਾ ਵੀ ਕੋਈ ਦੁਸ਼ਮਣ ਦੇ ਚਲੇ ਆਜੂਗਾ। ਜਦੋਂ ਮੀਰਾਬਾਈ ਤੋਂ ਉਹਨਾਂ ਨੇ ਭੈਰਵ ਰਾਗ ਕ੍ਰਿਸ਼ਨ ਜੀ ਦੀ ਮਤਲਬ ਯਾਦ ਦੇ ਵਿੱਚ ਸੰਗੀਤ ਸੁਣਿਆ, ਉਹ ਇੰਨਾ ਜ਼ਿਆਦਾ ਸਾਰੇ ਹੀ ਰੋ ਰਹੇ ਸੀ, ਮੀਰਾਬਾਈ ਵੀ ਰੋ ਰਹੀ ਸੀ, ਨੱਚ ਰਹੀ ਸੀ, ਰੋ ਰਹੀ ਸੀ, ਹੰਝੂ ਦੇ ਹੰਝੂ ਗਿਰ ਰਹੇ ਸੀਗੇ। ਸੋ ਉਸ ਵੇਲੇ ਉਹ ਇੰਨਾ ਜ਼ਿਆਦਾ ਕਾਇਲ ਹੋਇਆ, ਕਹਿੰਦੇ ਅਕਬਰ। ਸੋ ਉਸ ਨੇ ਆਪਣਾ ਜਿਹੜਾ ਗਲੇ ਦੇ ਵਿੱਚ ਹੀਰਿਆਂ ਦਾ, ਬਹੁਤ ਤੁਹਾਨੂੰ ਪਤਾ ਰਾਜਾ ਸੀਗਾ ਮੁਗਲ ਸਮਰਾਟ ਸੀ, ਉਹ ਜਿਹੜਾ ਹੀਰਿਆਂ ਦਾ ਜਿਹੜਾ ਸੀਗਾ ਹਾਰ ਖੋਲ੍ਹ ਕੇ ਮੀਰਾਬਾਈ ਦੇ ਚਰਨਾਂ 'ਚ ਰੱਖਤਾ, ਉਹਦੇ ਮੱਥਾ ਟੇਕਿਆ ਅਤੇ ਨਾਲ ਕਿਹਾ ਕਿ ਵੀ ਇਹ ਮੰਦਰ ਦੇ ਵਿੱਚ ਚੜ੍ਹਾ ਦੀ। ਸੋ ਮੀਰਾਬਾਈ ਨੂੰ ਤਾਂ ਕੋਈ ਫਰਕ ਨਹੀਂ ਹੁੰਦਾ, ਇਹ ਜਿਹੜੀਆਂ ਸਾਡੇ ਲੋਕ ਹੁੰਦੇ ਨੇ ਨਾ, ਸਾਨੂੰ ਹੁੰਦਾ ਵੀ ਉਹ ਜੀ ਉਹ ਹਿੰਦੂ ਹੈ ਜੀ, ਉਹ ਜਨਸੰਘੀ ਹੈ ਜੀ, ਉਹ ਸਰਦਾਰ ਹੈ ਜੀ, ਉਹ ਟਰੰਪ ਦਾ ਆਦਮੀ ਹੈ ਜੀ, ਉਹ ਬਾਈਡਨ ਦਾ ਆਦਮੀ ਹੈ ਜੀ, ਉਹ ਲਿਬਰਲ ਦਾ ਜੀ, ਉਹ ਕੰਜ਼ਰਵੇਟਿਵ, ਅਸੀਂ ਨਫ਼ਰਤ ਕਰਦੇ ਹਾਂ, ਪਰ ਜਿਹਦੀ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ ਉਹ ਇਹਨਾਂ ਗੱਲਾਂ 'ਚ ਪੈਂਦਾ ਹੀ ਨਹੀਂ ਹੈ, ਉਹਦੀ ਤਾਂ ਲਿਵ, ਉਹਦੇ ਨੂੰ ਤਾਂ ਕੋਈ ਨਾ ਕੋਈ ਬੈਰੀ ਨਹੀਂ ਬੇਗਾਨਾ, ਉਹਦੇ ਲਈ ਤਾਂ ਕੋਈ ਦੁਸ਼ਮਣ ਨਹੀਂ, ਕੋਈ ਚੀਜ਼ ਨਹੀਂ, ਕਿਉਂਕਿ ਇਹੀ ਹੁੰਦਾ ਜੀ ਜੰਤ ਸਭ ਉਸਦੇ ਸਭ ਨਾਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਇਹ ਉਦੋਂ ਪਤਾ ਲੱਗਦਾ ਕਹਾਵਤਾਂ ਪੜ੍ਹਨ ਨਾਲ ਨਹੀਂ, ਤੁਕ ਪੜ੍ਹਨ ਨਾਲ ਨਹੀਂ, ਜਦੋਂ ਤੁਸੀਂ ਵੈਨ ਯੂ ਗੋ ਵਿਦ ਇਨ, ਜਿਸ ਤਰ੍ਹਾਂ ਮੀਰਾਬਾਈ ਦੇ ਅੰਦਰ ਲਿਵ ਲੱਗੀ ਰਹਿੰਦੀ ਸੀ ਹਰ ਵਕਤ, ਜਦੋਂ ਤੁਸੀਂ ਲਿਵ ਪਰਮਾਤਮਾ ਦੇ ਨਾਲ ਅੱਲਾ ਵਾਹਿਗੁਰੂ ਦੇ ਨਾਲ ਜੋੜ ਲੈਂਦੇ ਹੋ, ਫਿਰ ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ। ਫਿਰ ਇਹ ਨਹੀਂ ਹੁੰਦਾ ਕਿ ਅਰਫਾ ਭੈਣ ਜੀ ਪਾਕਿਸਤਾਨ ਤੋਂ ਆਏ ਨੇ ਅਤੇ ਮੈਂ ਤਾਂ ਉੱਥੋਂ ਪੰਜਾਬ ਇੰਡੀਆ ਤੋਂ ਆਇਆ ਵਾਂ, ਫਿਰ ਜਦੋਂ ਤੁਹਾਡੀ ਥੋੜ੍ਹੀ ਜਿਹੀ ਅੰਦਰੋਂ ਚੜ੍ਹਾਈ ਹੁੰਦੀ ਹੈ, ਫਿਰ ਤੁਹਾਨੂੰ ਇਹੀ ਲੱਗਦਾ ਸਾਡਾ ਖੂਨ ਇੱਕੋ ਹੀ ਹੈ, ਸਾਡਾ ਅਸੀਂ ਇੱਕੋ ਪਰਮਾਤਮਾ ਦੇ, ਇੱਕੋ ਅੱਲਾ, ਇੱਕੋ ਵਾਹਿਗੁਰੂ ਦੇ ਪੁੱਤਰ ਹਾਂ, ਭੈਣ ਭਰਾ ਹਾਂ, ਅਤੇ ਉਸ ਤੁਸੀਂ 100% ਉਹ ਤੁਹਾਡਾ ਪਿਆਰ ਰੂਹਾਨੀ ਪਿਆਰ ਹੋ ਜਾਂਦਾ। ਸੋ ਇਸੇ ਤਰ੍ਹਾਂ ਮੀਰਾਬਾਈ ਨੇ ਉਹਨੂੰ ਕੋਈ ਫਰਕ ਨਹੀਂ ਸੀ ਕੌਣ ਹੈ ਕੌਣ ਨਹੀਂ, ਅਤੇ ਜਦੋਂ ਉਹਨੇ ਚਰਨਾਂ ਦੇ ਵਿੱਚ ਆਪਣਾ ਹੀਰਿਆਂ ਦਾ ਜਿਹੜਾ ਆਪਣੇ ਗਲ 'ਚੋਂ ਲਾ ਕੇ ਹਾਰ ਰੱਖਿਆ, ਉਹਨੇ ਸਵੀਕਾਰ ਕਰ ਲਿਆ, ਉਹਨੇ ਮੰਦਰ ਚੜ੍ਹਾ ਲਿਆ, ਪਰ ਲੋਕਾਂ ਦੇ ਬਾਅਦ ਦੇ ਵਿੱਚ ਪਤਾ ਲੱਗਿਆ, ਲੋਕ ਜਦੋਂ ਗਿਆ ਅਕਬਰ ਅਤੇ ਪਤਾ ਲੱਗਿਆ ਵੀ ਤਾਂ ਅਕਬਰ ਬਾਦਸ਼ਾਹ ਸੀਗਾ, ਉਹ ਉਹਦੇ ਦੇਵਰ ਨੂੰ ਜਿਹੜਾ ਉਸ ਵੇਲੇ ਸਮਰਾਟ ਬਣ ਗਿਆ ਸੀਗਾ, ਉਹਨੇ ਕਿਹਾ ਅੱਛਾ ਇਹ ਅਕਬਰ ਇੱਥੇ ਆਇਆ, ਸਾਡਾ ਦੁਸ਼ਮਣ ਉਹ ਤਾਂ ਪੂਰਾ, ਉਹ ਕੋਈ ਸਾਜ਼ਿਸ਼ ਰਚਾ ਰਿਹਾ ਜਾਂ ਮੀਰਾ ਅੰਦਰ ਕੋਈ ਕੌਨਸਪਰੇਸੀ ਕਰ ਰਹੀ ਹੈ, ਉਹ ਨਫ਼ਰਤ ਕਰਨ ਲੱਗ ਗਏ, ਪਰ ਮੀਰਾ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਸੋ ਕਹਿੰਦੇ ਨੇ ਵੀ ਫਿਰ ਉਹ ਬਿਕਰਮ ਸਿੰਘ ਜੀ ਭਾਈ ਸਾਹਿਬ ਜਿਹੜੇ ਸੀਗੇ ਕਿਉਂਕਿ ਉਹ ਸ਼ੈਤਾਨ ਸੀਗਾ, ਉਹਨੂੰ ਇਹ ਸੀਗਾ ਵੀ ਸਾਡੀ ਬੇਇੱਜ਼ਤੀ ਹੁੰਦੀ ਹੈ, ਨੱਚਦੀ ਰਹਿੰਦੀ ਹੈ, ਮੰਦਰਾਂ 'ਚ ਰਹਿੰਦੀ ਹੈ, ਹੋਰ ਰਹਿੰਦੀ ਹੈ. ਇੱਕ ਉਹਦੀ ਇੱਕ ਨਨਾਣ ਸੀਗੀ, ਉਹ ਮੈਂ ਦੱਸਣਾ ਭੁੱਲ ਗਿਆ. ਵੈਸੇ ਨਨਾਣਾਂ ਸਾਰੀਆਂ ਮਾੜੀਆਂ ਹੁੰਦੀਆਂ, ਚੰਗੀਆਂ ਵੀ ਹੁੰਦੀਆਂ. ਉਹ ਹੁਣ ਮੈਂ ਉਹਦਾ ਨਾਂ ਭੁੱਲ ਗਿਆ, ਨਨਾਣ ਦਾ ਕੀ ਨਾਂ ਸੀ, ਜੋ ਵੀ ਸੀ, ABC ਕਹਿ ਲਓ ਹੁਣ. ਸੋ ਉਹ ਵੀ ਆਪਣੇ ਭਰਾ ਨਾਲ ਮਿਲੀ ਵੀ ਸੀਗੀ, ਅਤੇ ਉਹ ਵੀ ਮੀਰਾਬਾਈ ਨੂੰ ਨਫ਼ਰਤ ਕਰਦੀ ਸੀ, ਡੇ ਵਨ ਤੋਂ ਨਫ਼ਰਤ ਕਰਦੀ ਸੀ, ਉਹਦੀਆਂ ਗੱਲਾਂ ਕਰਦੀਆਂ, ਚੁਗਲੀਆਂ ਕਰੀਆਂ ਰੱਖਦੀਆਂ ਸੀਗੀਆਂ. ਸੋ ਇਸ ਕਰਕੇ ਮੀਰਾਬਾਈ ਜਦੋਂ ਦੁਖੀ ਰਹਿਣ ਲੱਗ ਗਈ, ਦੇਖਿਆ ਵੀ ਮੈਨੂੰ ਕੋਈ ਮੈਨੂੰ ਤੰਗ ਹੀ ਕਰਨ ਦੀ ਕੋਸ਼ਿਸ਼ ਕਰਦੇ ਨੇ ਹਰ ਤਰੀਕੇ ਨਾਲ, ਫਿਰ ਉਹ ਕਿਉਂਕਿ ਸੀਤਾ ਰਾਣੀ ਉੱਥੋਂ ਦੀ, ਸੋ ਉਹ ਫਿਰ ਤੀਰਥ ਸਥਾਨਾਂ 'ਤੇ ਨਿਕਲ ਜਾਂਦੀ ਹੈ, ਅਤੇ ਉਹਨੂੰ ਪਤਾ ਲੱਗਿਆ ਕਿ ਵਾਰਾਣਸੀ ਦੇ ਵਿੱਚ ਬੇਗਮਪੁਰਾ ਸ਼ਹਿਰ ਦੇ ਵਿੱਚ, ਜਿਹਨੂੰ ਅਸੀਂ ਬੇਗਮਪੁਰਾ ਕਹਿੰਦੇ ਹਾਂ, ਉੱਥੇ ਕੋਈ ਪੂਰਨ ਗੁਰੂ ਨੇ, ਰਵਿਦਾਸ ਜਿਹਨੂੰ ਰਮਦਾਸੀਆ ਕਹਿੰਦੇ ਨੇ, ਚਮਿਆਰ ਸੀਗੇ, ਜੁੱਤੀਆਂ ਦਾ ਕੰਮ ਕਰਦੇ ਸੀਗੇ, ਸੋ ਉਹਨਾਂ ਨੂੰ ਮਿਲੀ ਅਤੇ ਉੱਥੇ ਉਹਨਾਂ ਨੇ ਉਹਨੂੰ ਆਪਣਾ ਗੁਰੂ ਧਾਰ ਲਿਆ. ਇਹ ਵੀ ਕਿਹਾ ਜਾਂਦਾ ਕਿ ਹਿਸਟਰੀ 'ਚ ਆਉਂਦਾ ਕਿ ਰਵਿਦਾਸ ਕਿਉਂਕਿ ਆਪਣੀਆਂ ਜੁੱਤੀਆਂ ਗੜ ਦਿੰਦੇ ਸੀ, ਇੱਕ ਉਹ ਪੱਥਰ ਦਾ ਹੁੰਦਾ ਜਿਹਦੇ ਵਿੱਚ ਪਾਣੀ ਪਾ ਕੇ ਜੁੱਤੀ ਚਾਂਗੜੇ ਨੂੰ ਭਿਓ ਕੇ ਜੁੱਤੀ ਨੂੰ ਪੋਲੀ ਕਰਕੇ ਜੋ ਕੁਛ ਵੀ ਕਰਦੇ ਨੇ, ਅਤੇ ਇੱਕ ਝੌਂਪੜੀ ਸੀਗੀ, ਅਤੇ ਮੀਰਾਬਾਈ ਨੇ ਕਿਹਾ ਵੀ ਉੱਥੇ ਮੇਰਾ ਮਜ਼ਾਕ ਉਡਾਉਣਗੇ. ਉਹ ਕਹਿੰਦੀ ਉਹਨੂੰ ਕਿਹਾ ਵੀ ਤੂੰ ਮੈਂ ਤੈਨੂੰ ਹੀਰਾ ਵੀ ਆ ਰੱਖ ਲਓ ਅਤੇ ਤੁਸੀਂ ਕੋਈ ਵਧੀਆ ਜਿਹਾ ਪਾ ਲਓ, ਤੁਸੀਂ ਮੇਰੇ ਗੁਰੂ ਹੋ. ਕਹਿੰਦੇ ਨਹੀਂ ਬੇਟਾ, ਮੈਨੂੰ ਜੋ ਕੁਛ ਇਸ ਕੁੰਡੇ 'ਚੋਂ ਮਿਲਿਆ, ਜੋ ਕੁਛ ਵੀ ਮੈਨੂੰ ਪ੍ਰੇਮ ਮਿਲਿਆ, ਰਤਨ ਮਿਲਿਆ, ਰਾਮ ਮਿਲਿਆ, ਪਰਮਾਤਮਾ ਮਿਲਿਆ, ਅੱਲਾ ਮਿਲਿਆ, ਉਹ ਸਭ ਇਸ ਪਾਣੀ 'ਚੋਂ ਮਿਲਿਆ, ਸੋ ਇਸ ਕਰਕੇ ਮੈਨੂੰ ਕੋਈ ਹੀਰੇ ਦੀ ਜ਼ਰੂਰਤ ਨਹੀਂ. ਸੋ ਮੀਰਾਬਾਈ ਨੇ ਕਹਿੰਦੇ ਨੇ ਰਵਿਦਾਸ ਨੂੰ ਆਪਣਾ ਗੁਰੂ ਧਾਰ ਲਿਆ, ਅਤੇ ਉੱਥੋਂ ਕ੍ਰਿਸ਼ਨ ਮੰਤਰ ਲਿਆ ਉਹਨਾਂ ਨੇ. ਹਾਂਜੀ, ਹੁਣ ਇਹਦੇ ਬਾਰੇ ਮੈਂ, ਕਿਉਂਕਿ ਫਿਰ ਮੈਟਾਫਿਜ਼ੀਕਲ ਗੱਲ ਹੋ ਜਾਣੀ ਹੈ ਵੀ ਉਹ ਕਿਸ ਤਰ੍ਹਾਂ ਦਾ ਮੰਤਰ ਸੀਗਾ, ਪੂਰਨ ਗੁਰੂ ਤੋਂ ਕਿਵੇਂ ਮਿਲਿਆ ਅਤੇ ਕਿਸ ਤਰ੍ਹਾਂ ਨਹੀਂ ਸੀਗੀ. ਗੱਲ ਇੰਨੀ ਕੁ ਸ਼ਾਰਟ ਕਰਕੇ ਰੱਖੀ ਹੈ ਕਿ ਰਵਿਦਾਸ ਨੂੰ ਉਹਨਾਂ ਨੇ ਆਪਣਾ ਗੁਰੂ ਧਾਰਿਆ, ਅਤੇ ਉੱਥੇ ਫਿਰ ਉਹਨਾਂ ਨੇ ਇੱਕ ਗੀਤ ਸੌਂਗ ਸੀਗਾ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਅਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ. ਇਹ ਮੀਰਾਬਾਈ ਨੇ ਗੀਤ ਗਾਇਆ ਸੀਗਾ ਜਦੋਂ ਉਹਨਾਂ ਨੇ ਰਵਿਦਾਸ ਨੂੰ ਗੁਰੂ ਧਾਰਿਆ. ਸੋ ਲੈਟਸ ਲਿਸਨ. ਵੈਲਕਮ ਬੈਕ. ਮੀਰਾਬਾਈ ਨੇ ਜਦੋਂ ਕਹਿੰਦੇ ਨੇ ਇਹ ਜਿਹੜਾ ਮੀਰਾਬਾਈ ਦਾ ਜਿਹੜਾ ਪੋਈਮ ਹੈ, ਇਹ ਬੜੀ ਪਾਪੂਲਰ ਹੈ ਦੁਨੀਆਂ ਦੇ ਵਿੱਚ. ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਕਿ ਮੈਨੂੰ ਪਰਮਾਤਮਾ ਦਾ ਨਾਮ ਪਾ ਲਿਆ, ਬਸਤ ਅਮੋਲਕ ਦੀ ਮੇਰੇ ਸਤਿਗੁਰੂ, ਕਿ ਜਿਹੜੀ ਵੈਰੀ ਪ੍ਰੈਸ਼ੀਅਸ ਜਿਹੜੀ ਚੀਜ਼ ਮੈਨੂੰ ਮਿਲੀ ਹੈ ਉਹ ਕਿੱਥੋਂ ਮਿਲੀ ਹੈ, ਨਾਮਦਾਨ ਕਿੱਥੋਂ ਮਿਲਿਆ, ਬਸਤ ਅਮੋਲਕ ਦੀ ਮੇਰੇ ਸਤਿਗੁਰੂ. मेरे सतगुरु तो रविदास तो मिली है, कृपा कर अपनायो कि मैं आम वेरी थैंकफुल टू माई सतगुरु रविदास के उन्होंने मैनू अडोप्ट कर लिया, उन्होंने मैनू नामदान दिता। फिर नामदान की अगर खासियत दी है कहते खर्चे नहीं, खर्चदा भी जिन्ना मर्जी खर्ची चलो कदा यह घटदा नहीं, दिन दिन बढ़त सवायो बधी जांदा, जिन्ना खर्चोगे उन्ना बधिया, जिन्ना उन्हूं याद करदे हो परमात्मा दे नाम नूं ओह बधी जांदा। सो उहदे नाल अगली तुक सीगी सत की नाम खेवटिया सतगुरु, हां जी उहदा मतलब यह है भी जिहड़ा सच्चा नाम है उहदा जिहड़ा मलाह है उस जहाज का, आज जी ने पार लंघना मेरे गुरां ने जहाज बनाया, सो उहदा मतलब जदों परफेक्ट मास्टर चलाउण वाला होवे ते ओ किते दी किते लै जांदा। पर देखिया जिहड़ा पायलट हुंदा जहाज दा ते ओ क्योंकि एक्सपर्ट हुंदा, इंडिया तो असीं दिल्ली तो बैठदे हां सानूं कनेडा पहुंचांदा, इंग्लैंड पहुंचांदा, फ्रांस पहुंचांदा, अमेरिका पहुंचांदा, क्योंकि उस चीज़ का भेती है, पर जिहड़ा सतगुरु है वह उदू भी उपर दी ले जांदा है, हां जी। सो उहदा भी जिहड़ा जहाज हुंदा जदों उहदे मगर लगदे आ फिर उत्थे लै जांदा जिथे परमात्मा खुद है, जिथे उहने खुद यात्रा कीती हुंदी है, ते जे कोई पखंडी होण उह तां कुछ नहीं लिजा सकदे, ना तुहाडा कुछ करना ना उह आप किते गए हुंदे ने, पर जिहड़ा सच्चा सतगुरु हुंदा है उह तुहानूं उत्थे लिजाण दी कपैसिटी रखदा प्रैक्टिकली। उहदे निशानियां भी इही ने, सतगुरु हुंदा काल खाए कुछ हत्थों दे, उह अपना दसां नौहां दी कमाई करदा, साध संगत दे तोरी फुलके ते नहीं चलदा, हां जी उह अपनी मेहनत करदा अपनी। रविदास ने देखो जुत्तियां गंढियां उन्होंने, ਇਹ ਤਾਂ ਨਹੀਂ ਹੈ ਵੀ ਉਹ ਮੀਰਾਬਾਈ ਨੇ ਆਫਰ ਕੀਤੀ ਉਹਨੇ ਰਿਫਿਊਜ਼ ਕਰਤਾ, ਉਹ ਸਾਧ ਸੰਗਤ ਤੇ ਨਹੀਂ, ਉਹਦੇ ਵਿੱਚੋਂ ਹੀ ਜਿਹੜੇ ਕੋਈ ਲੋੜਵੰਦਾ ਹੁੰਦੇ ਨੇ, ਸਾਧੂ ਸਾਧ ਮਹੰਤਾ ਹੁੰਦੇ ਨੇ, ਗਰੀਬ ਆਉਂਦੇ ਨੇ, ਉਹਨਾਂ ਨੂੰ ਆਪਣੇ ਉਹਦੀ ਆਪਣੇ ਖਾਣੇ ਦੇ ਵਿੱਚੋਂ ਹੀ ਸ਼ੇਅਰ ਦਿੰਦੇ ਨੇ, ਹਾਂਜੀ। ਫਿਰ ਉਹਨਾਂ ਦੀ ਕਹਿ ਨਹੀਂ ਕਰਨੀ ਪੱਕੀਆਂ, ਜਿਹੜੀ ਗੱਲ ਉਹਨਾਂ ਦੇ ਇੱਕ ਵਾਰ ਜਵਾਨ ਚੋਂ ਨਿਕਲ ਜੇ ਉਹ ਪੱਕੀ ਹੁੰਦੀ ਹੈ, ਇਹ ਨਹੀਂ ਵੀ ਤੁੱਕਾ ਮਾਰਦਾ ਜਿਹੜੇ ਅੱਜ ਵਾਲੇ ਸੰਤਾਂ ਵਾਲੇ ਨੇ। ਜੇ ਕੋਈ ਪੁੱਛੋ ਵੀ ਕਰੋਨਾ ਵਾਇਰਸ ਕਦੋਂ ਖਤਮ ਹੋਊਗਾ ਦੱਸਿਓ ਜੀ, ਉਹ ਕਹਿੰਦੇ 6 ਮਹੀਨਿਆਂ ਨੂੰ ਹੋਜੂਗਾ, ਫਿਰ ਕਹਿੰਦੇ 5 ਮਹੀਨਿਆਂ ਨੂੰ ਹੋਜੂਗਾ, ਉਹਨਾਂ ਨੂੰ ਪਤਾ ਹੀ ਕੱਖ ਨਹੀਂ, ਉਹ ਤਾਂ ਆਮ ਬੰਦੇ ਤੋਂ ਵੀ ਗਏ ਗੁਜਰੇ ਨੇ, ਬਿਲਕੁਲ ਚਿੱਟੇ ਕੱਪੜੇ ਪਾਏ ਹੁੰਦੇ ਨੇ, ਪਰ ਪਤਾ ਉਹਨਾਂ ਨੂੰ ਕੁਛ ਵੀ ਨਹੀਂ ਹੁੰਦਾ ਕਿਉਂਕਿ ਮਿਹਨਤ ਤਾਂ ਕੀਤੀ ਨਹੀਂ ਹੁੰਦੀ। ਜਦੋਂ ਤੁਸੀਂ ਮਿਹਨਤ ਕਰਦੇ ਹੋ ਫਿਰ ਅੰਦਰ ਪਰਦਾ ਖੁੱਲਦਾ, ਜੇ ਸਤਿਗੁਰੂ ਵੀ ਨੇ, ਰਵਿਦਾਸ ਨੇ ਵੀ ਬੜੀ ਮਿਹਨਤ ਕੀਤੀ, ਮੀਰਾਬਾਈ ਨੇ ਵੀ ਦੇਖੋ ਕਿੰਨੇ ਸਾਲ ਜਿੰਨੇ ਸਾਲ 48 ਈਅਰ ਯੰਗ ਅਵਸਥਾ 'ਚ ਇਹਦੀ ਡੈਥ ਹੋ ਗਈ ਸੀਗੀ। ਸੋ ਇਹਨੇ ਪੂਰੀ ਇੱਕ ਇੱਕ ਦਿਨ ਮਿਹਨਤ ਕੀਤੀ ਹੈ, ਜਦੋਂ ਬੰਦਾ ਮਿਹਨਤ ਕਰਦਾ ਫਿਰ ਹੀ ਅੰਦਰੋਂ ਪਰਦਾ ਖੁੱਲਦਾ, ਨਹੀਂ ਤਾਂ ਫਿਰ ਡਰਾਮੇ ਹੀ ਨੇ ਸਾਰੇ। ਸੋ ਇਸ ਕਰਕੇ ਰਵਿਦਾਸ ਨੂੰ ਇਹਨਾਂ ਨੇ ਗੁਰੂ ਬਣਾਇਆ। ਸੋ ਇਹ ਬੜੀ ਮਿਹਨਤ ਕਰਦੇ ਸੀਗੇ, ਹਰ ਵਕਤ ਪਰਮਾਤਮਾ 'ਚ ਰਹਿੰਦੇ ਸੀ, ਪਰ ਦੂਜੇ ਪਾਸੇ ਜਿਹੜੀਆਂ ਕਠਿਨਾਈਆਂ ਬੜੀਆਂ ਆਉਂਦੀਆਂ ਨੇ। ਕੋਈ ਵੀ ਤੁਸੀਂ ਦੇਖ ਲਓ ਸੰਤ ਪੀਰ ਪੈਗੰਬਰ, ਕੋਈ ਦੇਖ ਲਓ ਰਵਿਦਾਸ, ਨੈਕਸਟ ਵੀਕ ਆਪਾਂ ਸੰਤ ਰਵਿਦਾਸ ਦੇ ਉੱਪਰ ਕਰਾਂਗੇ, ਤੁਸੀਂ ਦੇਖੋ ਉਹਨਾਂ ਨੂੰ ਕਿੰਨੇ ਕਸ਼ਟ ਆਏ, ਪਰਫੈਕਟ ਮਾਸਟਰ ਸੀ। ਜੀਸਸ ਕ੍ਰਾਈਸਟ ਦੀ ਈਸਾਈਆਂ ਨਾਲ ਉਹਨਾਂ ਨੂੰ ਕੀ ਸੀ, ਕਿੱਲਾਂ ਨਾਲ ਠੋਕ ਠੋਕ ਕੇ ਮਾਰਤਾ, ਹਾਂਜੀ। ਪਲਟੂ ਸਾਹਿਬ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ, 10ਵੀਂ ਪਾਤਸ਼ਾਹੀ ਦੇ ਜਵਾਨ ਪੁੱਤਰਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੀਵਾਰਾਂ ਦੇ ਵਿੱਚ ਚਿਣਾ ਦਿੱਤਾ, ਕਿ 5ਵੀਂ ਪਾਤਸ਼ਾਹੀ ਦੇ ਤੱਤੇ ਰੇਹ ਦੇ ਉੱਪਰ ਕੜਛੇ ਪਾਏ, ਹਾਂਜੀ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਤਾ। ਸੋ ਸੰਤ ਮਹਾਤਮਾ ਈਜ਼ੀ ਲਾਈਫ ਨਹੀਂ, ਪਰਮਾਤਮਾ ਨੂੰ ਮਿਲਣ ਲਈ ਬੜੀਆਂ ਘੱਟ ਘੋਰ ਤਪੱਸਿਆਵਾਂ ਕਰਨੀਆਂ ਪੈਂਦੀਆਂ ਨੇ, ਮਿਹਨਤ ਕਰਨੀ ਪੈਂਦੀ ਹੈ, ਲੋਕਾਂ ਦੀ ਜਿਹੜੀ ਸਮਾਜ ਹੈ ਉਹ ਰੈਕੋਗਨੀਸ਼ਨ ਨਹੀਂ ਸਾਨੂੰ ਦਿੰਦਾ। ਸੋ ਇਸੇ ਤਰ੍ਹਾਂ ਹੀ ਮੀਰਾਬਾਈ ਨੂੰ ਵੀ ਰੈਕੋਗਨੀਸ਼ਨ ਨਹੀਂ ਬਣੀ ਸੀਗੀ ਕਿ ਉਹ ਉਹਦੇ ਉੱਤੇ ਜਿਹੜਾ ਬਿਕਰਮ ਸੀਗਾ, ਬਿਕਰਮ ਸਿੰਘ ਰਾਣਾ ਜਾਂ ਉਹਦਾ ਦਿਓਰ ਕਹਿ ਲਓ, ਜੋ ਰਾਜਾ ਬਣ ਗਿਆ ਸੀਗਾ, ਉਹਨੇ ਕਈ ਤਰ੍ਹਾਂ ਦੇ ਇਹਦੇ ਬਾਰੇ ਡਾਊਟ ਕੀਤੇ। ਪਹਿਲੀ ਗੱਲ ਤਾਂ ਸੁਣ, ਮੈਂ ਜਿਵੇਂ ਦੱਸੀ ਸੀ ਵੀ ਇਹਦੀ ਜਿਹੜੀ ਨਨਾਣ ਸੀਗੀ, ਸਿਸਟਰ ਇਨ ਲਾ, ਬਿਕਰਮ ਦੀ ਸਿਸਟਰ ਸੀਗੀ, ਉਹ ਬੜੀ ਜੈਲਸੀ ਕਰਦੀ ਸੀ, ਇਹਨੂੰ ਨਫ਼ਰਤ ਕਰਦੀ ਸੀਗੀ ਵੀ ਇਹ ਕਿਉਂ ਨੱਚਦੀ ਹੈ, ਸਾਧੂ ਸੰਤਾਂ ਦੇ ਨਾਲ ਰਹਿੰਦੀ ਹੈ, ਮੰਦਰ ਚ ਹਰ ਵਕਤ ਤੁੰਬੀ ਜੀ ਵਜਾਈ ਜਾਂਦੀ ਹੈ, ਰਾਤ ਨੂੰ ਵੀ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀ ਹੈ। ਉਹਨੇ ਇੱਥੇ ਤੱਕ ਵੀ ਐਲੀਗੇਸ਼ਨ ਲੱਗਦਾ ਕਿ ਮੀਰਾ ਜਿਹੜੀ ਹੈ ਉਹ ਕਰੈਕਟਰਲੈਸ ਹੈ, ਵੀ ਇਹਦੇ ਕਮਰੇ 'ਚ ਗੈਰ ਬੰਦੇ ਆਉਂਦੇ ਨੇ, ਪਤਾ ਨਹੀਂ ਕੀ ਪਿਆਰ ਦੀਆਂ ਗੱਲਾਂ ਕਰਦੀਆਂ। ਕਹਿੰਦੇ ਬਿਕਰਮ ਨੂੰ ਜੋ ਦੱਸਿਆ ਵੀ ਇਹਦੇ ਕਮਰੇ 'ਚ ਕੋਈ ਬੰਦਾ ਗੈਰ ਆਇਆ ਵੈ, ਸੋ ਉਹ ਇੱਕ ਵਾਰੀ ਕਹਿੰਦੇ ਤਲਵਾਰ ਲੈ ਕੇ ਗਿਆ, ਜਾ ਕੇ ਧੱਕਾ ਮਾਰ ਕੇ ਦਰਵਾਜ਼ਾ ਖੁੱਲਿਆ, ਮੀਰਾ ਉਹ ਕ੍ਰਿਸ਼ਨ ਭਗਵਾਨ ਜੀ ਦੇ ਅੱਗੇ ਬੈਠੇ ਗੱਲਾਂ ਕਰ ਰਹੀ ਹੈ, ਰੋ ਰਹੀ ਹੈ, ਹਾਂਜੀ ਉਹਦੇ ਨਾਲ ਗੱਲਾਂ ਕਰਦੀ ਹੈ ਵੀ ਭਗਵਾਨ ਤੂੰ ਮੈਨੂੰ ਕਦੋਂ ਮਿਲੇਗਾ, ਮੈਨੂੰ ਐਂ ਕਰਕੇ ਹੁਣ ਤੂੰ ਮਿਲ ਲੈ, ਬਹੁਤ ਚਿਰ ਹੋ ਗਿਆ ਮੈਂ ਤੜਫਦੀਆਂ ਕੁਛ ਕਰਦੀਆਂ। ਜਦੋਂ ਉਹਨੇ ਦੇਖਿਆ ਪ੍ਰਕਾਸ਼ ਹੀ ਪ੍ਰਕਾਸ਼ ਸੀ, ਉਹਦੇ ਹੱਥ ਕੰਬ ਗਏ ਉੱਥੇ, ਕਿਉਂਕਿ ਰੱਬ ਦੇ ਮੂਹਰੇ ਤਾਂ ਅਸੀਂ ਸਭ ਕੀੜੇ ਮਕੌੜੇ ਹਾਂ, ਹਾਂਜੀ। ਸੋ ਇਹ ਉਹਦੀ ਨਨਾਣ ਨੇ, ਫਿਰ ਉਹਦੀ ਨਨਾਣ ਜਦੋਂ ਗਈ, ਜਦੋਂ ਬਿਕਰਮਜੀਤ ਸਿੰਘ ਬਾਹਰ ਨਿਕਲਿਆ, ਭੱਜ ਕੇ ਅੱਗੇ ਬਾਹਰ ਨਿਕਲਿਆ, ਉਹਨੇ ਦੇਖਿਆ ਇਹਦਾ ਕੁਛ ਹੋਰ ਹੀ ਨਜ਼ਾਰਾ, ਉਹਨੇ ਦੇਖਿਆ ਲਾਈਟ ਵੀ ਡਿਫਰੈਂਟ ਟਾਈਪ ਦੀ ਹੈ, ਤਾਂ ਪਰਮਾਤਮਾ ਮੈਂ ਗਲਤ ਕੰਮ ਕਰਨ ਲੱਗਿਆ ਸੀ, ਤਲਵਾਰ ਨਾਲ ਇਹਦੀ ਗਰਦਨ ਵੱਢਣ ਲੱਗਿਆ ਸੀ। ਜਦੋਂ ਉਹਦੀ ਨਨਾਣ ਗਈ ਤੇ ਉਹਨੇ ਦੇਖਿਆ, ਫਿਰ ਉਸ ਤੋਂ ਬਾਅਦ ਉਹ ਵੀ ਉਹਨੂੰ ਨਫ਼ਰਤ ਜਿਹੜੀ ਸੀ ਉਹਨੇ ਕਹਿੰਦੇ ਘਟਾਤੀ, ਉਹ ਵੀ ਮੀਰਾ ਦਾ ਖਿਆਲ ਕਰਨ ਲੱਗ ਗਈ, ਉਹਨੂੰ ਪਤਾ ਲੱਗ ਗਿਆ ਵੀ ਮੀਰਾ ਇੱਕ ਸ਼ੀ ਨਾਟ ਐਨ ਆਰਡੀਨਰੀ ਲੇਡੀ, ਉਹ ਤਾਂ ਪਰਮਾਤਮਾ ਦਾ ਰੂਪ ਹੈ। ਫਿਰ ਬਿਕਰਮ ਸਿੰਘ ਨੇ ਇੱਕ ਇਹ ਵੀ ਉਹਦੇ ਉੱਤੇ ਮੀਰਾਬਾਈ ਤੇ ਓਬਜੈਕਸ਼ਨ ਲੱਗਿਆ ਸੀ, ਐਲੀਗੇਸ਼ਨ ਲੱਗਿਆ ਸੀਗਾ ਵੀ ਅਕਬਰ ਸਾਡਾ ਦੁਸ਼ਮਣ ਹੈ, ਇਹਨੇ ਉਹ ਤੋਂ ਤੋਹਫ਼ਾ ਕਿਉਂ ਲਿਆ, ਇਹ ਜਿਹੜਾ ਕੋਈ ਦੁਸ਼ਮਣ ਵੀ ਕਿਸੇ ਨੂੰ ਤੋਹਫ਼ਾ ਦਿੰਦਾ, ਕਿਉਂਕਿ ਮੀਰਾ ਨੂੰ ਜਦੋਂ ਪੁੱਛਿਆ ਤੂੰ ਉਹਦੇ ਕੋਲ ਕਿਉਂ ਤੋਹਫਾ ਲੈ ਰਿਹਾ, ਉਹ ਕਹਿੰਦੀ ਜੀ ਜਾਨ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਦੂਜਾ ਹੋਈ। ਮੀਰਾ ਕਹਿੰਦੀ ਮੇਰਾ ਕੋਈ ਦੁਸ਼ਮਣ ਨਹੀਂ, ਇਹ ਤੁਹਾਡੇ ਦੁਸ਼ਮਣ ਹੋਣਗੇ, ਮੇਰੇ ਤਾਂ ਗਿਰਧਰ ਦੇ ਕ੍ਰਿਸ਼ਨ ਦੇ ਸਾਰੇ ਹੀ ਬੰਦੇ ਨੇ, ਉਹਦੇ ਵਿੱਚ ਕ੍ਰਿਸ਼ਨ ਹੀ ਸਾਰਿਆਂ 'ਚ ਵੱਸਦਾ, ਸੋ ਇਸ ਕਰਕੇ ਮੇਰਾ ਤਾਂ ਕੋਈ ਦੁਸ਼ਮਣ ਹੋ ਨਹੀਂ ਸਕਦਾ। ਇਸੇ ਤਰ੍ਹਾਂ ਹੀ ਫਿਰ ਉਹਦੇ ਉੱਤੇ ਇੱਕ ਇਹ ਵੀ ਬਹੁਤ ਵੱਡਾ ਵਿਕਰਮ ਨੇ ਐਲੀਗੇਸ਼ਨ ਲਾਇਆ ਸੀਗਾ ਵੀ ਤੂੰ ਰਵੀਦਾਸ ਤਾਂ ਉਹ ਚਮਿਆਰ ਹੈ, ਛੋਟੀ ਜਾਤ ਹੈ, ਤੇ ਆਪਾਂ ਰਾਜੇ ਮਹਾਰਾਜੇ, ਤੂੰ ਰਾਜੇ ਮਹਾਰਾਜੇ ਹੋ ਕੇ, ਸ਼ਸ਼ੋਧੀਆਂ ਦੀ ਬਹੂ ਹੋ ਕੇ, ਰਠੌਰ ਦੀ ਕੁੜੀ ਹੋ ਕੇ, ਤੂੰ ਉਸ ਚਮਿਆਰ ਤੋਂ ਕੋਲੋਂ, ਉਸ ਰਵੀਦਾਸ ਕੋਲੋਂ ਤੂੰ ਨਾਮਦਾਨ ਲਿਆ, ਇਹਦੇ ਨਾਲ ਸਾਡੀ ਬਹੁਤ ਵੱਡੀ ਬੇਇੱਜ਼ਤੀ ਹੋਈ ਹੈ। ਫਿਰ ਉਹ ਕਹਿੰਦੀ ਨਹੀਂ, ਤੇ ਉਹਨੇ ਤਾਂ ਹੀ ਤਾਂ ਕਿਹਾ ਸੀ ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਮੋਲਕ ਦੀ ਮੇਰੀ ਸਤਿਗੁਰੂ ਕਿਰਪਾ ਕਰ ਅਪਣਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਕਿਉਂਕਿ ਉਹ ਉਹਨੂੰ ਪਰਮਾਤਮਾ ਸਮਝਦੀ ਸੀ। ਸੋ ਜਦੋਂ ਇਹ ਗੱਲਾਂ ਉਹਨਾਂ ਦੇ ਵਿੱਚ ਇਹ ਡਿਫਰੈਂਸਿਸ ਹੋ ਗਈਆਂ ਤਾਂ ਫਿਰ ਵਿਕਰਮ ਨੇ ਉਹਨੂੰ ਤਸ਼ੱਦਦ ਦੇਣਾ ਸ਼ੁਰੂ ਕਰ ਦਿੱਤੇ। ਇੱਕ ਵਾਰ ਕਿਹਾ ਜਾਂਦਾ ਵੀ ਉਹਨੂੰ ਟੋਕਰੀ ਦੇ ਵਿੱਚ ਜ਼ਹਿਰੀਲਾ ਸੱਪ ਪਾਤਾ, ਕਿਉਂਕਿ ਐਂ ਵੀ ਨਹੀਂ ਚਾਹੁੰਦਾ ਸੀ ਵੀ ਲੋਕਾਂ 'ਚ ਪਤਾ ਲੱਗਿਆ ਕਿ ਮੈਂ ਵਿਕਰਮ ਨੇ ਮਾਰਿਆ, ਕਿਉਂਕਿ ਆਫਟਰ ਆਲ ਮੀਰਾ ਵੀ ਤਾਂ ਉਸ ਕੁਲ ਦੀ ਮਹਾਰਾਣੀ ਸੀਗੀ, ਉਹਦੇ ਵੱਡੇ ਭਰਾ ਦੀ ਵਾਈਫ ਸੀਗੀ, ਹਾਂਜੀ। ਸੋ ਉਹਨੇ ਕੀ ਕੀਤਾ, ਟ੍ਰਿਕ ਹੁੰਦੇ ਨੇ ਸਭ, ਟ੍ਰਿਕ ਦੇ ਨਾਲ ਸਾਜ਼ਿਸ਼ਾਂ ਨਾਲ, ਅੱਜ ਵੀ ਕੱਲ੍ਹ ਵੀ ਸਾਜ਼ਿਸ਼ਾਂ ਚੱਲਦੀਆਂ ਨੇ, ਸਾਜ਼ਿਸ਼ ਬਣਾਈ, ਇੱਕ ਟੋਕਰੀ 'ਚ ਜ਼ਹਿਰੀਲਾ ਸੱਪ ਪਾਤਾ ਅਤੇ ਕਿਹਾ ਵੀ ਇਹ ਤੈਨੂੰ ਇਹ ਟੋਕਰੀ ਲੈ ਕੇ ਕ੍ਰਿਸ਼ਨ ਜੀ ਦੇ ਉੱਤੇ ਹਾਰ ਚੜ੍ਹਾਈ, ਵੀ ਜਦੋਂ ਟੋਕਰੀ ਖੋਲ੍ਹ ਕੇ ਕੱਢੂਗੀ ਵਿੱਚ ਸੱਪ ਨੇ ਡੰਗ ਮਾਰਨਾ, ਮਰ ਜੂਗੀ, ਉੱਥੇ ਜ਼ਹਿਰੀਲਾ ਸੱਪ ਹੈ। ਅਤੇ ਉਹਨੂੰ ਜਦੋਂ ਇਹ ਗੱਲ ਭੇਜੀ, ਟੋਕਰੀ ਭੇਜੀ ਵੀ ਮੰਦਰ ਦੇ ਵਿੱਚ ਤੂੰ ਕ੍ਰਿਸ਼ਨ ਜੀ ਨੂੰ ਹਾਰ ਚੜ੍ਹਾਈ ਵੀ ਉਹਨਾਂ ਨੇ ਵਿਕਰਮ ਰਾਣਾ ਨੇ ਭੇਜਿਆ ਤੈਨੂੰ, ਸੋ ਕਹਿੰਦੀ ਠੀਕ ਹੈ। ਉਹਨੂੰ ਤਾਂ ਵਿਸ਼ਵਾਸ ਸੀਗਾ ਪਰਮਾਤਮਾ ਦੇ, ਜੋ ਕੁਛ ਹੋ ਰਿਹਾ ਪਰਮਾਤਮਾ ਕਰ ਰਿਹਾ। ਉਹ ਟੋਕਰੀ ਮੰਦਰ 'ਚ ਲੈ ਗਈ, ਮੰਦਰ 'ਚ ਲੈ ਕੇ ਹੋਰ ਵੀ ਬੈਠੇ, ਹਾਲਾਂਕਿ ਉਹਦੀ ਸਹੇਲੀ ਨੂੰ ਪਤਾ ਸੀਗਾ ਵੀ ਇਹਦੇ ਵਿੱਚ ਸਾਜ਼ਿਸ਼ ਕੀਤੀ, ਉਹ ਬੰਦਾ ਗੁੱਡ ਨਹੀਂ ਹੈ, ਇਹਨੂੰ ਟੋਕਰੀ ਦੇ ਵਿੱਚ ਇਹ ਕਿਵੇਂ ਉਸਦਾ ਨੂੰ ਫੁੱਲਾਂ ਦਾ ਹਾਰ ਦਿੱਤਾ ਹੋਵੇ, ਲੋਕਾਂ ਨੂੰ ਵੀ ਪਤਾ ਸੀ ਵੀ ਕੋਈ ਬੋਲਦੇ ਕੋਈ ਨਹੀਂ, ਡਰਦਾ ਕੋਈ ਨਹੀਂ ਬੋਲਦਾ, ਹਾਂਜੀ। ਸੋ ਜਦੋਂ ਉਹਨੇ ਕ੍ਰਿਸ਼ਨ ਭਗਵਾਨ ਦੇ ਅੱਗੇ ਖੜੀ ਹੋਈ ਵੀ ਤੈਨੂੰ ਰਾਣਾ ਜੀ ਨੇ ਇਹ ਫੁੱਲਾਂ ਦਾ ਹਾਰ ਭੇਜਿਆ, ਉਹ ਟੋਕਰੀ ਖੋਲ੍ਹੀ, ਕਹਿੰਦੇ ਸੱਚੀ ਉਹਦੇ ਵਿੱਚੋਂ ਫੁੱਲਾਂ ਦਾ ਹਾਰ ਨਿਕਲਿਆ, ਕਿਉਂਕਿ ਪਰਮਾਤਮਾ ਦੀ ਤਾਕਤ ਬਹੁਤ ਵੱਡੀ ਹੈ ਭਾਈ ਸਾਹਿਬ। ਇਹ ਗੱਲ ਤੁਹਾਨੂੰ ਮੈਂ ਯਕੀਨ ਦੇ ਨਾਲ ਕਹਿਣਾ, ਤੁਸੀਂ ਜੋ ਮਰਜ਼ੀ ਸਕੀਮਾਂ ਬਣਾ ਲਓ, ਜਿਸ ਕੇ ਸਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਏ, ਜਿਹਦੇ ਉਹਦੇ ਨਾਲ ਪਰਮਾਤਮਾ ਹੈਗਾ ਨਾ ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਬੇਸ਼ੱਕ ਆਪਾਂ ਨੂੰ ਲੱਗਦਾ ਵੀ ਤੁਸੀਂ ਕਹੋਗੇ ਬਾਲ ਵਿੰਗਾ ਕਿਉਂ ਨਹੀਂ ਕਰਤਾ ਜੀ, ਪੰਜਵੀਂ ਪਾਤਸ਼ਾਹ ਨੂੰ ਤੱਤੇ ਤਵਿਆਂ 'ਤੇ ਬਿਠਾਤਾ, ਉਹਦੇ ਸਰੀਰ ਨੂੰ ਬਿਠਾਇਆ, ਕਿਉਂਕਿ ਆਤਮਾ ਤੋਂ ਪਰਮਾਤਮਾ 'ਚ ਲੈ ਕੇ ਖਿੱਚ ਕੇ ਜਿਉਂਦੇ ਜੀ ਮਰਨਾ ਹੁੰਦਾ, ਇਸੇ ਕਰਕੇ ਕਿਹਾ ਜਾਂਦਾ, ਹੈ ਨਾ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨੂੰ ਜੇ ਊਂ ਆਪਾਂ ਸਰੀਰ ਦੇ ਵਿੱਚ ਦੇਖੋ ਨਾ, ਕਈ ਵਾਰੀ ਬੰਦੇ ਸੁਰਤ ਚੜਾ ਲੈਂਦੇ ਹੋ ਕਿ ਸਾਨੂੰ ਕੋਈ ਇੰਜੈਕਸ਼ਨ ਲਾਉਣ ਦੀ ਲੋੜ ਨਹੀਂ, ਜੋ ਮਰਜ਼ੀ ਸਰਜਰੀ ਕਰ ਲਓ, ਸੋ ਸੁਰਤ ਚੜਾਉਣ ਦਾ ਜਿਹੜਾ ਅਭਿਆਸ ਹੈ ਜਿਉਂਦੇ ਜੀ ਮਰਨ ਦਾ ਅਭਿਆਸ ਹੈ। ਸੋ ਇਸ ਕਰਕੇ ਮੀਰਾਬਾਈ ਤਾਂ ਡਰਦੀ ਨਹੀਂ ਸੀਗੀ, ਸੋ ਉਹਦੇ ਵਿੱਚੋਂ ਫੁੱਲਾਂ ਦਾ ਹਾਰ ਨਿਕਲਿਆ। ਕਹਿੰਦੇ ਇਸੇ ਤਰ੍ਹਾਂ ਮੰਦਰ ਕੋਈ ਜੰਗਲ 'ਚੋਂ ਭੁੱਖਾ ਸ਼ੇਰ ਲਿਆ ਕੇ ਮੰਦਰ ਦੇ ਬਾਹਰ ਖੜਾ ਕਰਤਾ ਵੀ ਜਦੋਂ ਮੀਰਾ ਮੰਦਰ 'ਚੋਂ ਆਊਗੀ ਉਹ ਸ਼ੇਰ ਖਾ ਜੂਗਾ, ਭੁੱਖਾ ਕਿੰਨੇ ਦਿਨਾਂ ਦਾ। ਉਹ ਜਦੋਂ ਉਹ ਰੌਲਾ ਪੈ ਗਿਆ ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਅਤੇ ਮੀਰਾ ਨੂੰ ਕਿਹਾ ਵੀ ਮੀਰਾ ਤੂੰ ਅੱਜ ਬਾਹਰ ਨਾ ਜਾਈਂ, ਉਹ ਸ਼ੇਰ ਖੜਾ ਤੈਨੂੰ ਮਾਰਨ ਲਈ, ਬਿਕਰਮ ਸਿੰਘ ਨੇ ਕੋਈ ਸਾਜ਼ਿਸ਼ ਰਚਾਈ ਹੈ। ਮੀਰਾ ਕਹਿੰਦੀ ਗੱਲ ਹੀ ਕੋਈ ਨਹੀਂ, ਕਿਉਂਕਿ ਉਹ ਤਾਂ ਮਸਤ ਸੀਗੀ। ਕਹਿੰਦੀ ਲੈ ਕ੍ਰਿਸ਼ਨ ਭਗਵਾਨ ਨੂੰ ਬੋਲਦੀ ਗਈ, ਨਾਲੇ ਗਾਉਂਦੀ ਗਈ ਵੀ ਆ ਕ੍ਰਿਸ਼ਨ ਭਗਵਾਨ ਨੇ ਸ਼ੇਰ ਨੂੰ ਭੇਜਿਆ ਮੇਰੇ ਕੋਲ, ਗੱਲ ਹੀ ਹੈ ਨਾ, ਸ਼ੇਰ ਨੂੰ ਹੈ, ਉਹਦੇ ਕੋਲ ਲੱਡੂ ਸੀਗਾ, ਉਹ ਸ਼ੇਰ ਦੜਾ ਉੱਚੀ ਉੱਚੀ ਗਰਜ ਰਿਹਾ, ਹਾਂਜੀ ਦਹਾੜ ਰਿਹਾ, ਅਤੇ ਮੀਰਾ ਅੱਗੇ ਨੂੰ ਜਾ ਰਹੀ ਹੈ। ਅਤੇ ਜਦੋਂ ਮੀਰਾ ਕੋਲੇ ਗਈ ਅਤੇ ਸ਼ੇਰ ਦੀਆਂ ਅੱਖਾਂ ਮਿਲੀਆਂ, ਉਹਨੂੰ ਵੀ ਤਾਂ ਪਤਾ ਉਹਦੇ ਵਿੱਚ ਵੀ ਸ਼ੇਰ ਦੇ ਵਿੱਚ ਵੀ ਤਾਂ ਉਹੀ ਰੱਬ ਦਾ ਰੂਪ ਹੈ, ਉਹੀ ਆਤਮਾ ਆਈਆਂ ਉਹਦੇ ਵਿੱਚ, ਚਾਹੇ ਉਹ ਜਾਨਵਰ ਬਣੇ, ਆਦਮੀ ਅਤੇ ਜਾਨਵਰ, ਚੀਜ਼ ਤਾਂ ਸਾਰਿਆਂ ਦੇ ਵਿੱਚ ਜੀਵ ਜੰਤ ਸਭ ਉਸਦੇ, ਜੰਤ ਵੀ ਅਤੇ ਜੀਵ ਵੀ ਸਾਰੇ ਉਹਦੇ ਬਣਾਏ ਹੋਏ ਨੇ। ਉਹਨੇ ਸ਼ੇਰ ਨੇ ਲੱਡੂ ਖਾਧਾ, ਉਹਦੇ ਝੁੱਕੇ ਪ੍ਰਣਾਮ ਕੀਤਾ, ਸਾਰੇ ਦੇਖਦੇ ਰਹਿ ਗਏ ਵੀ ਇਹ ਤਾਂ ਕੋਈ ਵਾਕਈ ਬਹੁਤ ਪਹੁੰਚੀ ਹੋਈ, ਜਿਹੜਾ ਸ਼ੇਰ ਨੂੰ ਮਾਰਨ ਲਈ ਆਉਣਾ ਸੀ ਸ਼ੇਰ ਦੇ ਮੂਹਰੇ ਝੁੱਕ ਗਿਆ। ਫਿਰ ਇਸੇ ਦਿਨ ਕਹਿੰਦੇ ਨੇ ਉਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਵੀ ਆਹ ਲੈ ਤੈਨੂੰ ਚਨਾਮਤ ਹੈ ਕ੍ਰਿਸ਼ਨ ਜੀ ਨੇ, ਸਾਡਾ ਚਨਾਮਤ ਹੈ ਕ੍ਰਿਸ਼ਨ ਜੀ ਨੂੰ। ਉਹ ਕਹਿੰਦੀ ਕੋਈ ਨਹੀਂ, ਲੋਕਾਂ ਨੇ ਕਿਹਾ, ਉਹਦੀ ਸਹੇਲੀ ਨੇ ਕਿਹਾ ਵੀ ਇਹ 'ਚ ਜ਼ਹਿਰ ਮਲਾਈ ਵੀ ਹੈ, ਉਹਨੂੰ ਸਹਿਜ ਪਤਾ, ਮੈਨੂੰ ਨਹੀਂ ਕੋਈ ਫਰਕ। ਉਹਨੇ ਜਾ ਕੇ ਉਹ ਜ਼ਹਿਰ ਦਾ ਪਿਆਲਾ ਜਿਹੜਾ ਸੀਗਾ ਪਹਿਲਾਂ ਕ੍ਰਿਸ਼ਨ ਜੀ ਨੂੰ ਭੋਗ ਲਵਾਇਆ, ਫਿਰ ਕਰਕੇ ਪੀ ਗਈ, ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ। ਸੋ ਇਸ ਤਰ੍ਹਾਂ ਜਿਹੜੇ ਬੰਦੇ ਪਰਮਾਤਮਾ ਦੇ ਭਗਤ ਹੁੰਦੇ ਨੇ ਉਹਨਾਂ ਨੂੰ ਤੁਸੀਂ ਕੋਈ ਨਹੀਂ ਡਰਾ ਸਕਦਾ, ਕੋਈ ਨਹੀਂ ਮਰਵਾ ਸਕਦਾ। ਅਤੇ ਜੋ ਮਿਹਨਤ ਕੀ ਹੈ, ਅੰਦਰ ਦੀ ਕਰਨੀ ਪੈਂਦੀ ਹੈ। ਜੇ ਤੁਸੀਂ ਅੰਦਰ ਦੀ ਮਿਹਨਤ ਕਰਦੇ ਹੋ, ਬੇਸ਼ੱਕ ਲੋਕ ਕਿੰਨੇ ਮਰਜ਼ੀ ਦੁੱਖ ਦੇਣ, ਹਿਸਟਰੀ ਦੇ ਵਿੱਚ ਤਾਂ ਹੀ ਨਾਂ ਲਿਖਿਆ ਜਾਂਦਾ ਪਰਮਾਤਮਾ ਦੇ ਵਿੱਚ, ਤੁਸੀਂ ਤਾਂ ਹੀ ਮਰਜ਼ ਹੁੰਦੇ ਹੋ, ਪਰਮਾਤਮਾ ਵੀ ਤਾਂ ਈਜ਼ੀ ਨਹੀਂ ਪਰਮਾਤਮਾ ਮਿਲਦਾ ਵੀ ਉੱਥੇ ਉੱਥੇ ਜਾ ਕੇ ਮੂੰਫਲੀਆਂ ਵਾਂਗੂ ਕਿਸੇ ਕੋਈ ਸੇਠ ਜਾ ਕੇ ਕਹਿ ਦੇ ਵੀ ਅੱਲਾ ਵੀ ਮੈਂ ਤੈਨੂੰ ਚੈੱਕ ਦਿੱਤਾ ਪਰਮਾਤਮਾ ਜੀ, ਤੁਸੀਂ ਹੁਣ ਮੇਰੇ ਨਾਲ ਮਿਲ ਜਾਓ, ਮੇਰੇ ਇਸ ਤਰ੍ਹਾਂ ਨਹੀਂ ਹੁੰਦਾ। ਪਰਮਾਤਮਾ ਮਿਹਨਤ ਕਰਨੀ ਪੈਂਦੀ ਹੈ, ਅਸਾਂ ਨਾਲੇ ਪੈਸੇ ਉਹਨੂੰ ਕੀ ਦੇਵਾਂਗੇ, ਕੀ ਰਿਸ਼ਵਤ ਦੇਵਾਂਗੇ, ਸਾਰਾ ਕੁਛ ਤਾਂ ਉਹਦਾ ਹੀ ਹੈ, ਅਸੀਂ ਤਾਂ ਨੰਗ ਭੁੱਖੇ ਹੀ ਹਾਂ। ਜੇ ਕਦੇ ਠੰਡੇ ਦਿਨ ਨਾਲ ਸੋਚ ਲਈਏ, ਜਿਹੜੇ ਮਕਾਨ ਦੇ ਵਿੱਚ ਅਸੀਂ ਪੰਜ ਪੰਜ ਬੈਡਰੂਮਾਂ 'ਚ ਜਾਂ ਟਾਊਨ ਫਾਰਮ ਹਾਊਸਾਂ 'ਚ ਰਹਿੰਦੇ ਹਾਂ, ਜੇ ਪਰਮਾਤਮਾ ਪ੍ਰਗਟ ਹੋ ਜਾਵੇ, ਉਹਨੂੰ ਪੁੱਛੇ ਸਰਦਾਰ ਜੀ ਭਾਈ ਸਾਹਿਬ ਤੁਹਾਡਾ ਜੋ ਕੀ ਹੈ, ਤਾਂ ਮੈਂ ਕਿਰਾਏ ਦੇ ਤੌਰ ਤੇ ਸਮਝੀਏ ਸੋ ਮੇਰੇ ਖਿਆਲ ਵੀ ਹੈਵ ਲਾਈਨ ਓਕੇ ਲੈਟ ਮੀ ਟੇਕ ਲਾਈਨ ਹੈਲੋ
ਹੈਲੋ
ਹਾਂਜੀ ਸਰ
ਹਾਂਜੀ ਰਵੀ ਜੀ ਸਤਿ ਸ੍ਰੀ ਅਕਾਲ ਨਮਸਤੇ
ਸਤਿ ਸ੍ਰੀ ਅਕਾਲ ਸਰ ਨਮਸਕਾਰ ਜੀ
ਮੈਂ ਤੁਹਾਡੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਨੇ ਕਿਉਂਕਿ ਮੈਂ ਵੀ ਮੈਂ ਪਰਮਾਤਮਾ ਦੇ ਵਿੱਚ 100% ਯਕੀਨ ਕਰਦਾ
ਹਾਂਜੀ ਸਰ
ਤੁਸੀਂ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਜੇ ਅੱਜ ਕੱਲ ਤੁਸੀਂ ਕਿਸੇ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੋ ਨਾ
ਹਾਂਜੀ
ਇਹ ਕਿਵੇਂ ਹੋ ਸਕਦਾ ਅੱਜ ਤਾਂ ਸਾਇੰਸ ਦਾ ਜ਼ਮਾਨਾ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਹੁੰਦਾ ਸਾਇੰਸ ਇੱਕ ਅਲੱਗ ਚੀਜ਼ ਹੈ ਪਰਮਾਤਮਾ ਦੀ ਹੋਂਦ ਇੱਕ ਅਲੱਗ ਚੀਜ਼ ਹੈ
ਹਾਂਜੀ ਸਰ
ਤੁਸੀਂ ਇਹਨਾਂ ਨੂੰ ਮਿਕਸ ਅਪ ਨਾ ਕਰੋ ਤੇ ਫਿਰ ਤੁਸੀਂ ਐਂ ਕਰ ਦੋ ਉਹ ਮਤਲਬ ਮੈਂ ਉਹਨਾਂ ਨੂੰ ਕਿਹਾ ਸੀ ਦੇਖੋ ਗੁਰੂ ਨਾਨਕ ਸਾਹਿਬ ਨੇ ਮੇਰੇ ਵੱਡੇ ਭਾਈ ਸਾਹਿਬ ਨੇ ਦੇਖਿਆ ਪੰਜਾ ਲਾਇਆ ਹੋਇਆ ਹਸਨ ਅਬਦਾਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਾਂਜੀ ਪਹਾੜੀ ਨੂੰ ਉੱਥੇ ਪੰਜਾ ਹੈ ਮੇਰੇ ਕੋਲ ਘਰ ਫੋਟੋ ਵੀ ਆ
ਹਾਂਜੀ ਹਾਂਜੀ
ਹਾਂਜੀ ਪਰ ਅੱਜ ਕੱਲ ਲੋਕਾਂ ਨੂੰ ਪਤਾ ਨੀ ਕਿ ਉਹ ਉਲਟਾ ਤੁਹਾਡੇ ਤੇ ਸਵਾਲ ਕਰਦੇ ਨੇ
ਹਾਂਜੀ ਬਸ ਉਹਨਾਂ ਨੂੰ ਕੋਈ ਨੀ ਆਪਾਂ ਪੈਰ ਚ ਬੂਟ ਪਾ ਕੇ ਰੱਖੀਏ ਕੰਡੇ ਕੋਈ ਅਸ ਨੀ ਕਰਦੇ ਆਪਾਂ ਦੁਨੀਆਂ ਨਾਲ ਥੋੜਾ ਕਰਨਾ ਹੈਨਾ ਤੇ ਗੱਲ ਆਪਾਂ ਨੂੰ ਜੇ ਆਪਾਂ ਨੂੰ ਪਤਾ ਲੱਗ ਗਈ ਆਪਾਂ ਤਾਂ ਇਹੀ ਕਹਿ ਸਕਦੇ ਆਪਣੀ ਐਗਜ਼ਾਮਪਲ ਦੇ ਸਕਦੇ ਜੇ ਕਿਸੇ ਨੇ ਫਾਇਦਾ ਉਠਾਉਣਾ ਉਠਾ ਲਓ ਨਹੀਂ ਉਠਾਉਣਾ ਤਾਂ ਵੀ ਕੋਈ ਗੱਲ ਨੀ ਕੰਪਨੀ ਦਾ ਇਹੀ ਹੁੰਦਾ ਸਭ ਤੋਂ ਵੱਡੀ ਗੱਲ
ਕਹਿੰਦਾ ਜੀ ਮੈਂ ਰੱਬ ਦੇ ਬਲੀਵ ਨੀ ਕਰਦਾ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਤੂੰ ਜਦੋਂ ਵਿਆਹ ਕਰਾਇਆ ਸੀ ਕਿਵੇਂ ਵਿਆਹ ਕਰਾਇਆ ਸੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਬੈਠ ਕੇ ਕਰਾਇਆ ਸੀ ਹਾਂ ਆਨੰਦ ਕਾਰਜ ਹੋਏ ਸੀ ਮੈਂ ਕਿਹਾ ਇੱਥੋਂ ਤੂੰ ਸੋਚ ਲਾ ਵੀ ਤੂੰ ਜੇ ਬਲੀਵ ਕਰਦਾ ਤਾਂ ਹੀ ਆਨੰਦ ਕਾਰਜ ਹੋਏ ਤੇਰੇ
ਬਿਲਕੁਲ
ਠੀਕ ਉਹ ਲਾਵਾਂ ਪੜੀਆਂ ਗਈਆਂ ਪਰਮਾਤਮਾ ਦੇ ਨਾਂ ਉਹਦੇ ਵਿੱਚ ਆਉਂਦਾ ਵਾ ਸਾਰਾ ਪੜੀਆਂ ਗਈਆਂ ਪਰ ਠੀਕ ਆ ਅਗਲੇ ਉਹਨਾਂ ਦੀ ਮਰਜ਼ੀ ਆ ਪਰ ਮੇਰੀ ਮੈਂ ਤਾਂ ਪਰਮਾਤਮਾ ਚ ਵਿਸ਼ਵਾਸ ਕਰਨ ਵਾਲਾ ਔਰ ਮੀਰਾ ਬਾਈ ਦੇ ਨਾਲ ਤਾਂ ਬਹੁਤ ਕੁਛ ਹੋਇਆ ਸਭ ਕੁਛ ਸਾਰੇ ਨਾਲ ਹੀ ਭਗਤਾਂ ਨਾਲ ਹੋਇਆ ਜੀ ਸਾਰੇ ਭਗਤਾਂ ਨਾਲ ਹੀ ਹੋਇਆ ਚਾਹੇ ਭਗਤ ਰਵਿਦਾਸ ਸੀ ਗੁਰੂ ਨਾਨਕ ਸਾਹਿਬ ਨੂੰ ਵੀ ਬਾਬਰ ਨੇ ਕੈਦ ਕਰ ਲਿਆ ਸੀ ਹਾਂਜੀ ਪਰ ਉਹ ਆਪਣੇ ਗੁਰੂ ਨਾਨਕ ਸਾਹਿਬ ਦੇ ਇਰਾਦੇ ਤੇ ਪੱਕੇ ਅੜੇ ਰਹੇ
ਸੰਤ ਰਵਿਦਾਸ ਦੇ ਉੱਪਰ ਪੂਰਾ ਕਰਨਾ ਤੁਸੀਂ ਜਿੰਨਾ ਮਰਜ਼ੀ ਕਰ ਬੋਲਿਓ ਚਾਰ ਤੋਂ ਪੰਜ ਹੈ ਨਾ ਮੈਨੂੰ ਮਾਫੀ ਚਾਹਨਾ ਮੈਂ ਤੁਹਾਡੇ ਕੋਲੋਂ
ਥੈਂਕ ਯੂ
ਸਰ ਹੈਲੋ ਹੈਲੋ
ਹਾਂਜੀ ਡਾਕਟਰ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਘਰ ਬੈਠੇ ਗੁਰਦੁਆਰੇ ਮੰਦਰ ਪਹੁੰਚਾਤਾ ਜੀ ਥੈਂਕ ਯੂ ਵੈਰੀ ਮਚ
ਥੈਂਕ ਯੂ ਸਰ ਕੁਛ ਕਹਿਣਾ ਤੁਸੀਂ
ਬਾਜੀ ਮਿਹਰਬਾਨੀ ਤੁਹਾਡੀ
ਓਕੇ ਨੈਕਸਟ ਵੀਕ ਅਸੀਂ ਸੰਤ ਰਵਿਦਾਸ ਦੇ ਉੱਪਰ ਕਰਾਂਗੇ ਤੇ ਤੁਸੀਂ ਜਰੂਰ ਪਲੀਜ਼ ਪਾਰਟਿਸਿਪੇਟ ਕਰੋ ਆਪਣਾ ਤਾਂ ਇਹੀ ਹੈ ਨਾ ਤੇ ਕੋਈ ਆਪਾਂ
ਬਹੁਤ ਵਧੀਆ ਲੋਕਾਂ ਨੂੰ ਸ਼ਾਂਤੀ ਚੈਨ ਬਿਠਾਏ ਹੋਏ ਨੇ ਘਰ ਬੈਠੇ ਬਹੁਤ ਵਧੀਆ
ਹਾਂਜੀ ਥੈਂਕ ਯੂ ਸਰ
ਥੈਂਕ ਯੂ
ਓਕੇ ਸੋ ਇਹ ਆਪਾਂ ਮੀਰਾ ਬਾਈ ਤੇ ਜਿਹੜੇ ਐਲੀਗੇਸ਼ਨ ਲੱਗੇ ਸੀ ਕਿਉਂਕਿ ਹੁਣ ਟਾਈਮ ਬਿਲਕੁਲ ਮੁੱਕਣ ਵਾਲੀ ਹੈ ਸੋ ਹੁਣ ਇਹਨੇ ਕੀ ਹੋਗਾ ਜੋ ਮੀਰਾ ਬਾਈ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਤੇ ਇਹਨੇ ਆਪਣੇ ਗੁਰੂ ਰਵਿਦਾਸ ਨੂੰ ਲਿਖਿਆ ਲੈਟਰ ਤੇ ਉਹਨਾਂ ਨੇ ਕਿਹਾ ਵੀ ਹੁਣ ਤੇਰਾ ਕੋਈ ਨਹੀਂ ਹੈਗਾ ਤੂੰ ਜਿੱਥੇ ਤੇਰਾ ਕ੍ਰਿਸ਼ਨ ਭਗਵਾਨ ਹੈ ਤੂੰ ਉੱਥੋਂ ਚਲੀ ਜਾ ਉੱਥੇ ਚਲੀ ਜਾ ਸੋ ਉਹ ਕਹਿੰਦੇ ਨੇ ਇਨ ਸ਼ਾਰਟ ਮੈਂ ਗੱਲ ਨੂੰ ਸ਼ਾਰਟ ਕਰਨੀ ਚਾਹੁੰਦਾ ਕਿਉਂਕਿ ਟਾਈਮ ਦੇ ਹਿਸਾਬ ਨਾਲ ਚੱਲਣਾ ਪੈਣਾ ਸੋ ਇਹ ਫਿਰ ਉੱਥੋਂ ਸਾਰਾ ਕੁਝ ਛੱਡ ਕੇ ਇਹ ਬਿੰਦਰਾਬਨ ਆ ਗਈ ਤੇ ਬਿੰਦਰਾਬਨ ਦੇ ਵਿੱਚ ਉੱਥੇ ਰਹੀ ਕਾਫੀ ਸਾਲ ਭਜਨ ਕਰਦੀ ਸੀ ਪਾਠ ਕਰਦੀ ਸੀ ਡਾਂਸ ਕਰਦੀ ਸੀ ਪਰ ਉੱਥੇ ਵੀ ਫਿਰ ਇਹਨੂੰ ਇਹ ਮਹਿਸੂਸ ਹੋਇਆ ਵੀ ਕ੍ਰਿਸ਼ਨ ਭਗਵਾਨ ਤਾਂ ਮੈਨੂੰ ਆਪਣੇ ਸਹੁਰੇ ਘਰ ਰਹਿਣਾ ਚਾਹੀਦਾ ਤੇ ਸਹੁਰੇ ਘਰ ਇਹ ਹੈ ਵੀ ਕ੍ਰਿਸ਼ਨ ਭਗਵਾਨ ਦਾ ਜਿਹੜਾ ਜਨਮ ਸਥਾਨ ਹੈ ਦੁਆਰਕਾ ਹੈ ਫਿਰ ਇਹ ਦੁਆਰਕਾ ਦੇ ਵਿੱਚ ਚਲੀ ਗਈ ਉਧਰੋਂ ਕਹਿੰਦੇ ਨੇ ਵੀ ਮਵਾੜ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਬਿਕਰਮਜੀਤ ਸਿੰਘ ਦੀ ਵੀ ਡੈਥ ਹੋ ਗਈ ਸਾਰਾ ਕੁਝ ਬੜਾ ਪਤਾ ਹੀ ਹੈ ਜੇ ਤੁਸੀਂ ਸੰਤ ਨੂੰ ਤੰਗ ਕਰੋਗੇ ਨਾ ਕਿਸੇ ਚੰਗੇ ਬੰਦੇ ਨੂੰ ਮੈਂ ਤੁਹਾਨੂੰ ਦੱਸ ਦੇਣਾ ਗੱਲ ਬੇਸ਼ੱਕ ਤੁਸੀਂ ਮਹਿਸੂਸ ਨਹੀਂ ਕਰਦੇ ਉਹਦਾ ਰਿਜ਼ਲਟ ਬਹੁਤ ਭਾਈ ਸਾਹਿਬ ਭੈਣ ਜੀ ਬਹੁਤ ਮਾੜਾ ਨਿਕਲਦਾ ਕਦੇ ਵੀ ਜਿਹੜਾ ਅਸਲੀ ਸੰਤ ਹੁੰਦਾ ਨਾ ਜਾਂ ਕੋਈ ਵੀ ਬੱਚਾ ਵੀ ਹੈ ਇਸਤਰੀ ਵੀ ਹੈ ਜਿਹੜਾ ਕੋਈ ਰੱਬ ਦੇ ਪਾਠ ਕਰਦਾ ਨਾ ਉਹਨੂੰ ਕੋਸ਼ਿਸ਼ ਕਰਿਆ ਕਰੋ ਵੀ ਨਾ ਕੋਈ ਵੱਧ ਘੱਟ ਕਿਹਾ ਜਾਵੇ ਤੇ ਉਹਨੇ ਕੁਛ ਨਹੀਂ ਕਹਿਣਾ ਪਰ ਕਹਿੰਦੇ ਵੀ ਪਰਮਾਤਮਾ ਨੂੰ ਤੁਸੀਂ ਗਾਲਾਂ ਚਾਰ ਕੱਢ ਲਓ ਉਹ ਤਾਂ ਬਖਸ਼ ਉਹਦੇ ਤੋਂ ਤਾਂ ਹਸਰ ਨਹੀਂ ਹੋਣਾ ਪਰ ਜੇ ਸੰਤ ਨੂੰ ਤੁਸੀਂ ਸੱਚੇ ਸੰਤ ਨੂੰ ਸੱਚਾ ਸੰਤ ਕਹਿਣਾ ਸੱਚੀ ਇਸਤਰੀ ਕਹਿਣਾ ਕੋਈ ਵੀ ਜਿਹੜਾ ਰੱਬ ਦੇ ਨਾਮ ਦਾ ਉਹਨੂੰ ਜੇ ਤੁਸੀਂ ਉਹਦਾ ਦਿਲ ਦਿਖਾਓਗੇ ਨਾ ਉਹ ਫਿਰ ਹਰਜਾਨਾ ਕਾਫੀ ਮਹਿੰਗਾ ਪੈ ਜਾਂਦਾ ਸੋ ਮੇਵਾੜ ਦੇ ਵਿੱਚ ਕਹਿੰਦੇ ਫਿਰ ਹਲਚਲ ਮੱਚ ਗਈ ਇਹ ਜਦੋਂ ਦੁਆਰਕਾ ਮੀਰਾਬਾਈ ਪਹੁੰਚੀ ਤੇ ਮੇਵਾੜ ਦੇ ਲੋਕ ਉੱਥੇ ਫਿਰ ਮੀਰਾ ਕੋਲ ਜਾ ਕੇ ਨੱਕ ਰਗੜੇ ਵੀ ਤੂੰ ਵਾਪਸ ਆ ਜਾ ਸਾਡਾ ਬਰਬਾਦ ਹੋ ਗਿਆ ਸਭ ਕੁਛ ਹੋ ਗਿਆ ਉਹਨੇ ਜਦੋਂ ਲੋਕਾਂ ਨੂੰ ਦੇਖਿਆ ਉਹ ਕਹਿੰਦੀ ਠੀਕ ਹੈ ਮੈਂ ਆਪਣੇ ਗਿਰਧਰ ਤੋਂ ਆਪਣੇ ਕ੍ਰਿਸ਼ਨ ਭਗਵਾਨ ਤੋਂ ਆਗਿਆ ਲੈ ਕੇ ਤੁਹਾਨੂੰ ਮੈਂ ਆ ਜਾਂਦੀ ਹਾਂ ਮੈਂ ਚੱਲੂੰਗੀ ਹਾਂਜੀ ਉਹ ਲੋਕ ਉੱਥੇ ਬੈਠੇ ਰਹੇ ਉਹ ਅੰਦਰ ਚਲੀ ਗਈ ਵੈਸੇ ਤਾਂ ਡਿਫਰੈਂਟ ਡਿਫਰੈਂਟ ਸਟੋਰੀਜ਼ ਨੇ ਕਹਿੰਦੇ ਦੁਆਰਕਾ ਜਦੋਂ ਕ੍ਰਿਸ਼ਨ ਭਗਵਾਨ ਦੇ ਬਹੁਤ ਵੱਡਾ ਹੁਣ ਮੈਨੂੰ ਨਾਂ ਭੁੱਲ ਗਿਆ ਕਿਉਂਕਿ 40-41 ਕਿਉਂਕਿ ਟਾਈਮ ਥੋੜ੍ਹਾ ਆ ਗਿਆ ਮੇਰੇ ਦਿਮਾਗ 'ਚੋਂ ਨਿਕਲ ਗਈਆਂ ਕੀ ਗੱਲਾਂ ਸੋ ਉੱਥੇ ਅੰਦਰ ਗਈ ਤੇ ਕ੍ਰਿਸ਼ਨ ਭਗਵਾਨ ਨੂੰ ਕਿਹਾ ਵੀ ਗਿਰਧਰ ਇਸ ਤਰ੍ਹਾਂ ਲੋਕ ਆਏ ਨੇ ਤੇ ਉਹ ਮੈਨੂੰ ਕਹਿੰਦੇ ਵਾਪਸ ਮੇਵਾੜ ਚੱਲ ਤੇ ਮੈਨੂੰ ਕੀ ਕਰਨਾ ਚਾਹੀਦਾ ਤੇ ਕਹਿੰਦੇ ਨੇ ਵੀ ਕ੍ਰਿਸ਼ਨ ਭਗਵਾਨ ਨੇ ਕਿਹਾ ਤੂੰ ਚਲਿਆ ਜਾ ਚਲੀ ਜਾ ਕਿਉਂਕਿ ਜੋ ਉਹਨੇ ਕਿਹਾ ਚਲੀ ਜਾ ਤੇ ਮੀਰਾਂ ਨੂੰ ਬਹੁਤ ਗੁੱਸਾ ਆਇਆ, ਕਹਿੰਦੇ ਤੂੰ ਕਹਿੰਦੇ ਚਲੀ ਜਾ, ਮੈਂ ਉੱਥੋਂ ਤੜਫ ਤੜਫ ਕੇ ਤੇਰੇ ਲਈ ਆਈ ਹਾਂ, ਤੂੰ ਮੈਨੂੰ ਇੱਥੋਂ ਹੁਣ ਫਿਰ ਅਲੱਗ ਕਰਦਾ, ਹੁਣ ਮੈਂ ਤੇਰੇ ਕੋਲੇ ਸੀ। ਜਦੋਂ ਕਹਿੰਦੇ ਪ੍ਰੇਮੀ ਦੱਬ ਕੇ ਰੋਂਦਾ ਚਿੜਦਾ ਆਪਣੇ ਗੁੱਸੇ ਗਿਲੇ ਸ਼ੋ ਕਰਦਾ, ਕਹਿੰਦਾ ਫਿਰ ਪਰਮਾਤਮਾ ਉਸ ਵੇਲੇ ਆਪਣੇ ਰੂਪ ਦਿਖਾਉਂਦਾ। ਸੋ ਕਹਿੰਦੇ ਨੇ ਉਸ ਵੇਲੇ ਪਰਮਾਤਮਾ ਕ੍ਰਿਸ਼ਨ ਭਗਵਾਨ ਪ੍ਰਗਟ ਹੋ ਗਏ ਅਤੇ ਉਹਨਾਂ ਨੇ ਮੀਰਾ ਨੂੰ ਆਪਣੇ ਵਿੱਚ ਸਮਾ ਲਿਆ। ਅਤੇ ਕਹਿੰਦੇ ਨੇ ਵੀ ਜੋ ਦੂਜੇ ਦਿਨ ਦੇਖਿਆ ਵੀ ਮੀਰਾ ਨਿਕਲੀ ਨਹੀਂ ਬਾਹਰ, ਤਾਂ ਮੰਦਰ ਦੇ ਵਿੱਚੋਂ ਕੁਛ ਨਹੀਂ ਨਿਕਲਿਆ। ਕਹਿੰਦੇ ਨੇ ਵੀ ਉਸ ਮੰਦਰ ਦੇ ਵਿੱਚ ਮੀਰਾ ਦੀ ਜਿਹੜੀ ਸਾੜੀ ਆ ਉਹ ਕ੍ਰਿਸ਼ਨ ਭਗਵਾਨ ਦੇ ਲੜ ਦੇ ਵਿੱਚ ਫਸੀ ਹੋਈ ਸੀਗੀ। ਇਹ ਮੈਂ ਹੁਣ ਕੰਟਰਾਡਿਕਸ਼ਨ 'ਚ ਗੱਲਾਂ 'ਚ ਨਹੀਂ ਪੈਂਦਾ ਵੀ ਕਿਵੇਂ ਹੋਊਗਾ ਕਿਵੇਂ ਹੋਊਗਾ, ਕਿਉਂਕਿ ਜਿਹੜੇ ਰੱਬ 'ਚ ਵਿਸ਼ਵਾਸ ਕਰਦੇ ਨੇ ਸਭ ਕੁਛ ਹੀ ਜਾਇਜ਼ ਆ ਜੀ। ਹਾਂਜੀ, ਜਿਹੜੇ ਨਹੀਂ ਕਰਦੇ ਜਿਹਨੇ ਦੇਖੇ ਹੀ ਨਹੀਂ, ਜਿਹੜਾ ਹੁਣ ਬੰਦੇ ਨੇ ਕੋਈ ਲਾ ਦੀ ਡਿਗਰੀ ਕੀਤੀ ਨਹੀਂ ਹੈ, ਜਿਹੜਾ ਕੋਈ ਸਪੇਸ 'ਤੇ ਗਿਆ ਹੀ ਨਹੀਂ, ਅੱਗੇ ਆਪਾਂ ਚੰਦਰਮੇ ਨੂੰ ਚੰਦ ਮਾਮਾ ਕਹਿੰਦੇ, ਜਿਹੜੇ ਜਾਏ ਉੱਥੇ ਪਤਾ ਲੱਗ ਗਿਆ। ਸੋ ਜਦੋਂ ਆਪਾਂ ਉਸ ਹਾਲਾਤ ਦੇ ਵਿੱਚ ਪਹੁੰਚਾਂਗੇ ਫਿਰ ਕਹਾਂਗੇ ਐਵਰੀਥਿੰਗ ਇਜ਼ ਪੋਸੀਬਲ। ਕਹਿੰਦੇ ਫਿਰ ਇਸ ਤਰ੍ਹਾਂ ਮੀਰਾ ਉਸ ਪਰਮਾਤਮਾ ਦੇ ਵਿੱਚ ਸਮਾ ਗਈ। ਇਹ ਸਭ ਮੀਰਾ ਦੀ ਜਿਹੜੀ ਲਾਈਫ ਸਟੋਰੀ ਸੀ, ਕਿਉਂਕਿ ਟਾਈਮ ਓਨਾ ਕੀ ਹੁੰਦਾ ਆਪਾਂ ਨੂੰ, ਅਤੇ ਕਾਫੀ ਕੁਛ ਹੈ, ਮੈਂ ਤਾਂ 2-3 ਘੰਟੇ ਵੀ ਬੋਲ ਸਕਦਾ ਕਿਉਂਕਿ ਮੇਰੇ ਕੋਲ ਇੰਨਾ ਮਟੀਰੀਅਲ ਸੀਗਾ। ਸੋ 2 ਮਿੰਟ ਰਹਿੰਦੇ ਨੇ। ਨੈਕਸਟ ਵੀਕ ਆਪਾਂ ਸੰਤ ਰਵਿਦਾਸ ਦੇ ਉੱਤੇ ਗੱਲ ਕਰਾਂਗੇ। ਉਹ ਕੋਬਲਰ ਸੀਗੇ, ਜੁੱਤੀਆਂ ਦਾ ਕੰਮ ਕਰਦੇ ਸੀ, ਅਤੇ ਕਿੰਨੇ ਪਹੁੰਚੇ ਪਏ ਸੀਗੇ ਉਹ ਬਨਾਰਸ ਦੀ। ਇਹ ਖਾਸੀਅਤ ਹੈ ਕਿ ਬਨਾਰਸ ਜਿੱਥੇ ਠੱਗਾਂ ਦਾ ਮਸ਼ਹੂਰ ਹੈ ਸ਼ਹਿਰ, ਉੱਥੇ ਭਗਤ ਕਬੀਰ ਵੀ ਉੱਥੇ ਹੋਏ ਨੇ ਅਤੇ ਸੰਤ ਰਵਿਦਾਸ ਵੀ ਉੱਥੇ ਹੋਏ ਨੇ ਅਤੇ ਹੋਰ ਵੀ ਬੜੇ ਮਹਾਤਮਾ ਪਹੁੰਚੇ ਨੇ। ਕਹਿੰਦੇ ਨੇ ਤੀਰਥ ਸਥਾਨ ਹੈ ਅਤੇ ਰਵਿਦਾਸ ਦੇ ਬਾਰੇ ਆਪਾਂ ਪੂਰੀਆਂ ਗੱਲਾਂ ਰੂਹਾਨੀਅਤ ਨੂੰ ਜ਼ਿਆਦਾ ਟੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਿਹੜੀਆਂ ਕੰਟਰਾਡਿਕਸ਼ਨ ਗੱਲਾਂ ਨੇ ਉਹਨਾਂ ਚੱਕਰਾਂ 'ਚ ਪੈਣ ਦੀ ਲੋੜ ਨਹੀਂ, ਕੱਢਣ ਪਾਉਣ ਨੂੰ ਗਿਆ ਕੁਛ ਨਹੀਂ। ਜੇ ਸਵੈਟਰ ਨੂੰ ਤੁਸੀਂ ਦੇੜੀ ਜਾਓਗੇ, ਦੇੜੀ ਜਾਓਗੇ ਕੁੰਡੇ ਨੂੰ, ਅਖੀਰ 'ਚ ਖਾਲੀ ਹੋ ਜੂਗਾ। ਆਪਾਂ ਤਾਂ ਜੋੜਨਾ, ਆਪਾਂ ਤਾਂ ਕੁਛ ਸਿੱਖਣਾ ਵੀ ਪਿਆਰ ਦੇ ਵਿੱਚ ਕੀ ਗੱਲ ਹੋਗਾ, ਆਪਾਂ ਨੂੰ ਇਹਨਾਂ ਗੱਲਾਂ 'ਚ ਨਹੀਂ ਵੀ ਉਹ ਕਿਵੇਂ ਹੋ ਗਿਆ ਆਹ ਕਿਵੇਂ ਹੋ ਗਿਆ। ਤੁਸੀਂ ਮਿਹਨਤ ਕਰੋ, ਜਦੋਂ ਮਿਹਨਤ ਕਰੋਗੇ 2.5-3 ਘੰਟੇ 4 ਘੰਟੇ ਰੋਜ਼ ਚੌਂਕੜੀ ਮਾਰੋਗੇ, ਪਰਮਾਤਮਾ ਨੂੰ ਯਾਦ ਕਰੋਗੇ, ਫਿਰ ਕਹੋ ਮੈਂ 4 ਸਾਲ ਮਿਹਨਤ ਕੀਤੀ ਹੈ ਦੱਬ ਕੇ, ਫਿਰ ਜੇ ਕਹਿ ਹੀ ਨਹੀਂ ਸਕਦੇ ਜੀ। ਜੋ ਤੁਸੀਂ ਮਿਹਨਤ ਕਰ ਲਈ ਫਿਰ ਜ਼ਰੂਰ ਮਿਲ ਜਾਣ, ਜਿਹਨੇ ਫਿਰ ਫਲ ਲੈ ਲਿਆ, ਜਿਹਨੇ ਡਾਕਟਰੀ ਦੀ ਡਿਗਰੀ ਲੈ ਲਈ ਉਹ ਕਿਵੇਂ ਕਹਿ ਦੂ ਪੜ੍ਹਾਈ ਔਖੀ ਹੈ ਅਤੇ ਲਾ ਔਖੀ ਹੈ, ਇੰਜੀਨੀਅਰਿੰਗ ਔਖੀ ਹੈ, ਅਤੇ ਇਸੇ ਤਰ੍ਹਾਂ ਰੂਹਾਨੀ ਜਿਹਨੇ ਮਿਹਨਤ ਕੀਤੀ ਉਹਨੂੰ ਮਿਲ ਗਿਆ, ਅਤੇ ਉਹ ਤਾਂ ਫਿਰ ਗੂੰਗਾ ਬਣ ਜਾਂਦਾ। ਗੂੰਗੇ ਗੂੰਗੇ ਨੂੰ ਸਵਾਦ ਪੁੱਛੋ ਕਿਵੇਂ ਸਵਾਦ ਦੱਸ ਸਕਦਾ। ਸੋ ਮੇਰੇ ਖਿਆਲ ਟਾਈਮ ਇਜ਼ ਆਲਮੋਸਟ ਓਵਰ, ਸੋ ਓਵਰ ਓਵਰ ਓਵਰ। ਸੋ ਨੈਕਸਟ ਵੀਕ ਆਪਾਂ ਰਵਿਦਾਸ ਜੀ 'ਤੇ ਗੱਲ ਕਰਾਂਗੇ। ਸੋ ਲਾਸਟ ਸੌਂਗ ਤੁਸੀਂ ਸੁਣ ਲਓ, ਮੀਰਾ ਬਾਈ 'ਤੇ ਆ ਅਤੇ ਪ੍ਰੋਗਰਾਮ ਖਤਮ ਹੈ। ਨੈਕਸਟ ਵੀਕ 4-5 ਪਲੀਜ਼।
मीरा हो गई मगन ऐसी लगी लगन, मीरा हो गई मगन वो तो गली गली हरी गुन गाने लगी, महलों में पली बन के जोगन चली, महलों में पली बन के जोगन चली, मीरा रानी दीवानी कहाने लगी, ऐसी मीरा हो गई मगन
ऐसी लागी लगन, मीरा हो गई मगन।
यू आर लिसनिंग टू WTOR 770 AM Youngstown Toronto.
The views expressed on the preceding program may not necessarily be those of the owner or management of WTOR radio station.
ਸ਼ਾਹਜੀ ਰੈਕਸਡੇਲ ਹੁੰਦੇ ਤੇ ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 200 ਸੰਤਾਲ ਪੇ, ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ, ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਤੇ।
कारों के जादूगर शाह अहमद अब रेक्स डेल हुंडे पर हैं और शाह जी से बेटर प्राइस और सर्विस आपको कहीं नहीं मिलेगी। कॉल करो 416-817-2720
क्योंकि शाह जी रेक्स डेल हुंडे पे।
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में COVID-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
S&S Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही S&S Lawyers नु कॉल करो 416-655-2000।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-